ਛਾਵਾਂ ਰੋਲੀ ਦੇ ਹਜੂਮ ਚ ਸੰਵਾਦ ਹੋਵੇ ਤਾਂ ਚੰਗਾ ਏ। ਆਪਣੀ ਗੱਲ ਕਹਿਣ ਦਾ, ਆਪਣੀ ਗੱਲ ਸੁਣਨ ਦਾ, ਇਹੋ ਤਾਂ ਹੈ ਸੰਵਾਦ। ਗੱਲਾਂ ਅਣਗੌਲੀਆਂ ਕਿਉਂ ਰਹਿਣ, ਜਜ਼ਬੇ ਆਪਣੇ ਮਿੱਟੀ ਦੀ ਖੁਸ਼ਬੂ ਲੈਣ ਸਦਾ, ਇਹ ਖੁਆਇਸ਼ਾਂ ਇਹ ਪਰਵਾਜ਼, ਇਹੋ ਤਾਂ ਹੈ ਦਿਲ ਵਾਲੀ ਗੱਲ। ਸ਼ਨਿਚਰਵਾਰ ਅਤੇ ਐਤਵਾਰ 9 ਵਜੇ ਸਵੇਰੇ ਆਸਟ੍ਰੇਲੀਅਨ ਸਿੰਨੀ ਸਮੇਂ ਮੁਤਾਬਕ ਅਮਨਦੀਪ ਸਿੰਘ ਸਿੱਧੂ ਹੁਣਾਂ ਦੇ ਸੰਗ ਪੰਜਾਬ ਪੰਜਾਬੀ ਅਤੇ ਪੰਜਾਬੀ ਅਤੇ ਰੰਗ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਦੀ ਸ਼ੁਰੂਆਤ ਦੇ ਵਿਚ ਹੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ। ਦਿਨ ਸ਼ਨਿਚਰਵਾਰ 14 ਜਨਵਰੀ 2017, 9:02 ਘੜੀ ਦਿਖਾ ਰਹੀ ਹੈ। ਆਪ ਸਭ ਦਾ ਦਿਲੋਂ ਸਵਾਗਤ ਹੈ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਜਿੱਥੋਂ ਵੀ ਤੁਸੀਂ ਸੁਣਦੇ ਹੋ ਜੀ, ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਾਡੇ ਨਾਲ ਸੰਪਰਕ ਕਰਨ ਦਾ ਪਤਾ ਹੈ ਜੀ, request@harmanradio.com, ਜਾਂ ਸਾਡਾ ਟੈਲੀਗ੍ਰਾਮ ਹਮੇਸ਼ਾ ਚੱਲਦਾ ਰਹਿੰਦਾ ਜੀ, ਟੈਲੀਗ੍ਰਾਮ ਦੀ ਐਪ ਦੇ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਇਸ ਪ੍ਰੋਗਰਾਮ ਦੇ ਵਿਚ ਅੱਜ ਅਮਰੀਕ ਸਿੰਘ ਫਲੋਰਾ ਸ਼ਾਮਲ ਹੋਣਗੇ ਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਸ਼ਾਮਲ ਕਰਾਂਗੇ, ਮੈਂ ਵੀ ਵਿਚ ਪ੍ਰੋਗਰਾਮ ਦੇ ਹੋਵਾਂਗਾ ਤੇ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਦਿਲ ਵਾਲੀ ਗੱਲ ਫ੍ਰੀ ਸਟਾਈਲ ਪ੍ਰੋਗਰਾਮ ਚੱਲੇਗਾ ਤੇ ਜਿੱਧਰ ਨੂੰ ਵੀ ਤੁਸੀਂ ਲੈ ਕੇ ਜਾਣਾ ਚਾਹੋ ਪ੍ਰੋਗਰਾਮ, ਆਪਾਂ ਉਸ ਟੌਪਿਕ ਤੇ ਹੀ ਗੱਲ ਕਰਦੇ ਆ ਕਰਾਂਗੇ। ਕੀ ਸਾਂਝਾ ਕਰਨਾ ਚਾਹੁੰਦੇ ਹੋ ਵੀ ਸਾਡੇ ਨਾਲ ਸ਼ੇਅਰ ਕਰੋ ਤੇ ਨਾਲ ਦੀ ਨਾਲ ਮਸਲੇ, ਅਖਬਾਰਾਂ ਦੀਆਂ ਸੁਰਖੀਆਂ, ਮੌਸਮ, ਸਾਰਾ ਕੁਝ ਅਸੀਂ ਦੇਖਾਂਗੇ ਜੀ ਅੱਜ। ਤੇ ਕਾਫੀ ਗਰਮੀ ਆ, ਅੱਜ ਗਰਮੀਆਂ ਦੀ ਐਨ ਹੀਟ ਵੇਵ ਚੱਲ ਰਹੀ ਹੈ ਨਿਊ ਸਾਊਥ ਵੇਲਸ ਦੇ ਵਿਚ, ਉਸ ਤੇ ਗੱਲ ਕਰਾਂਗੇ। ਪਰ ਫਿਲਹਾਲ 9:03 ਸਿਡਨੀ ਸਮੇਂ ਦੇ ਮੁਤਾਬਿਕ ਹੋਏ ਨੇ। ਬ੍ਰਿਸਬੇਨ ਦੇ ਵਿਚ 8:03, 8:33 ਐਡਲੇਡ ਦੇ ਵਿਚ ਸਵੇਰ ਦੇ 6:03, ਪਰਥ ਦੇ ਵਿਚ ਹੋਏ ਨੇ। ਸੋ ਦੁਨੀਆਂ ਦੇ ਗਲੋਬ ਦੇ ਦੂਸਰੇ ਪਾਸੇ ਚੱਲੀਏ, ਕੈਨੇਡਾ ਅਮਰੀਕਾ, ਤੇ ਉਥੇ ਹਜੇ ਦੁਪਹਿਰਾਂ ਤੇ ਸ਼ਾਮਾਂ ਹੀ ਚੱਲ ਰਹੀਆਂ ਨੇ ਸ਼ੁੱਕਰਵਾਰ ਦੀਆਂ, ਤੇ ਸ਼ੁੱਕਰਵਾਰ ਦੀ ਅੱਧੀ ਰਾਤ ਇੰਗਲੈਂਡ ਦੇ ਵਿਚ ਹੋ ਚੁੱਕੀ ਹੈ। ਤੇ ਤੜਕਾ, ਵੱਡਾ ਤੜਕਾ ਜਿਹੜਾ ਆ ਉਹ ਵੱਡਾ ਤੜਕਾ ਮਿਡਲ ਈਸਟ ਦੇ ਵਿਚ, ਤੇ ਤੜਕਾ ਜਿਹੜਾ ਇੰਡੀਆ ਦੇ ਵਿਚ ਹੋ ਚੁੱਕਾ ਆ। ਰਾਤ ਦਾ ਚੌਥਾ ਪਹਿਰ ਚੱਲ ਰਿਹਾ ਜੀ। ਸੋ ਸਵਾਗਤ ਕਰਦੇ ਆ ਤੁਹਾਡਾ, ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਹੀ। ਪਹਿਲਾਂ ਗੁਰਬਾਣੀ ਵਿਚਾਰ ਪ੍ਰੋਗਰਾਮ ਚੱਲ ਕੇ ਹਟਿਆ, ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਸੰਚਾਲਨ ਕੀਤਾ ਪ੍ਰੋਗਰਾਮ ਦਾ, ਤੇ ਉਸ ਦੇ ਵਿਚ ਆਸਾ ਦੀ ਵਾਰ ਦੀ 12ਵੀਂ ਪੌੜੀ ਦਾ ਵਿਖਿਆਨ ਕੀਤਾ ਗਿਆ। ਸੋ ਇਸ ਪੌੜੀ ਦਾ ਪੋਡਕਾਸਟ ਇਸ ਪ੍ਰੋਗਰਾਮ ਤੋਂ ਬਾਅਦ ਉਪਲਬਧ ਹੋ ਜਾਏਗਾ। ਪਰ ਜਿਹੜੇ ਸੱਜਣਾਂ ਨੂੰ ਪਿੱਛੇ ਜੇ ਤੋਂ ਆਸਾ ਦੀ ਵਾਰ ਦੀ ਵਟਸਐਪ ਤੇ ਚਾਹੀਦੀ ਉਹ ਨਹੀਂ ਮਿਲ ਰਹੀ ਤਾਂ ਉਹ ਸਾਡੇ ਨਾਲ ਆਪਣਾ ਨੰਬਰ ਭੇਜ ਦੇਣ ਵਟਸਐਪ ਦਾ। ਸੋ ਵਟਸਐਪ ਦੇ ਜ਼ਰੀਏ ਵੀ ਅਸੀਂ ਤੁਹਾਨੂੰ ਭੇਜ ਦਾਂਗੇ। ਸ਼ੁਰੂਆਤ ਦੇ ਵਿਚ ਹੀ ਬਚਿੱਤਰ ਮੌੜ ਭੁੱਲਰ ਜੁੜੇ ਸਨ ਤੇ ਉਨ੍ਹਾਂ ਨੇ ਮਾਘੀ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਦਿੱਤੀਆਂ। ਤੁਹਾਨੂੰ ਵੀ ਜੀ ਬਹੁਤ ਬਹੁਤ ਮੁਬਾਰਕਾਂ ਹੋਣ। ਤੇ ਕੁਲਵਿੰਦਰ ਸਿੰਘ ਧਾਲੀਵਾਲ ਵੀ ਫਤਿਹ ਬੁਲਾ ਰਹੇ ਨੇ ਜੀ, ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ। ਤੇ ਜਗਵੀਰ ਸੇਖੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਗੁਰਬਾਣੀ ਵਿਚਾਰਾਂ ਚੱਲ ਰਹੀਆਂ ਸਨ ਤੇ ਬਹੁਤ ਹੀ ਸੋਹਣਾ ਕੰਮ ਕਰ ਰਹੇ ਹੋ ਜੀ, ਮਿਲਦੇ ਆ ਅਗਲੇ ਪੜਾਅ ਦੇ ਵਿਚ ਦਿਲ ਵਾਲੀ ਗੱਲ ਚ। ਹਾਂਜੀ ਆਓ ਜੀ, ਸਵਾਗਤ ਹੈ ਤੁਹਾਡਾ। ਤੇ ਇੰਦਰਜੀਤ ਸਿੰਘ ਲਾਸ ਏਂਜਲਿਸ ਤੋਂ ਵੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਉਹ ਵੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਦਲਜੀਤ ਵੀਰ ਜੀ ਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਵੀ, ਤੁਸੀਂ ਬਹੁਤ ਸੋਹਣੀ ਗੁਰਬਾਣੀ ਦੀ ਜਾਣਕਾਰੀ ਦੇ ਰਹੇ ਹੋ, ਬਹੁਤ ਸ਼ੁਕਰੀਆ ਜੀ ਤੁਹਾਡਾ। ਥੈਂਕ ਯੂ ਜੀ ਤੁਹਾਡਾ ਵੀ, ਤੁਸੀਂ ਸਲਾਹੁੰਦੇ ਹੋ ਪਰ ਸਾਡੀਆਂ ਗਲਤੀਆਂ ਵੀ ਸਾਨੂੰ ਦੱਸ ਦਿਆ ਕਰੋ। ਤੇ ਦਵਿੰਦਰ ਸਿੰਘ ਆਪਣੇ ਵੀਰ ਜੀ ਸੀ ਡੀ ਬੈਟਰੀ ਵਾਲੇ ਵੀ ਆ ਗਏ ਨੇ, ਕਹਿੰਦੇ ਲਓ ਸਾਡੀ ਵੀ ਹਾਜ਼ਰੀ ਕਬੂਲ ਕਰੋ ਤੇ ਸੀ ਡੀ ਬੈਟਰੀਜ ਦੇ ਸਾਰੇ ਕਰਿੰਦਿਆਂ ਵੱਲੋਂ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਮਨਜੂਰ ਹੈ ਤੇ ਆਪ ਸਭ ਨੂੰ ਵੀ ਸਤਿ ਸ੍ਰੀ ਅਕਾਲ। ਰੁਪਿੰਦਰ ਸਿੰਘ ਗਿੱਲ ਵੀ ਆ ਗਏ ਨੇ ਤੇ ਮੋਗੇ ਵਾਲੇ ਘਾਲ ਕਲਾਂ ਵਾਲੇ ਮੈਲਬਨ ਤੋਂ ਉਹ ਵੀ ਫਤਿਹ ਬੁਲਾ ਰਹੇ ਨੇ, ਆਓ ਜੀ ਆਓ, ਸਵਾਗਤ ਹੈ। ਤੇ ਸਤਨਾਮ ਗਿੱਲ ਮੈਲਬਨ ਵਾਲੇ ਵੀ ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਸੋ ਸਾਰਿਆਂ ਸਰੋਤਿਆਂ ਦਾ ਹੀ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿਚ। ਤੇ ਮੈਂ ਬੇਨਤੀ ਕਰਦਾ ਕਿ ਪ੍ਰੋਗਰਾਮ ਦੇ ਵਿਚ ਅਗਰ ਤੁਸੀਂ ਕੁਛ ਆਪਣੇ ਵਿਚਾਰ ਸਾਂਝੇ ਕਰਨਾ ਚਾਹੋ, ਕਿਸੇ ਵੀ ਦਿਲ ਵਾਲੀ ਗੱਲ ਕਰਨਾ ਚਾਹੋ, ਕੋਈ ਵੀ ਤੁਹਾਨੂੰ ਬੋਦਰ ਕਰ ਰਹੀ ਹੈ ਜਾਂ ਚੰਗੀ ਲੱਗ ਰਹੀ ਹੈ ਤੇ ਜਾਂ ਸਾਂਝੀ ਕਰਨਾ ਚਾਹੁੰਦੇ ਹੋ ਜਾਣਕਾਰੀ, ਤਾਂ ਸਾਨੂੰ ਲਿਖ ਭੇਜੋ ਤੇ ਅਸੀਂ ਕੋਸ਼ਿਸ਼ ਕਰਾਂਗੇ ਉਸ ਦੇ ਉੱਤੇ ਗੱਲਬਾਤ ਵੀ ਕਰਨ ਦੀ। ਤੇ ਕੱਲ ਜੀ ਲੋਹੜੀ ਸੀ ਤੇ ਬਹੁਤ ਸਾਰੇ ਸੱਜਣ ਸਾਡੀ ਲੋਹੜੀ ਮਨਾ ਰਹੇ ਨੇ ਕਿਉਂਕਿ ਉਹਨਾਂ ਦੇ ਘਰੇ ਜੀ ਆਇਆ ਹੈ ਪਿਛਲੇ ਇਕ ਸਾਲ ਦੇ ਵਿਚ, ਤੇ ਜਿਸ ਦੇ ਵਿਚ ਮੱਖਣ ਸੋਹੀ ਹੋਣੀ ਗੋਲਡ ਕੋਸਟ ਤੋਂ, ਆਪਣੇ ਸੁਖਜਿੰਦਰ ਹੋਣੀ ਕੇਨਸ ਤੋਂ, ਤੇ ਸਾਡੇ ਵਿਸ਼ੂ ਠਾਕੁਰ ਹੋਣੀ ਸੈਦਪਾਨ ਤੋਂ, ਉਹਨਾਂ ਦੇ ਵੀ ਬੇਟੀ ਨੇ ਜਨਮ ਲਿਆ। ਸੋ ਨਵੇਂ ਵਿਆਹੇ ਜੋੜਿਆਂ ਨੂੰ ਵੀ ਜੀ ਲੋਹੜੀ ਮੁਬਾਰਕ ਹੋਵੇ। ਸੋ ਵੈਸੇ ਜਿਹੜੀ ਲੋਹੜੀ ਆ ਉਹ ਜ਼ਿਆਦਾਤਰ ਨਵੇਂ ਵਿਆਹ ਜੋੜੇ ਦੀ ਹੁੰਦੀ ਆ, ਜਾਂ ਉਸ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਨੇ, ਜਾਂ ਫਿਰ ਜਿਸ ਤਰ੍ਹਾਂ ਕਿਸੇ ਦੇ ਜੀ ਆਇਆ ਘਰੇ ਉਸ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਨੇ। ਪਰ ਅੱਜ ਕੱਲ ਰਵਾਇਤੀ ਹਰ ਤਿਉਹਾਰ ਮੰਗਰ ਹਰ ਬੰਦੇ ਨੂੰ ਹੀ ਵਧਾਈਆਂ ਦਿੱਤੀ ਜਾਂਦੀਆਂ ਨੇ ਲੋਹੜੀ ਦੀਆਂ। ਪਰ ਇਹ ਇਕ ਜੇ ਦੇਖਿਆ ਜਾਵੇ ਲੋਹੜੀ ਜਿਹੜਾ ਹੈ ਮੌਸਮੀ ਤਿਉਹਾਰ ਹੈ ਤੇ ਇਸ ਦੇ ਕਈ ਇਸ ਦੇ ਵਿਚ ਦੁੱਲੇ ਭੱਟੀ ਦੀਆਂ ਕਥਾਵਾਂ ਵੀ ਨੇ, ਹੁਣ ਸਾਰਿਆਂ ਨੂੰ ਪਤਾ ਹੀ ਆ। ਪਰ ਇਸ ਦਾ ਜਿਹੜਾ ਮੁੱਖ ਕਾਰਨ ਹੈ ਮੌਸਮੀ ਤਿਉਹਾਰ ਕਿਉਂ ਹੈ, ਇਸ ਤੇ ਆਪਾਂ ਥੋੜੀ ਜਿਹੀ ਗੱਲ ਕਰਨੀ ਆ ਕਿ ਅਸਲ ਦੇ ਵਿਚ ਭਾਰਤ ਦੇ ਵਿਚ ਹੁਣ ਠੰਡ ਕਹਿਰ ਦੀ ਪੈ ਰਹੀ ਹੁੰਦੀ ਆ ਤੇ ਸਾਫ਼ ਸਫਾਈ ਜਿਹੜੀ ਆ ਬਨਸਪਤੀ ਸੁੱਕੀ ਪਈ ਹੁੰਦੀ ਆ। ਆਸਟ੍ਰੇਲੀਆ ਦੇ ਵਿਚ ਵੀ ਇਸੇ ਤਰ੍ਹਾਂ ਹੀ ਹੁੰਦਾ ਆ ਕਿ ਸਰਦੀਆਂ ਨੂੰ ਇੱਥੇ ਵੀ ਜਿਹੜਾ ਬੈਕ ਬਰਨਿੰਗ ਕੀਤੀ ਜਾਂਦੀ ਆ ਕਿ ਜੰਗਲਾਂ ਦੇ ਲਾਗੇ ਲਾਗੇ, ਸਾਨੂੰ ਪਤਾ ਹੈ ਕਿ ਅਸੀਂ ਫਾਰਮ ਦੇ ਲਾਗੇ ਲਾਗੇ ਬੈਕ ਬਰਨਿੰਗ ਕਰਦੇ ਹੁੰਦੇ ਸੀ ਤਾਂ ਕਿ ਅਗਰ ਜੰਗਲ ਦੇ ਵਿਚ ਅੱਗ ਲੱਗ ਜਾਏ, ਬੁਸ਼ ਫਾਇਰ ਲੱਗ ਜਾਏ ਤਾਂ ਉਹ ਘਰਾਂ ਤੱਕ ਨਾ ਉੱਪੜੇ। ਸੋ ਇਹ ਗੱਲ ਉਦੋਂ ਦੀ ਹੈ ਜੀ ਜਦੋਂ ਪੰਜਾਬ ਦੇ ਵਿਚ ਘਣੇ ਜੰਗਲ ਹੁੰਦੇ ਸਨ, ਵਸੋਂ ਜਿਹੜੀ ਥੋੜੀ ਹੁੰਦੀ ਸੀ ਨਹਿਰਾਂ ਦੇ ਕੰਢੇ, ਤੇ ਜੰਗਲਾਂ ਨੂੰ ਕਾਬੂ ਦੇ ਵਿਚ ਰੱਖਣ ਦੇ ਲਈ ਜੰਗਲ ਨੂੰ ਥੋੜਾ ਥੋੜਾ ਸਾਫ਼ ਰੱਖਿਆ ਜਾਂਦਾ ਸੀ ਤੇ ਉਹ ਅੱਗ ਬਾਲ ਲਈ ਜਾਂਦੀ ਸੀ, ਸਾੜਿਆ ਜਾਂਦਾ ਸੀ, ਬੈਕ ਬਰਨਿੰਗ ਕੀਤੀ ਜਾਂਦੀ ਸੀ। ਤੇ ਉਹ ਬੈਕ ਬਰਨਿੰਗ ਦਾ ਸਾਰਿਆਂ ਨਾਲੋਂ ਢੁੱਕਵਾਂ ਸਮਾਂ ਜੀ ਪੰਜਾਬ ਦੇ ਵਿਚ ਆ ਹੁੰਦਾ ਜਨਵਰੀ ਦਾ ਦੂਜਾ ਤੀਜਾ ਹਫ਼ਤਾ, ਕਿਉਂਕਿ ਇਹ ਉਦੋਂ ਅੱਗ ਲੱਗਣ ਦਾ ਖਤਰਾ ਨਹੀਂ ਹੁੰਦਾ ਤੇ ਸਰਦੀਆਂ ਹੁੰਦੀਆਂ ਕਾਬੂ ਦੇ ਵਿਚ ਰੱਖੀ ਜਾ ਸਕਦੀ। ਹੌਲੀ ਹੌਲੀ ਕੀ ਹੋਇਆ ਕਿ ਉਹ ਇਸ ਅੱਗ ਦੇ ਨਾਲ ਉਹ ਲੱਕੜਾਂ ਲਿਆ ਕੇ ਘਰੇ ਵੀ ਬਾਲਦੇ ਸੀ, ਇਕੱਠੇ ਹੁੰਦੇ ਸੀ ਤੇ ਉੱਥੇ ਜਿਹੜੇ ਫਿਰ ਦਿਨ ਸੋਧ ਹੋਏ ਹੁੰਦੇ ਸੀਗੇ ਖੁਸ਼ੀ ਮਨਾਏ, ਉਹ ਬਹਾਨੇ ਦੇ ਨਾਲ ਇੱਕ ਸਿੰਬੋਲਿਕ ਤਰੀਕ ਬੰਨ ਕੇ ਉਸੇ ਹੀ ਸਾਲ ਚੱਲਦੀ ਰਵਾਇਤ ਚੱਲੀ ਗਈ ਚੱਲੀ ਗਈ ਚੱਲੀ ਗਈ ਤੇ ਹੁਣ ਇਹ ਰੂਪ ਧਾਰਨ ਕਰ ਗਈ। ਹੁਣ ਹਾਲਾਂਕਿ ਸਾਡੀ ਕੋਈ ਬੈਕ ਬਰਨਿੰਗ ਨਹੀਂ ਹੁੰਦੀ ਪਰ ਫੇਰ ਵੀ ਉਸ ਨੂੰ ਇੱਕ ਸਿੰਬਲ ਦੇ ਤੌਰ ਤੇ ਅਸੀਂ ਲੈ ਰਹੇ ਹਾਂ ਤੇ ਇਸ ਦੀ ਕੋਈ ਹੁਣ ਵੈਸੇ ਜ਼ਰੂਰਤ ਨਹੀਂ ਹੈਗੀ। ਆਸਟ੍ਰੇਲੀਆ ਦੇ ਵਿਚ ਹਜੇ ਵੀ ਬੈਕ ਬਰਨਿੰਗ ਹੁੰਦੀ ਆ, ਸਰਦੀਆਂ ਦੇ ਤਕਰੀਬਨ ਸਪਰਿੰਗ ਤੋਂ ਪਹਿਲਾਂ ਬੈਕ ਬਰਨਿੰਗ ਆਸਟ੍ਰੇਲੀਆ ਦੇ ਵਿਚ ਵੀ ਹੁੰਦੀ ਆ। ਸੋ ਇਸ ਦਾ ਸਬੰਧ ਕੁਦਰਤੀ ਤੌਰ ਤੇ ਆਪਣੇ ਬਚਾਓ ਦੇ ਲਈ ਆ ਲੋਹੜੀ ਦਾ। ਪਰ ਮੈਂ ਇਕ ਵਾਰੀ ਫੇਰ ਸਾਰਿਆਂ ਨੂੰ ਵਧਾਈਆਂ ਦਿੰਦਾ ਜੀ ਜਿਨ੍ਹਾਂ ਦੇ ਘਰੇ ਖੁਸ਼ੀ ਆਈ ਆ ਇਸ ਸਾਲ, ਕੋਈ ਜੀ ਆਇਆ ਤੇ ਆ ਗਏ ਜੀ ਸਾਡੇ ਨਾਲ ਮੱਖਣ ਸੋਈ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗੁਰਜੀਤ ਵੀ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਵਧੀਆ ਚੱਲ ਰਿਹਾ ਪ੍ਰੋਗਰਾਮ। ਲਓ ਜੀ ਸਾਰਿਆਂ ਨੂੰ ਸਾਂਝੇ ਤੌਰ ਦੇ ਉੱਤੇ ਸਾਰਿਆਂ ਲਈ ਮੈਂ ਇੱਕ ਗੀਤ ਲਾਉਣਾ ਜੀ ਲੈਂਬਰ ਹੁਸੈਨਪੁਰੀ ਦੀ ਆਵਾਜ਼ ਦੇ ਵਿਚ ਲੋਹੜੀ। ਲਓ ਜੀ ਲੈਂਬਨ ਲੈਂਬਰ ਹੁਸੈਨਪੁਰੀ ਦੀ ਆਵਾਜ਼ ਦੇ ਵਿਚ ਗੀਤ ਸੁਣ ਰਹੇ ਸੀ ਤੇ ਇਕ ਵਾਰੀ ਫੇਰ ਲੋਹੜੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਹਰਮੀਤ ਚੰਨਾ ਸਾਡੇ ਨਾਲ ਆ ਗਏ ਨੇ ਕੋਬਰਮ ਵਾਲੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਕਹਿੰਦੇ ਨੇ ਕਿ ਸਾਰੇ ਸਰੋਤੇ ਜਿਹੜੇ ਸੁਣ ਰਹੇ ਨੇ ਜੀ ਉਨ੍ਹਾਂ ਨੂੰ ਬੱਬੂ ਧੀਰਾ ਨਿੱਕਾ ਪਰਮ ਤੇ ਏ ਐਸ ਫੌਜੀ ਵੱਲੋਂ ਸਤਿ ਸ੍ਰੀ ਅਕਾਲ ਕੋਬਰਮ ਦੀ ਟੀਮ ਵੱਲੋਂ ਤੇ ਸਾਰੇ ਕਹਿੰਦੇ ਵਧੀਆ ਜੀ ਤੇ ਇਕ ਗੀਤ ਸੁਣਨਾ ਚਾਹੁੰਦੇ ਨੇ ਕੱਲ ਕੀ ਆਵਾਜ਼ ਫਿਲਮ ਦੇ ਵਿਚੋਂ ਮੈਂ ਕੋਸ਼ਿਸ਼ ਕਰਦਾ ਜੀ ਪਰ ਅੱਜ ਮੈਂ ਹਿੰਦੀ ਗੀਤ ਕੱਢ ਕੇ ਲਾਇਆ ਹੋਇਆ ਪਿਛਲੀ ਵਾਰ ਦੀ ਫਰਮਾਇਸ਼ ਰਹਿੰਦੀ ਸੀ ਸੋ ਵੀ ਸੁਣਾਵਾਂਗੇ ਅੱਜ ਤਾਂ ਦਲਜੀਤ ਸਿੰਘ ਮਹਿਤਾ ਚੌਂਕ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਅੱਜ ਮਾਘੀ ਦਾ ਜੀ ਮੇਲਾ ਜੀ ਮੁਕਤਸਰ ਮਾਘੀ ਦਾ ਤੇ ਉਸ ਦੇ ਬਾਰੇ ਵੀ ਉਹ ਰਿਮਾਇੰਡ ਕਰਾ ਰਹੇ ਨੇ ਤੇ ਇਕ ਕਵਿਤਾ ਜਿਹੜੀ ਆ ਉਹ ਮੇਰੇ ਨਾਲ ਸ਼ੇਅਰ ਕਰ ਰਹੇ ਨੇ ਤੇ ਕਹਿੰਦੇ ਨੇ ਕਿ ਤੂੰ ਇਕ ਹੱਥ ਵਿਚ ਬਾਣੀ ਚੁੱਕੀ ਦੂਜੇ ਨਾਲ ਸ਼ਮਸ਼ੀਰ ਫੜੀ ਇਤਿਹਾਸ ਦਾ ਰਾਹ ਬਦਲ ਗਿਆ ਇਕ ਸਦੀ ਅਸੀਂ ਤੇਰਾ ਹੱਥ ਫੜੀ ਰੱਖਿਆ ਦੂਜੀ ਸਦੀ ਤੇਰਾ ਹੱਥ ਯਾਦ ਰੱਖਿਆ ਤੀਜੀ ਸਦੀ ਅਸੀਂ ਆਪਣਾ ਹੱਥ ਛੁਡਾ ਲਿਆ ਤੇ ਤੇਰੀ ਮੂਰਤ ਮੁੜ ਵਾਹੀ ਤੇਰੇ ਹੱਥ ਬਾਣੀ ਦੀ ਥਾਂ ਬਾਜ ਬਿਠਾ ਦਿੱਤਾ ਇਸ ਮਗਰੋਂ ਅਸੀਂ ਆਪਣੀ ਮੂਰਤ ਮੁੜਵਾਈ ਆਪਣੇ ਵਿਚੋਂ ਸੰਤ ਕੱਢ ਦਿੱਤਾ ਸਿਪਾਹੀ ਰੱਖ ਲਿੱਤਾ ਤੂੰ ਲੜਨ ਲਈ ਆਖਿਆ ਸੀ ਅਸੀਂ ਲੜਦੇ ਹਾਂ ਸਿਰਫ ਲੜਦੇ ਹਾਂ ਮੱਲਮ ਨਹੀਂ ਲਾਉਂਦੇ ਤੂੰ ਮੁਕਤ ਹੋਣ ਲਈ ਕਿਹਾ ਸੀ ਅਸੀਂ ਆਪਣੇ ਆਪ ਨੂੰ ਭਾਈ ਘਨੱਈਏ ਤੋਂ ਮੁਕਤ ਕਰ ਲਿਆ ਹੁਣ ਅਸੀਂ ਤੇਰੀ ਮਰਜ਼ੀ ਦੇ ਚੇਲੇ ਨਹੀਂ ਹੁਣ ਤੂੰ ਸਾਡੀ ਮਰਜ਼ੀ ਦਾ ਗੁਰੂ ਆ ਬਹੁਤ ਸੋਹਣਾ ਜੀ ਤੇ ਸੋ ਨਾਈਸ ਥੈਂਕ ਯੂ ਜੀ ਬਹੁਤ ਬਹੁਤ ਤੇ ਸਾਡੇ ਨਾਲ ਜੁੜੇ ਸੀ ਈਮੇਲ ਦੇ ਜ਼ਰੀਏ ਜੀ ਸ਼ਮਸ਼ੇਰ ਸਿੰਘ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਮੈਲਬਨ ਤੋਂ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਤੇ ਆਪਣਾ ਨੰਬਰ ਵੀ ਸੈਂਡ ਕੀਤਾ ਆਸ ਦੀ ਵਾਰ ਦੇ ਲਈ ਹਾਂਜੀ ਮੈਂ ਤੁਹਾਨੂੰ ਭੇਜਾਂਗਾ ਦੁਪਹਿਰ ਤੋਂ ਬਾਅਦ ਜੀ ਸਾਰੇ ਸੱਜਣਾ ਮਿੱਤਰਾਂ ਨੂੰ ਵਟਸਐਪ ਤੇ ਵੀ ਤੇ ਪੋਡਕਾਸਟ ਦੇ ਵਿਚ ਵੀ ਇਹ ਨੰਬਰ ਇਹ ਅੱਜ ਦੀ 12ਵੀਂ ਪੌੜੀ ਆ ਉਹ ਉਪਲਬਧ ਹੋ ਜਾਵੇਗੀ ਸੋ ਸੱਜਣੋ ਮਿੱਤਰੋ ਅੱਜ ਗਰਮੀ ਬੜੀ ਆ ਆਸਟ੍ਰੇਲੀਆ ਦੇ ਵਿਚ ਤੇ ਉਧਰ ਅਮਰੀਕਾ ਚ ਕਹਿੰਦੇ ਠੰਡ ਨੇ ਵੱਟ ਕੱਢੇ ਪਏ ਨੇ ਤੇ ਇਧਰ ਗਰਮੀ ਨੇ ਵੱਟ ਕੱਢੇ ਪਏ ਨੇ ਸੋ ਦੋਨੇ ਪਾਸੇ ਐਕਸਟ੍ਰੀਮ ਲੈਵਲ ਦਾ ਜਿਹੜਾ ਤਾਪਮਾਨ ਚੱਲ ਰਿਹਾ ਸੋ ਸ਼ੁਰੂ ਕਰਦੇ ਆ ਜੀ ਡਾਰਵਿਨ ਤੋਂ ਕਿਉਂਕਿ ਉੱਥੇ ਅੱਜ ਥੋੜਾ ਮੈਨੂੰ ਠੰਡਾ ਜਾਪਦਾ ਬਾਕੀਆਂ ਨਾਲੋਂ 33 ਡਿਗਰੀ ਆ ਉਹਨਾਂ ਦੇ ਹਿਸਾਬ ਨਾਲ ਤਾਂ ਠੰਡਾ ਹੀ ਆ ਤੇ ਉਧਰ ਫਿਰ ਆ ਜਾਈਏ ਕੇਨਸ ਉੱਥੇ 1 ਡਿਗਰੀ ਘੱਟ ਹੋਣਾ 32 ਡਿਗਰੀ ਤੇ ਬ੍ਰਿਸਬਨ 34 ਡਿਗਰੀ ਸ਼ਾਵਰ ਹੋ ਸਕਦੇ ਨੇ 37 ਡਿਗਰੀ ਅੱਜ ਕੋਫ ਸਾਰਬਰ ਸਾਰਿਆਂ ਨਾਲੋਂ ਗਰਮ ਤਕਰੀਬਨ ਰਹੇਗਾ ਹੈਗਾ ਵੀ ਆ ਤੇ 32 ਡਿਗਰੀ ਸਿਡਨੀ ਦੇ ਵਿਚ ਤੇ ਸ਼ਾਵਰ ਅੱਜ ਕੈਨਬਰਾ ਚ 31 ਡਿਗਰੀ ਤੇ ਮੈਲਬਨ ਦੇ ਵਿਚ ਸ਼ਾਵਰ ਹੋ ਸਕਦੇ ਨੇ 22 ਡਿਗਰੀ ਬਹੁਤ ਸੋਹਣਾ ਮੌਸਮ ਰਹੇਗਾ ਐਡਲੇਡ ਦੇ ਵਿਚ 24 ਡਿਗਰੀ ਰਮਣੀਕ ਤੇ ਪਰਥ ਦੇ ਵਿਚ 37 ਡਿਗਰੀ ਗਰਮ ਇਹ ਮੌਸਮ ਹੈਗਾ ਆਸਟ੍ਰੇਲੀਆ ਦਾ ਤਾਂ ਕੈਨਬਰਾ ਦੇ ਵਿਚ ਕਾਫੀ ਹਨੇਰੀਆਂ ਆਈਆਂ ਕੱਲ ਤੇ ਉਥੇ ਇਕ ਦਮੇ ਹਨੇਰੀ ਚੱਲਣ ਦੇ ਨਾਲ ਕਾਫੀ ਦਰਖਤ ਡਿੱਗੇ ਨੇ ਐਮਰਜੈਂਸੀ ਸਰਵਿਸਿਜ਼ ਨੂੰ ਸੱਦਣਾ ਪਿਆ 650 ਕਾਲਾਂ ਐਮਰਜੈਂਸੀ ਨੂੰ ਆਈਆਂ ਨੇ ਕੱਲ ਸ਼ਾਮੀ ਤੇ ਉਧਰ ਸਾਊਥ ਆਸਟ੍ਰੇਲੀਆ ਦੇ ਵਿਚ ਮੀਂਹ ਜਿਹੜਾ ਆ ਉਹ ਸਹਿਜੇ ਸਹਿਜ ਪੈ ਰਿਹਾ ਪਰ ਪਿਛਲੇ ਕਈ ਦਿਨਾਂ ਤੋਂ ਵਾਰਨਿੰਗ ਦਿੱਤੀ ਜਾ ਰਹੀ ਸੀ ਕਿ ਬਹੁਤ ਜ਼ਿਆਦਾ ਮੀਂਹ ਪਏਗਾ ਹੜ੍ਹ ਆਉਣ ਦੀ ਵੀ ਸੰਭਾਵਨਾ ਫਿਲਹਾਲ ਰੱਬ ਨੇ ਮਿਹਰ ਰੱਖੀ ਹੋਈ ਆ ਤੇ ਅੰਮ੍ਰਿਤਸਰ ਸਾਹਿਬ ਚਲਦੇ ਆ ਤੇ ਉਥੇ ਇਸ ਵੇਲੇ 6 ਡਿਗਰੀ ਤਾਪਮਾਨ ਹੈ ਹਲਕੀ ਧੁੰਦ ਪਈ ਹੋਈ ਆ ਤੇ ਥੋੜੀ ਦੇਰ ਬਾਅਦ ਉਥੇ 3 ਡਿਗਰੀ ਤੱਕ ਪਹੁੰਚ ਜਾਏਗਾ ਪਰ ਦਿਨਾਂ ਨੂੰ ਅੱਜ ਬੱਦਲਵਾਈ ਹਲਕੀ ਰਹੇਗੀ ਠੰਡ ਰਹੇਗੀ 16 ਡਿਗਰੀ ਤਾਪਮਾਨ ਸੋ ਇਹ ਸੀ ਅੰਮ੍ਰਿਤਸਰ ਸਾਹਿਬ ਦਾ ਮੌਸਮ ਤੇ ਸੱਜਣੋ ਮਿੱਤਰੋ request@harmanradio.com ਸਾਡਾ ਈਮੇਲ ਪਤਾ ਤੇ ਟੈਲੀਗ੍ਰਾਮ ਸਾਡੀ ਚੱਲਦੀ ਆ ਉਸ ਦੇ ਜ਼ਰੀਏ ਸਾਡੇ ਨਾਲ ਸੰਪਰਕ ਕਰੋ ਖਬਰਾਂ ਤੇ ਵੀ ਝਾਤੀ ਮਾਰਨੀ ਆ ਰਾਸ਼ਟਰੀ ਅੰਤਰਰਾਸ਼ਟਰੀ ਅਮਰੀਕ ਸਿੰਘ ਫਲੋਰਾ ਬੜੀ ਛੇਤੀ ਸਾਡੇ ਨਾਲ ਜੁਆਇਨ ਇਨ ਕਰਨਗੇ ਪਰ ਤੁਹਾਨੂੰ ਇੱਕ ਗੀਤ ਸੁਣਾਈਏ ਫਿਰ ਗੀਤ ਹੈ ਜੀ ਬਲਕਾਰ ਸਿੱਧੂ ਦਾ ਤੇ ਮੈਨੂੰ ਯਾਦ ਆ ਗਿਆ ਜੀ ਬਲਕਾਰ ਸਿੱਧੂ ਵੀ ਕੈਂਡੀਡੇਟ ਬਣਦਾ ਬਣਦਾ ਰਹਿ ਜਾਂਦਾ ਹਰੇਕ ਵਾਰੀ ਉਹਦੀ ਟਿਕਟ ਕੱਟੀ ਜਾਂਦੀ ਆ ਪਰ ਅੱਜ ਦੀਆਂ ਜਿਹੜੀਆਂ ਖਬਰਾਂ ਨੇ ਉਹਦੇ ਵਿਚ ਤਾਂ ਕਈਆਂ ਦੀ ਟਿਕਟ ਕੱਟ ਹੋ ਗਈ ਕਾਂਗਰਸ ਵਾਲਿਆਂ ਦੀ ਵੀ ਸੋ ਲਓ ਜੀ ਬਲਕਾਰ ਸਿੱਧੂ ਤੋਂ ਮੈਨੂੰ ਯਾਦ ਆ ਗਿਆ ਸੀ ਤੇ ਮੈਂ ਸੋਚਿਆ ਵੀ ਬਹੁਤ ਸੋਹਣਾ ਮੁੰਡਾ ਗਾਉਂਦਾ ਸੀ ਸਾਡਾ ਗੋਤੀ ਆ ਸਰਨਾਮੀਆਂ ਤੇ ਉਹਦਾ ਇੱਕ ਬਹੁਤ ਹੀ ਖੂਬਸੂਰਤ ਗੀਤ ਰੋਮਾਂਟਿਕ ਗੀਤ ਤੁਹਾਨੂੰ ਅੱਜ ਸੁਣਾਉਂਦੇ ਹਾਂ ਹੁਣ
ਟੋਲਾ ਦੋ ਦਿਨ ਖੇਡਣ ਦੇ ਚੰਨਵੇ ਮੌਜਾਂ ਮਾਨਣ
ਜੀ ਕਿਉਂ ਰੁਸ ਰੁਸ ਬਹਿਨਾ ਏ ਢੋਲਾ ਚਰਖੇ ਐਲਬਮ ਸੀ ਜੀ 2001 ਦੇ ਵਿਚ ਆਈ ਸੀ ਬਹੁਤ ਇਹ ਚੱਲੀ ਹੈ ਬਹੁਤ ਸੋਹਣੇ ਗੀਤ ਇਸ ਦੇ ਵਿਚ ਸਨ ਖੈਰ ਬਲਕਾਰ ਸਿੱਧੂ ਨੂੰ ਫੇਰ ਟਿਕਟ ਨਹੀਂ ਮਿਲੀ ਇਲੈਕਸ਼ਨ ਦੇ ਵਿਚ ਇਲੈਕਸ਼ਨ ਆ ਰਹੀਆਂ ਨੇ ਬਸ ਥੋੜੇ ਦਿਨ ਰਹਿ ਗਏ 20 ਦਿਨ 15-20 ਦਿਨ ਰਹਿ ਗਏ ਫੇਰ ਦੇਖੋ ਕਿ ਇਧਰ ਦਾ ਉਧਰ ਪਤਾ ਲੱਗ ਜਾਣਾ ਕੀ ਹੁੰਦਾ ਆ ਤੇ ਉਸ ਤੋਂ ਬਾਅਦ ਬੜਾ ਫੇਰ ਕਲੇਸ਼ ਪੈਣਾ ਆ ਤੇ ਇਲੈਕਸ਼ਨ ਤੋਂ ਬਾਅਦ ਮੈਨੂੰ ਤਾਂ ਇਲੈਕਸ਼ਨ ਤੱਕ ਤਾਂ ਚਲੋ ਪੈ ਹੀ ਰਿਹਾ ਆ ਪਰ ਉਸ ਤੋਂ ਬਾਅਦ ਕਿੱਦਾਂ ਇੰਤਜ਼ਾਰ ਹੋਊਗਾ ਫਿਰ ਮਾਰਚ ਤੱਕ ਦਾ ਇਸ ਦੀ ਮੈਨੂੰ ਬੜੀ ਮਤਲਬ ਫਿਕਰ ਇਸ ਦਾ ਬੜਾ ਫਿਕਰ ਲੱਗਾ ਹੋਇਆ ਕਿ ਰਿਜ਼ਲਟ ਆਉਣ ਤੱਕ ਕਿੱਦਾਂ ਸਬਰ ਹੋਏਗਾ ਪੇਟੀਆਂ ਦੇ ਵਿਚ ਕਿਸਮਤ ਬੰਦ ਹੋਏਗੀ ਵੈਸੇ ਪਿਛਲੀ ਵਾਰੀ ਅਸੀਂ ਦੇਖਿਆ ਸੀ ਜਦੋਂ ਇਲੈਕਸ਼ਨ ਹੋਈਆਂ ਸੀ ਤਾਂ ਇਕਦਮ ਫਿਰ ਇਲੈਕਸ਼ਨ ਤੋਂ ਬਾਅਦ ਵੋਟਾਂ ਪੈ ਕੇ ਦੂਜੇ ਤੀਜੇ ਦਿਨ 2-3 ਕਲੇਮ ਹੋਏ ਸੀ ਅਸੀਂ ਜਿੱਤਾਂਗੇ ਬਾਅਦ ਚ ਸਾਰੇ ਛੁੱਟੀਆਂ ਕੱਟਣ ਚਲੇ ਗਏ ਸੀ ਜਿੰਨੇ ਵੀ ਲੀਡਰ ਸਨ ਤੇ ਸਾਰੇ ਜਿੰਨੇ ਵੀ ਅੱਕੇ ਤੇ ਥੱਕੇ ਪਏ ਸੀ ਵਰਕਰ ਉਹ ਵੀ ਆਰਾਮ ਨਾਲ ਆਪਣੇ ਆਪਣੇ ਕੰਮ ਹੀ ਕਰ ਹੀ ਲੱਗ ਗਏ ਸੀ ਵੀ ਚਲੋ ਜੋ ਹੁਣ ਹੋ ਗਿਆ ਕਿਉਂਕਿ ਉਹ ਤੋਂ ਬਾਅਦ ਕਲੇਮ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਸੋ ਇਹੋ ਜਿਹੇ ਹਾਲਾਤ ਬਣਨਗੇ ਉਸ ਤੋਂ ਬਾਅਦ ਸ਼ਾਂਤੀ ਹੋਏਗੀ ਜ਼ਰੂਰ ਸ਼ਾਂਤੀ ਹੋਏਗੀ ਖੈਰ ਰੇਡੀਓ ਤੇ ਦੇਖੋ ਸਾਨੂੰ ਤਾਂ ਬੜਾ ਵਧੀਆ ਮਸਾਲਾ ਮਿਲ ਰਿਹਾ ਅਸੀਂ ਤਾਂ ਗੱਲ ਕਰ ਰਹੇ ਹਾਂ ਇਲੈਕਸ਼ਨ ਦੇ ਉੱਤੇ ਪਰ ਕੱਲੀਆਂ ਇਲੈਕਸ਼ਨਾਂ ਹੀ ਨਹੀਂ ਸਾਰਾ ਕੁਝ ਹੁੰਦਾ ਮਤਲਬ ਮੁੱਦੇ ਤੇ ਵੀ ਗੱਲ ਹੋਣੀ ਚਾਹੀਦੀ ਆ ਜਿਹੜੀਆਂ ਜ਼ਮੀਨੀ ਪੱਧਰ ਦੀਆਂ ਸਚਾਈਆਂ ਨੇ ਉਨ੍ਹਾਂ ਤੇ ਵੀ ਗੱਲ ਜਿਹੜੀ ਆ ਬਹੁਤ ਜ਼ਰੂਰੀ ਆ ਕਰਨੀ ਇਹ ਹੁਣ ਤਾਂ ਸਿਰਫ ਵੋਟ ਆ ਕਿ ਇਹਨੂੰ ਪਾ ਦਿਓ ਉਹਨੂੰ ਪਾ ਦਿਓ ਇਹਨੂੰ ਪਾ ਦਿਓ ਇਹਨੂੰ ਪਾ ਦਿਓ ਇਹਨੂੰ ਨਹੀਂ ਪਾਣੀ ਉਹਨੂੰ ਨਹੀਂ ਪਾਣੀ ਇਹ ਤਾਂ ਮੇਰਾ ਖਿਆਲ ਹੈ ਵੋਟਰ ਨੂੰ ਆਪਣੇ ਆਪ ਹੀ ਸਮਝ ਹੋਣੀ ਚਾਹੀਦੀ ਹੈ ਜ਼ਿਆਦਾ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਹੈ ਖੈਰ ਪਾਲਿਸੀ ਸ਼ਾਇਦ ਕਿਸੇ ਕੋਲ ਵੀ ਹੈ ਨਹੀਂ ਜੁਮਲੇ ਹੀ ਸਾਰਿਆਂ ਕੋਲ ਨੇ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਮੈਂ ਸੋਚ ਰਿਹਾ ਸੀਗਾ ਕਿ ਸ਼ਾਇਦ ਕੋਈ ਖੁੱਲ੍ਹ ਕੇ ਪਾਲਿਸੀ ਸਾਹਮਣੇ ਨਹੀਂ ਆ ਰਹੀ ਉਸ ਦੇ ਸ਼ਾਇਦ ਕਈ ਕਾਰਨ ਨੇ ਕਿ ਸ਼ਾਇਦ ਉਨ੍ਹਾਂ ਨੂੰ ਫਿਜ਼ੀਕਲ ਸਿਚੁਏਸ਼ਨ ਦਾ ਨਹੀਂ ਪਤਾ ਜਾਂ ਉਸ ਨੂੰ ਪਾਲਿਸੀਜ਼ ਦਾ ਨਹੀਂ ਪਤਾ ਹਜੇ ਐਕਸਪਰਟ ਨਹੀਂ ਹੈਗੇ ਉਸ ਫੀਲਡ ਦੇ ਵਿਚ ਪਰ ਫਿਰ ਵੀ ਕਿਤੇ ਨਾ ਕਿਤੇ ਘਾਟ ਮਹਿਸੂਸ ਹੁੰਦੀ ਹੈ ਕਿ ਪਾਲਿਸੀ ਲੈਵਲ ਦੇ ਉੱਤੇ ਨਹੀਂ ਹਜੇ ਕੋਈ ਵੀ ਡਿਬੇਟ ਹੋ ਰਿਹਾ ਪ੍ਰੋਪਰ ਚਲੋ ਕਾਂਗਰਸ ਨੇ ਤਾਂ ਕਰਨਾ ਹੀ ਨਹੀਂ ਕਿਉਂਕਿ ਆਪੋਜੀਸ਼ਨ ਪਾਰਟੀ ਆਪਣੇ ਆਪ ਨੂੰ ਸਮਝਦੀ ਨਹੀਂ ਉਹ ਇਹ ਕਹਿੰਦੇ ਵੀ ਜਾਂ ਤਾਂ ਅਸੀਂ ਸੱਤਾਧਾਰੀ ਪਾਰਟੀ ਹੁੰਦੇ ਹਾਂ ਜਾਂ ਫਿਰ ਅਸੀਂ ਛੁੱਟੀਆਂ ਤੇ ਗਏ ਹੁੰਦੇ 5 ਸਾਲ ਬਸ ਜਦੋਂ ਸੱਤਾ ਮਿਲਣੀ ਹੈ ਸਾਨੂੰ ਅਸੀਂ ਉਦਾਂ ਹੀ ਕੰਮ ਕਰਨਾ ਹੈ ਕਦੇ ਵੀ ਆਪੋਜੀਸ਼ਨ ਦਾ ਕੰਮ ਨਹੀਂ ਕਰਦੇ ਇਸੇ ਕਰਕੇ ਉਹ ਜਿੱਤਦੇ ਨੇ ਖੈਰ ਚਲਦੇ ਹਾਂ ਜੀ ਅੱਗੇ ਪ੍ਰੋਗਰਾਮ ਵਧਾਉਂਦੇ ਹਾਂ ਤਾਂ ਖਬਰਾਂ ਤੁਹਾਨੂੰ ਥੋੜੀਆਂ ਹੋਰ ਸਾਂਝੀ ਕਰ ਦਿੰਦੇ ਆ ਕਿ ਉਧਰ ਅਮਰੀਕਾ ਦੇ ਵਿਚ ਵੋਟਾਂ ਪੈ ਕੇ ਹਟੀਆਂ ਪਰ ਉਥੇ ਲੜਾਈ ਰੋਕਣ ਦਾ ਮਤਲਬ ਕਹਿ ਲਓ ਕਿ ਸਾਹ ਨਹੀਂ ਆ ਰਿਹਾ। ਹਜੇ ਵੀ ਇਉਂ ਲੱਗਦਾ ਜਿਵੇਂ ਇਲੈਕਸ਼ਨ ਕੈਂਪੇਨ ਚੱਲਦੀ ਹੋਵੇ। ਅਮਰੀਕਾ ਵਾਲੇ ਦੱਸਿਓ ਕੀ ਹਾਲ ਹੈ ਤੁਹਾਡਾ ਉੱਥੇ, ਕਿਉਂਕਿ ਤੁਹਾਡੀਆਂ ਵੀ ਸੁਰਖੀਆਂ ਦੇ ਵਿਚ ਡੋਨਲਡ ਟਰੰਪ ਦੇ ਉੱਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ, ਕਦੇ ਸਿਕਿਉਰਿਟੀ ਏਜੰਸੀਆਂ, ਕਦੇ ਕੋਈ CIA, ਕਦੇ CNN ਕਹਿ ਰਹੀਆਂ ਨੇ ਕਿ ਇਹ ਜੀ ਰਸ਼ੀਆ ਵਾਲਿਆਂ ਨੇ ਜਿਤਾਇਆ ਇਹਨੂੰ, ਇਹਨੂੰ ਪਤਾ ਸੀ, ਇਹਨੂੰ ਆਹ ਸੀ, ਇਹਨੂੰ ਉਹ ਸੀ, ਤੇ ਹੁਣ ਉਹ ਸਾਰੀ ਜਿਹੜੀ ਰਿਪੋਰਟ ਹੈ ਉਹ ਲੀਕ ਹੋ ਗਈ। ਦੇਖੋ ਮਤਲਬ ਤਰਾਸਦੀ ਕਿਸ ਗੱਲ ਦੀ ਹੈ ਕਿ ਇਹ ਸਾਰੀ ਜਿਹੜੀ ਰਿਪੋਰਟ ਹੈ ਸਿਕਿਉਰਿਟੀ ਏਜੰਸੀਆਂ ਦੇ ਕੋਲ ਸੀ ਤੇ ਉਹ ਮੀਡੀਆ 'ਚ ਲੀਕ ਹੋ ਗਈ। ਤੁਸੀਂ ਆਪ ਸੋਚੋ ਵੀ ਉਹ ਸਿਕਿਉਰਿਟੀ ਏਜੰਸੀਆਂ ਦੀ ਜੋਬ ਜਿਹੜੀ ਆ ਉਹਨਾਂ ਨੂੰ ਕੱਢਣਾ ਚਾਹੀਦਾ। ਜੇ ਮੈਂ ਮਾਲਕ ਹੋਵਾਂ ਜਾਂ ਮੈਂ ਪ੍ਰੈਜੀਡੈਂਟ ਹੋਵਾਂ, ਪਹਿਲਾਂ ਤਾਂ ਉਹਨਾਂ ਨੂੰ ਪੁੱਛਾਂ ਵੀ ਜਦੋਂ ਤੁਹਾਡੇ ਕੋਲੋਂ ਲੀਕ ਹੋ ਗਈ ਦੇਸ਼ ਦੀ ਫਿਰ ਕਿਹੜੀ ਚੀਜ਼ ਆ ਜਿਹੜੀ ਸੁਰੱਖਿਅਤ ਹੈਗੀ ਆ, ਜਦੋਂ CIA ਦੇ ਕੋਲੋਂ ਕਿੱਦਾਂ ਲੀਕ ਹੋ ਗਈ, ਮੀਡੀਆ ਨੂੰ ਕਿੱਦਾਂ ਚਲੇ ਗਈ, ਇਹ ਸਵਾਲ ਹੈ। ਵੈਸੇ ਟਰੰਪ ਨੇ ਵੀ ਸਵਾਲ ਕੀਤਾ ਕਿ ਕੋਈ ਨੀ ਮੈਨੂੰ ਆ ਲੈਣ ਦਿਓ, ਮੈਂ 90 ਦਿਨਾਂ ਦੇ ਵਿਚ ਵਿਚ ਇਹ ਸਾਰਾ ਕੁਛ ਕੱਢ ਕੇ ਮੂਹਰੇ ਲਿਆਊਂਗਾ। ਤੇ ਹਾਲਾਂਕਿ ਸਿਕਿਉਰਿਟੀ ਏਜੰਸੀਆਂ ਮੰਨਦੀਆਂ ਕਿ ਜਿਹੜੀ ਰਿਪੋਰਟ ਆਈ ਹੈ ਇਹਦਾ ਕੋਈ ਆਧਾਰ ਨਹੀਂ ਹੈਗਾ, ਇਹ ਉਹ ਦਾਵਾ ਨਹੀਂ ਕਰ ਸਕਦੇ ਵੀ ਸੱਚੀਆਂ ਨੇ, ਫਿਰ ਵੀ ਉਹ ਦੇਖੋ ਰਿਪੋਰਟਾਂ ਲੀਕ ਹੋ ਰਹੀਆਂ ਨੇ ਉਹਦੀ। ਬਸ ਇੱਕ ਤਰ੍ਹਾਂ ਨਾਲ ਇਹ ਇਮੇਜ ਬਣਾਈ ਜਾ ਰਹੀ ਹੈ ਕਿ ਇਹ ਰਸ਼ੀਆ ਦਾ ਬੰਦਾ ਹੈ। ਖੈਰ ਲੋਕੀ ਸਮਝਦਾਰ ਨੇ, ਪਤਾ ਲੱਗਦਾ ਕਿ ਹੁਣ ਉਹ ਟਾਈਮ ਤਾਂ ਹੈ ਨਹੀਂ ਕਿ ਜੋ ਅਖਬਾਰ ਦੇ ਵਿਚ ਛਪਿਆ ਉਹੀ ਪੜ੍ਹਨਾ ਹੈ। ਹੁਣ ਤਾਂ ਸੋਸ਼ਲ ਮੀਡੀਆ ਚੱਲ ਰਿਹਾ ਤੇ ਨਾਲ ਦੀ ਨਾਲ ਖਬਰਾਂ ਜਿਹੜੀਆਂ ਨੇ ਉਸ ਦੇ ਐਨਾਲਿਸਿਸ ਵੀ ਹੋ ਰਹੇ ਨੇ। ਔਰ ਖਬਰਾਂ ਜਿਹੜੀਆਂ ਨੇ ਆਸਟ੍ਰੇਲੀਆ ਦੇ ਵਿਚ, ਤੁਹਾਨੂੰ ਪਤਾ ਹੈ ਕਿ ਮਿਨਿਸਟਰ, ਹੈਲਥ ਮਿਨਿਸਟਰ ਅਨਹੈਲਥੀ ਸਿਚੁਏਸ਼ਨ ਦੇ ਵਿਚ ਸੀ। ਅਨਹੈਲਥੀ ਇੱਦਾਂ ਸੀ ਕਿ ਕਾਫੀ ਖਰਚੇ ਉਹਨੇ ਜਿਹੜੇ ਕਲੇਮ ਕੀਤੇ, ਟੈਕਸ ਪੇਅਰ ਦੇ ਪੈਸੇ ਕਲੇਮ ਕੀਤੇ ਆਪਣੇ ਨਿੱਜੀ ਖਰਚਿਆਂ ਦੇ ਲਈ, ਗੋਲਡ ਕੋਸਟ ਦੀਆਂ ਟਿਕਟਾਂ ਲਾਈਆਂ ਤੇ ਕਾਫੀ ਦਬਾਅ ਦੇ ਹੇਠਾਂ ਸੀ ਪਿਛਲੇ ਕਈ ਹਫ਼ਤਿਆਂ ਤੋਂ। ਤੇ ਹੁਣ ਅਖੀਰ ਨੂੰ ਉਸਨੇ ਪਰਸੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਹੁਣ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਓਪੋਜੀਸ਼ਨ ਨੇ ਤਾਂ ਬਹੁਤਾ ਰੌਲਾ ਨਹੀਂ ਪਾਇਆ, ਕਿਉਂਕਿ ਇਸ ਹਵਾਮ ਮੇ ਸਾਰੇ ਨੰਗੇ ਆ। ਉਨ੍ਹਾਂ ਦੇ ਆਪਣੇ ਜਿਹੜੇ ਵੱਡੇ ਵੱਡੇ ਧਨਾਂਤਰ ਨੇ ਉਹ ਵੀ ਉਹਦੇ ਵਿਚ ਆਏ ਨੇ, ਉਨ੍ਹਾਂ ਦੇ ਵੀ ਨਿਕਲੇ ਨੇ ਚਿੱਠੇ ਹੁਣ। ਸੋ ਸਾਰੇ ਹੀ ਕਿਤੇ ਨਾ ਕਿਤੇ ਛੋਟੀ ਛੋਟੀਆਂ ਗਲਤੀਆਂ ਜਾਂ ਵੱਡੀਆਂ ਵੱਡੀਆਂ ਗਲਤੀਆਂ ਵੀ ਕੀਤੀਆਂ ਹੋਈਆਂ ਨੇ। ਇਸ ਕਰਕੇ ਹੁਣ ਮੈਲਕਮ ਟਰਨਵੈਲ ਦੀ ਵੀ ਜਿਹੜੀ ਹਾਲਤ ਹੈ ਪਤਲੀ ਹੈ। ਇੱਕ ਮਿਨਿਸਟਰ ਦੇ ਵੱਲੋਂ ਰਿਜ਼ਾਈਨ ਦੇ ਦੇਣਾ, ਉਹ ਵੀ ਹੈਲਥ ਮਿਨਿਸਟਰ ਵੱਲੋਂ, ਬਹੁਤ ਵੱਡੀ ਗੱਲ ਹੁੰਦੀ ਹੈ ਜੀ ਸਰਕਾਰ ਲਈ, ਬਹੁਤ ਵੱਡਾ ਧੱਕਾ ਹੁੰਦਾ ਹੈ ਮੰਨੋ ਜਾਂ ਨਾ ਮੰਨੋ। ਤੇ ਓਪੋਜੀਸ਼ਨ ਪਾਰਟੀ ਦੇ ਵਿਚੋਂ ਕੋਈ ਦੇ ਦੇਵੇ ਰਿਜ਼ਾਈਨ, ਉਹ ਇੰਨਾ ਮਾਇਨੇ ਨਹੀਂ ਰੱਖਦਾ ਜਿੰਨਾ ਕਿ ਸਰਕਾਰ ਨੂੰ ਰੱਖਦਾ। ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਬੇਕਾਬੂ ਹੋਈਆਂ ਪਈਆਂ। ਤੇ ਹੁਣ ਇੱਕ ਵਾਅਦਾ ਕੀਤਾ ਜਾ ਰਿਹਾ ਕਿ ਜਿਹੜੇ ਮਿਨਿਸਟਰ ਜਾਂ MPs ਦੇ ਜਿਹੜੇ ਐਕਸਪੈਂਡੀਚਰ ਕਮੇਟੀ ਹੈ ਜਾਂ ਕਮਿਸ਼ਨ ਹੈ ਉਹ ਬਣਾਇਆ ਜਾਵੇਗਾ, ਜਿਹੜਾ ਕਿ ਇਨ੍ਹਾਂ ਦੇ ਖਰਚਿਆਂ ਦੇ ਉੱਤੇ ਨਿਗਾਹ ਰੱਖੇਗਾ। ਵਧੀਆ ਗੱਲ ਹੈ, ਤੇ ਹਜੇ ਵੀ ਕਰ ਲੈਣ ਤਾਂ ਜ਼ਿਆਦਾ ਵਧੀਆ, ਤੇ ਨਹੀਂ ਤਾਂ ਫਿਰ ਕੈਰੀਅਰ ਜਿਹੜੇ ਨੇ ਉਹ ਖਰਾਬ ਹੁੰਦੇ। ਵੈਸੇ ਤਾਂ ਜੇ ਆਪ ਹੀ ਕਰਨ ਤਾਂ ਜ਼ਿਆਦਾ ਵਧੀਆ ਆ, ਤੇ ਇੱਦਾਂ ਨਹੀਂ ਵੀ ਫੜ ਹੋਇਆ ਤੇ ਫਿਰ ਰਿਜ਼ਾਈਨ ਕਰਨਾ ਆ। ਜੇ ਆਪਣੇ ਆਪ ਹੀ ਇਹਨੂੰ ਸਹੀ ਰੱਖਣ ਫੇਰ ਹੀ ਜ਼ਿਆਦਾ ਵਧੀਆ ਇਹ ਗੱਲ ਹੈਗੀ ਆ। ਜਿੰਨੇ ਮਰਜ਼ੀ ਕਮਿਸ਼ਨ ਬਿਠਾ ਲਓ, ਪੁਲਿਸ ਹੈਗੀ ਆ, ਹੁਣ ਕੀ ਕਰ ਲੈਣਾ, ਕੁਛ ਵੀ ਨਹੀਂ ਕਰ ਸਕਦੇ। ਜਦੋਂ ਜਿਹਨੇ ਇਹ ਕੰਮ ਕਰਨੇ ਹੁਣ ਕਰੇ ਹੀ ਲੈਣੇ ਆ ਜੀ। ਚਲੋ ਖਬਰਾਂ ਅੰਤਰਰਾਸ਼ਟਰੀ ਤੇ ਰਾਸ਼ਟਰੀ ਥੋੜੀਆਂ ਇਸ ਤਰ੍ਹਾਂ ਸਨ। ਤੇ ਲਓ ਅਗਲਾ ਗੀਤ ਜਿਹੜਾ ਆ ਉਹ ਹੁਣ, ਪਿਛਲੀ ਵਾਰੀ ਫਰਮਾਇਸ਼ ਆਇਆ ਸੀ ਕਹਿੰਦੇ ਉਪਕਾਰ ਫਿਲਮ ਦਾ ਇੱਕ ਗੀਤ ਸੁਣਨਾ ਹੈ ਜੀ। ਗੀਤ ਬੜਾ ਖੂਬਸੂਰਤ ਹੈ ਜੀ, ਮੰਨੜੇ ਦੀ ਆਵਾਜ਼ ਦੇ ਵਿਚ, ਕਸਮੇ ਵਾਦੇ ਪਿਆਰ ਵਫਾ ਸਭ ਬਾਤੇ ਹੈ ਬਾਤੋਂ ਕਾ ਕਿਆ। ਤੇ ਕਹਿੰਦੇ ਸੀ ਇਹ ਲੀਡਰਾਂ ਨੂੰ ਸਮਰਪਿਤ ਕਰਨਾ ਜੀ, ਜਿਹੜੀਆਂ ਕਸਮੇ ਵਾਦੇ ਕਰ ਰਹੇ ਨੇ ਨਾ, ਇਹ ਪਿਆਰ ਵਫਾ ਇਹ ਸਾਰਾ ਇਲੈਕਸ਼ਨ ਦੇ ਮੂਹਰੇ ਇਹ ਸਭ ਬਾਤੇ ਹੈ ਬਾਤੋਂ ਕਾ ਕਿਆ।
ਕਸਮੇ ਵਾਦੇ ਪਿਆਰ ਵਫਾ ਸਭ ਬਾਤੇ ਹੈ ਬਾਤੋਂ ਕਾ ਕਿਆ। ਕਸਮੇ ਵਾਦੇ ਪਿਆਰ ਵਫਾ ਸਭ ਬਾਤੇ ਹੈ ਬਾਤੋਂ ਕਾ ਕਿਆ। ਕੋਈ ਕਿਸੇ ਕਾ ਨਹੀਂ ਇਹ ਝੂਠੇ ਨਾਤੇ ਹੈ ਨਾਤੋਂ ਕਾ ਕਿਆ। ਕਸਮੇ ਵਾਦੇ ਪਿਆਰ ਵਫਾ ਸਭ ਬਾਤੇ ਹੈ ਬਾਤੋਂ ਕਾ ਕਿਆ। Thank you. मसीहा होगा मसीहा सामने तेरे फिर भी न तू बच पाएगा तेरा अपना तुझको आग लगाएगा आसमान में आसमान में उड़ने वाले मिट्टी में मिल जाएगा कसमे वादे प्यार वफा सब बातें हैं बातों का क्या सुख में तेरे में तेरे साथ चलेंगे दुख में सब मुख मोड़ेंगे दुनिया वाले तेरे बन कर तेरा ही दिल को लेंगे देते हैं प्यार वफा सब बातें हैं बातों का क्या कोई किसी का नहीं ये झूठे नाते हैं नातों का क्या कसमे वादे प्यार वफा सब बातें हैं बातों का क्या
जी बहुत ही खूबसूरत गीत मन्नडे दी आवाज दे विच असीं सुन रहे सी सो बहुत सारे सज्जन हुणे हुणे साडे नाल जुड़े ने ज्वाइन कर रहे ने उन्हां सारयां दा स्वागत करदे आं ते सुखराज रमाणा रजीव भगत लुधियाणे वाले रविंदर सिंह हुणी हरजिंदर पाल हुणी सारयां दा स्वागत है जसपाल रामा जी सो भी प्रोग्राम दे विच जुड़े ने ते सुखराज रमाणा हुणां ने मैसेज भेजिया सी सति श्री अकाल बुलाई सी ते माघी दीआं वधाईआं ਦਿੱਤੀਆਂ ਸੀ ਜੀ ਤੇ ਮੁਕਤਸਰ ਸਾਹਿਬ ਯਾਨੀ ਕਿ ਖਦਰਾਣੇ ਦੀ ਢਾਬ ਦੇ ਬਾਰੇ ਉਨ੍ਹਾਂ ਨੇ ਸਾਨੂੰ ਜਾਣਕਾਰੀ ਭੇਜੀ ਆ ਤੇ ਹਰਜਿੰਦਰਪਾਲ ਸਿੰਘ ਹੁਣੀ ਵੀ ਮਾਘੀ ਦੇ ਸਬੰਧ ਦੇ ਵਿਚ ਬਾਰਾਂ ਮਾਹਾਂ ਦੀਆਂ ਸਾਨੂੰ ਪੰਕਤੀਆਂ ਭੇਜੀਆਂ ਸਨ ਸੋ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਕਹਿੰਦੇ ਨੇ ਕਿ ਸ੍ਰੀ ਮੁਕਤਸਰ ਸਾਹਿਬ ਉਹ ਇਤਿਹਾਸਕ ਸਥਾਨ ਹੈ ਜਿੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਰਾਜ ਸਮਰਾਜ ਨਾਲ ਆਖਰੀ ਤੇ ਫੈਸਲਾ ਕੁੰਨ ਯੁੱਧ ਕਰਕੇ ਭਾਰਤ ਵਿਚੋਂ ਜ਼ਾਲਮ ਮੁਗਲ ਰਾਜ ਦੀਆਂ ਜੜਾਂ ਪੁੱਟ ਦਿੱਤੀਆਂ ਇਸ ਸ਼ਹਿਰ ਦਾ ਇਤਿਹਾਸ ਵੀ ਬਹੁਤ ਮਹੱਤਤਾ ਰੱਖਦਾ ਹੈ ਮਾਘੀ ਦੇ ਸ਼ੁਭ ਦਿਹਾੜੇ ਤੇ ਲੱਖਾਂ ਸ਼ਰਧਾਲੂ ਸ੍ਰੀ ਮੁਕਤਸਰ ਸਾਹਿਬ ਪਹੁੰਚ ਕੇ ਪਵਿੱਤਰ ਮੁਕਤ ਸਰੋਵਰ ਦੇ ਵਿਚ ਇਸ਼ਨਾਨ ਕਰਦੇ ਹਨ ਅਤੇ 40 ਮੁਕਤਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ ਇਹ ਉਹ ਸਿੰਘ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਦਾਵਾ ਦੇ ਗਏ ਸਨ ਤੇ ਉਨ੍ਹਾਂ 40 ਸਿੰਘਾਂ ਦੁਆਰਾ ਇੱਥੇ ਮੁਗਲ ਫੌਜ ਦਾ ਸਰਵੱਥਾ ਟਾਕਰਾ ਕੀਤਾ ਤੇ ਸ੍ਰੀ ਦਸਮ ਪਾਤਸ਼ਾਹ ਨੇ ਭਾਈ ਮਹਾ ਸਿੰਘ ਦੀ ਇੱਛਾ ਤੇ ਵਿਦਾਵਾ ਪਾੜ ਕੇ ਇਸ ਮੁਕਾਬਲੇ ਵਿਚ ਸ਼ਹੀਦ ਹੋਏ ਸਿੰਘਾਂ ਨੂੰ ਮੁਕਤੀ ਬਖਸ਼ ਕੇ ਇਸ ਥਾਂ ਦਾ ਨਾਮ ਮੁਕਤਸਰ ਰੱਖ ਦਿੱਤਾ ਬਹੁਤ ਧੰਨਵਾਦ ਜੀ ਤੁਸੀਂ ਇਹ ਟਾਈਪ ਕਰਕੇ ਲਿਖ ਕੇ ਭੇਜਿਆ ਤੇ ਬੜਾ ਚੰਗਾ ਲੱਗਿਆ ਸਾਨੂੰ ਵੀ ਕਿ ਅਸੀਂ ਆਪਣੇ ਸਰੋਤਿਆਂ ਨਾਲ ਇਹ ਸਾਂਝਾ ਕੀਤਾ ਮੈਂ ਜ਼ਿੰਦਗੀ ਦੇ ਵਿਚ ਮੁਕਤਸਰ ਇਕ ਵਾਰੀ ਗਿਆ ਜੀ ਤੇ ਪਰ ਸਾਡਾ ਸਟੂਡੀਓ ਹਰਮਨ ਰੇਡੀਓ ਦਾ ਪਹਿਲਾ ਜਿਹੜਾ ਸਟੂਡੀਓ ਭਾਰਤ ਦਾ ਮੁਕਤਸਰ ਦੇ ਵਿਚ ਹੀ ਸੀ ਸੋ ਜਿੱਦਾਂ ਅਸੀਂ ਰੇਡੀਓ ਸ਼ੁਰੂ ਕੀਤਾ ਸੋ ਜਸਵਿੰਦਰ ਬਿੱਟਾ ਹੁਣੀ ਸਾਡੇ ਉਥੋਂ ਇੰਚਾਰਜ ਸਨ ਤੇ ਤਕਰੀਬਨ 3 ਸਾਲ ਉਥੋਂ ਉਹਨਾਂ ਨੇ ਸਟੂਡੀਓ ਰਨ ਕੀਤਾ ਜਿਸ ਦੇ ਵਿਚ ਅਸੀਂ ਬਹੁਤ ਅਹਿਮ ਪ੍ਰੋਡਕਸ਼ਨ ਸਾਡੀ ਚਲਦੀ ਰਹੀ ਆ। ਸੁਖਬੀਰ ਬਾਦਲ ਹੋਣੀ ਜਦੋਂ 2006 ਦੇ ਵਿਚ ਇਲੈਕਸ਼ਨ ਲੜ ਰਹੇ ਸੀ ਕੈਪਟਨ ਦੇ ਖਿਲਾਫ਼ ਤਾਂ ਉਹ ਸਟੂਡੀਓ ਦੇ ਵਿਚ ਆਏ ਸੀ ਤੇ ਮੇਰੇ ਨਾਲ ਸਿੱਧੀ ਗੱਲਬਾਤ ਉਹਨਾਂ ਦੀ ਹੋਈ ਸੀ, ਲਾਈਵ ਇੰਟਰਵਿਊ ਕੀਤੀ ਸੀ। ਮੇਰੇ ਕੋਲ ਕਿਤੇ ਰਿਕਾਰਡਿੰਗ ਵੀ ਪਈ ਹੋਣੀ ਹੈ, ਮੈਂ ਤੁਹਾਨੂੰ ਕਿਤੇ ਸੁਣਾਵਾਂਗਾ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ, ਖੈਰ ਇਲੈਕਸ਼ਨ ਤੋਂ ਬਾਅਦ ਸੁਣਾਵਾਂਗਾ। ਹੁਣ ਤੁਹਾਨੂੰ ਏਦਾਂ ਲੱਗਣਾ ਕਿ ਸ਼ਾਇਦ ਉਹਨਾਂ ਦੀ ਗੱਲ ਕਰ ਰਿਹਾ, ਪਰ ਮੁਕਤਸਰ ਤੋਂ ਮਤਲਬ ਸਾਡਾ ਕਾਫੀ ਮਟੀਰੀਅਲ ਕੰਟੈਂਟ ਆਉਂਦਾ ਰਿਹਾ ਤੇ ਜਦੋਂ ਮੈਂ ਗਿਆ ਤੇ ਮੈਨੂੰ ਬੜਾ ਚੰਗਾ ਲੱਗਿਆ ਕਿਉਂਕਿ ਅਸੀਂ ਦੁਆਬੇ ਦੇ ਰਹਿਣ ਵਾਲੇ ਹਾਂ ਤੇ ਸਾਨੂੰ ਇਧਰ ਹਰਿਆਲੀ ਥੋੜੀ ਜ਼ਿਆਦਾ, ਤੇ ਮੈਂ ਮੇਰੇ ਮਨ ਦੇ ਵਿਚ ਜੋ ਚਿਤਵਿਆ ਸੀਗਾ ਜਿਸ ਤਰ੍ਹਾਂ ਮੈਂ ਆਪਣੀ ਕਿਤਾਬਾਂ ਦੇ ਵਿਚੋਂ ਪੜਿਆ, ਜਿਸ ਤਰ੍ਹਾਂ ਹੁਣ ਮੈਂ ਪੜ੍ਹ ਕੇ ਸੁਣਾਇਆ ਕਿ ਖਦਰਾਣੇ ਦੀ ਢਾਬ ਟਿੱਬੇ, ਤੇ ਹੁਣ ਉਦੋਂ ਸ਼ਾਇਦ ਇਸ ਤਰ੍ਹਾਂ ਹੋਊਗਾ ਪਰ ਹੁਣ ਮੈਨੂੰ ਕਾਫੀ ਵਿਕਸਿਤ ਲੱਗਿਆ। ਪੱਧਰੇ ਕਰ ਦਿੱਤੇ ਨੇ ਲੋਕਾਂ ਨੇ ਟਿੱਬੇ ਉਸ ਇਲਾਕੇ ਦੇ ਵਿਚ, ਖੇਤ ਬਣਾ ਲਏ ਨੇ, ਹਰਿਆਲੀ ਆ, ਤੇ ਜੋ ਮੇਰੇ ਮਨ ਦੇ ਵਿਚ ਤਸਵੀਰ ਸੀ ਕਹਾਣੀਆਂ ਪੜ੍ਹ ਕੇ ਆਪਣੀ ਸਾਖੀਆਂ ਪੜ੍ਹ ਕੇ ਉਸ ਨੂੰ ਥੋੜਾ ਜਿਹਾ ਮੈਨੂੰ ਉਹ ਡਿਵੈਲਪ ਲੱਗਿਆ। ਖੈਰ ਵਧੀਆ ਗੱਲ ਹੈ, ਇੱਥੋਂ ਦੇ ਲੋਕ ਜਿਹੜੇ ਨੇ ਭਾਗਾਂ ਵਾਲੇ ਨੇ ਕਿ ਉਹਨਾਂ ਨੂੰ ਬਖਸ਼ਿਸ਼ ਹੈ ਦਸਵੇਂ ਪਾਤਸ਼ਾਹ ਦੀ, ਤੇ ਅਸੀਂ ਇਹ ਹਿਸਟਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਹੋਰ ਵੀ ਸਾਡੇ ਨਾਲ ਸੱਜਣ ਮਿੱਤਰ ਜੁੜੇ ਨੇ ਉਹਨਾਂ ਦੇ ਵੀ ਆਪਾਂ ਸੁਨੇਹੇ ਲੈ ਲਈਏ। ਜਸਪਾਲ ਰਾਮਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗ੍ਰੀਨ ਵੈਲੀ ਤੋਂ ਉਹ ਮੈਸੇਜ ਭੇਜ ਰਹੇ ਨੇ 40 ਡਿਗਰੀ ਅੱਜ ਜੀ, ਤੇ ਕਹਿੰਦੇ ਨੇ ਕਿ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਸੁਣਦੇ ਆ ਜੀ, ਸੋਹਣਾ ਪ੍ਰੋਗਰਾਮ, ਲੋਹੜੀ ਕਾਹਦੀ, ਕਹਿੰਦੇ ਲੋਹੜਾ ਬਣਿਆ ਪਿਆ ਜੀ, 40 ਡਿਗਰੀ ਉੱਤੇ ਜਾਣਾ ਅਜੇਪਾਲ ਸਿੰਘ। ਅੱਜ ਵੀ ਇਸੇ ਤਰ੍ਹਾਂ ਜੀ ਮੌਸਮ ਹੈ, ਕੱਲ ਵੀ ਇਸੇ ਤਰ੍ਹਾਂ ਕਾਫੀ ਗਰਮੀ ਸੀਗੀ। ਰਵਿੰਦਰ ਸਿੰਘ ਸਿਰਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਕੀ ਹਾਲ ਹੈ ਜੀ, ਬਹੁਤ ਵਧੀਆ ਜੀ, ਆਓ ਜੀ। ਰਜੀਵ ਭਗਤ ਲੁਧਿਆਣੇ ਵਾਲੇ ਵੀ ਆ ਗਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕੰਮ ਵੀ ਕਰ ਰਹੇ ਹਾਂ, ਪ੍ਰੋਗਰਾਮ ਵੀ ਸੁਣ ਰਹੇ ਹਾਂ। ਚੱਕੀ ਜੱਲੋ ਫੱਟੇ ਜੀ ਹਰਜਿੰਦਰ ਪਾਲ ਹੁਣੀ ਸਾਡੇ ਨਾਲ ਜੁਆਇਨ ਕੀਤੇ ਨੇ ਤੇ ਉਹਨਾਂ ਨੇ ਇੱਕ ਇਨਫੋਰਮੇਸ਼ਨ ਭੇਜੀ ਹੈ, ਥੋੜੀ ਦੇਰ ਬਾਅਦ ਆਪਾਂ ਉਹ ਸ਼ੇਅਰ ਕਰਾਂਗੇ। ਵਿਕਰਮ ਪੰਧੇਰ ਸਾਡੇ ਨਾਲ ਜੁੜੇ ਨੇ, ਕਹਿੰਦੇ ਬਹੁਤ ਸੋਹਣਾ ਗੀਤ ਹੈ ਜੀ, ਬਹੁਤ ਸੋਹਣਾ ਗੀਤ ਸੀ ਇਹ ਜਿਹੜਾ ਆਪਾਂ ਹੁਣੇ ਸੁਣਿਆ ਜੀ, ਕਸਮੇ ਵਾਦੇ ਪਿਆਰ ਵਫਾ। ਵਰਿੰਦਰ ਚੀਮਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਚੁਟਕਲਾ ਭੇਜ ਰਹੇ ਨੇ, ਕਹਿੰਦੇ ਹੱਦ ਹੋ ਗਈ ਯਾਰ, ਕੱਲ ਰਾਤ ਕੂੜਾ ਸਾੜਿਆ, ਸਵੇਰੇ ਗੁਆਂਢੀ ਪੁੱਛ ਰਹੇ ਸਨ ਕਿੰਨੇ ਸਨ, ਕਿਆ ਬਾਤ ਹੈ। ਉਹ ਮੇਰਾ ਜੀ ਇੱਕ ਮਸਲਾ ਹੱਲ ਕਰੋ, ਉਹ ਇੱਦਾਂ ਹੈ ਕਿ ਮੈਂ ਸੁਣਿਆ ਹੁਣ ਨੋਟ ਲੈਣੇ ਬੰਦੇ ਕਰ ਦਿੱਤੇ ਆ, ਮੈਂ ਤਾਂ ਇੱਦਾਂ ਸਮਝਦਾ ਸੀ ਵੀ 31-30 ਜੂਨ ਤੱਕ ਵਧਾ ਦਿੱਤੀ ਆ, ਤੇ ਮੈਨੂੰ ਦੱਸਿਓ ਕੀ ਸਿਚੁਏਸ਼ਨ ਹੈ। ਮੇਰੇ ਕੋਲ ਵੀ ਪਏ ਨੇ 2-3 ਹਜ਼ਾਰ ਰੁਪਈਏ, 500-500 ਦੇ ਨੋਟ ਦੇ 5-6 ਨੋਟ ਪਏ ਹੋਣੇ ਆ, ਤੇ ਮੈਂ ਸੋਚਦਾ ਸੀ ਮੈਂ ਜਾ ਕੇ ਕਨਵਰਟ ਕਰਾਵਾਂਗਾ। ਸੋ ਮਿਹਰਬਾਨੀ ਕਰਕੇ ਦੱਸਿਓ ਜੀ ਉਹ ਨੋਟ ਹਜੇ ਚੱਲਦੇ ਆ ਕਿ ਨਹੀਂ, ਕਿਉਂਕਿ ਫੇਸਬੁੱਕ ਤੇ ਖਬਰਾਂ ਸੁਣੀਆਂ ਸੀ ਕਿ ਬੰਦ ਕਰ ਦਿੱਤੇ ਆ, ਸੋ ਮੈਨੂੰ ਜਾਣਕਾਰੀ ਦਿਓ, ਮੈਂ ਇੰਡੀਆ ਜਾਣਾ, ਤਰਸ ਕਰੋ ਥੋੜਾ ਜਿਹਾ। ਤੇ ਮਹਿੰਦਰ ਸਿੰਘ ਹੰਸ ਬਰੈਮਟਨ ਵਾਲੇ ਕੈਨੇਡਾ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਸੋਹਣਾ ਗੀਤ ਹੈ ਜੀ। ਕੁਲਵਿੰਦਰ ਧਾਲੀਵਾਲ ਵੀ ਵਧੀਆ ਜੀ, ਕਹਿੰਦੇ ਨੇ ਇੱਕ ਬੇਨਤੀ ਕਰਨੀ ਸੀ ਜੀ, ਬਾਅਦ ਚ ਗੱਲ ਕਰ ਸਕਦੇ ਜੀ, ਲੈ ਪੁੱਛ ਕੇ ਗੱਲ ਕਰਨੀ ਹੈ ਜੀ ਤੁਸੀਂ, ਕਿਆ ਬਾਤ ਹੈ, ਬੇਨਤੀ ਕਰੋ ਜੀ, ਸਾਨੂੰ ਹੁਕਮ ਕਰੋ ਹੁਕਮ। ਤੇ ਬੜੀ ਛੇਤੀ ਅਮਰੀਕ ਸਿੰਘ ਫਲੋਰਾ ਵੀ ਸਾਡੇ ਨਾਲ ਜੁੜਨਗੇ ਤੇ ਆਪਾਂ ਸਾਂਝਾ ਪਾਵਾਂਗੇ ਸਾਰੀਆਂ। ਤਾਂ ਖਬਰਾਂ ਜਿਹੜੀਆਂ ਨੇ ਭਾਰਤ ਦੀਆਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨੀਆਂ, ਪਰ ਪਹਿਲਾਂ ਇਹ ਆਪਣੇ ਇੱਕ ਮੈਸੇਜ ਆਇਆ ਸੀ ਉਸ ਦੇ ਵਿਚ ਵੀ ਇੱਕ ਖਬਰ ਮੰਗ ਰਹੀ ਗੱਲ ਸੀ ਜਿਹੜੀ ਸਾਡੇ ਨਾਲ ਸ਼ੇਅਰ ਕੀਤੀ ਹੈ ਜੀ, ਤੇ ਉਹ ਵੀ ਆਪਾਂ ਤੁਹਾਡੇ ਨਾਲ ਹੁਣੇ ਕਰਦੇ ਆ ਜੀ। ਇਹ ਸਨ ਸੱਜਣ ਸਾਡੇ ਹਰਜਿੰਦਰਪਾਲ ਸਿੰਘ ਹੁਣੇ, ਕਹਿੰਦੇ ਮਾਝੇ ਦੇ ਬਾਰਡਰ ਦੇ ਨਾਲ ਲੱਗਦੇ 9 ਵਿਧਾਨ ਸਭਾ ਹਲਕਿਆਂ ਦੇ ਵਿਚ 14-15 ਜਨਵਰੀ ਨੂੰ ਘਰ ਬਚਾਓ ਮੁਹਿੰਮ ਲਈ ਅਰਵਿੰਦ ਕੇਜਰੀਵਾਲ ਜੀ ਪੁੱਜ ਰਹੇ ਨੇ। 320 ਕਿਲੋਮੀਟਰ ਦਾ ਪਿੰਡ ਆ, 2 ਦਿਨਾਂ ਵਿਚ ਹੋਊਗਾ ਪੂਰਾ। ਪਠਾਨਕੋਟ ਦੇ ਲਾਗੇ ਪਿੰਡ ਭੋਆ ਤੋਂ ਸ਼ੁਰੂ ਹੋ ਕੇ ਤਰਨ ਤਾਰਨ ਸਾਹਿਬ ਦੇ ਲਾਗੇ ਖੇਮਕਰਨ ਵਿਚ ਹੋਊਗਾ ਸਮਾਪਤ। ਇਹ ਮੁਹਿੰਮ ਨਸ਼ੇ ਦੇ ਕਾਰਨ ਤਬਾਹ ਹੋ ਚੁੱਕੇ ਪਰਿਵਾਰਾਂ ਨੂੰ ਯਕੀਨ ਦਵਾਉਣ ਲਈ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਡਟ ਕੇ ਖੜੇ ਹਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਨਸ਼ੇ ਤੇ ਰੋਕ ਲਾ ਦਿੱਤੀ ਜਾਵੇਗੀ। ਇਸ ਮੁਹਿੰਮ ਦੇ ਮੁੱਖ ਸੰਚਾਲਕ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸਰਦਾਰ ਜਸਵਿੰਦਰ ਸਿੰਘ ਐਡਵੋਕੇਟ ਵੀ ਨਾਲ ਹੋਣਗੇ। ਲਓ ਜੀ, ਆਮ ਆਦਮੀ ਪਾਰਟੀ ਜਿੰਦਾਬਾਦ, ਸਾਡਾ ਖੁਆਬ ਨਸ਼ਾ ਮੁਕਤ ਪੰਜਾਬ। ਵਧੀਆ ਗੱਲ ਹੈ ਜੀ, ਅਗਰ ਅਵੇਅਰਨੈਸ ਚੱਲ ਰਹੀ ਆ ਤੇ ਅਗਰ ਸਰਕਾਰ ਬਣਦੀ ਆ ਤਾਂ ਇਹ ਪੋਸਟਰ ਆਪਾਂ ਸਾਂਭ ਕੇ ਰੱਖਾਂਗੇ ਤੇ ਦੇਖਾਂਗੇ ਵੀ ਕਿੰਨੀ ਕੁ ਦੇਰ ਦੇ ਵਿਚ ਸਰਕਾਰ ਜਿਹੜੀ ਆ ਨਸ਼ਿਆਂ ਤੇ ਕਾਬੂ ਪਾ ਲੈਂਦੀ ਆ। ਤੇ ਕਿਉਂਕਿ ਇਸ ਤਰ੍ਹਾਂ ਦੀਆਂ ਰੱਥ ਯਾਤਰਾਵਾਂ ਪਹਿਲਾਂ ਕਾਫੀ ਹੁੰਦੀਆਂ ਰਹਿੰਦੀਆਂ ਨੇ, ਅਸੀਂ ਆਹ ਕਰਾਂਗੇ ਉਹ ਕਰਾਂਗੇ, ਵਧੀਆ ਗੱਲ ਹੈ, ਪ੍ਰੋਮਿਸ ਕਰਨੇ ਚਾਹੀਦੇ ਨੇ, ਪਰ ਚਲੋ ਦੇਖਦੇ ਆ ਕਿ ਰਵਾਇਤ ਤੋਂ ਹਟ ਕੇ ਆਮ ਆਦਮੀ ਪਾਰਟੀ ਜੀ ਸਰਕਾਰ ਬਣਦੀ ਆ ਜੇ ਈਵਨ ਓਪੋਜੀਸ਼ਨ ਚ ਵੀ ਆਉਂਦੀ ਆ ਫਿਰ ਵੀ ਕੁਛ ਕਰ ਸਕਦੀ ਆ ਵਧੀਆ ਗੱਲ ਹੈ ਸਤਵੀਰ ਲੱਖਾ ਜੀ ਆ ਗਏ ਨੇ ਪ੍ਰੋਗਰਾਮ ਚ ਆਓ ਜੀ ਸਤਵੀਰ ਜੀ ਕੀ ਹਾਲ ਚਾਲ ਆ ਠੀਕ ਠਾਕ ਹੋ ਓਂਕਾਰ ਵੀ ਆ ਗਏ ਨੇ ਜੀ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਚਲੋ ਆਪਾਂ ਹੁਣ ਅਗਲਾ ਗੀਤ ਜਿਹੜਾ ਤੁਹਾਨੂੰ ਕਣਕਾਂ ਦਾ ਸੁਣਾ ਦਈਏ ਫਿਰ ਕਿਉਂਕਿ ਹੁਣ ਕਣਕਾਂ ਇਧਰ ਆਸਟ੍ਰੇਲੀਆ ਦੇ ਵਿਚ ਤਾਂ ਵੱਢ ਹੋ ਗਈਆਂ ਨੇ ਇੰਡੀਆ ਬੀਜੀਆਂ ਹੋਣੀਆਂ ਹੁਣ ਚਲੋ ਰਣਜੀਤ ਬਾਬਾ ਦਾ ਇਕ ਨਵਾਂ ਗੀਤ ਆਇਆ ਉਹ ਸੁਣਦੇ ਆ ਉਸ ਤੋਂ ਬਾਅਦ ਫਿਰ ਅਸੀਂ ਅਮਰੀਕ ਸਿੰਘ ਫਲੋਰਾ ਹੁਣਾਂ ਨੂੰ ਵੀ ਲੈਣਾ ਆ ਹੋਰ ਗੱਲਾਂ ਬਾਤਾਂ ਵੀ ਕਰਨੀਆਂ ਪੰਜਾਬ ਦੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜੀ
ਐਵੇਂ ਚੰਡੀਗੜ੍ਹ ਲਈ ਰੱਖਦੀ ਓਏ ਅਸੀਂ ਮਿੱਟੀ ਕੱਟੇ ਵਾਲੇ ਤੂੰ ਸਫਾਈ ਰੱਖਦੀ ਓ ਨੌਕਰਾਂ ਦੇ ਹੱਥੋਂ ਖਾਣ ਵਾਲੀਏ ਕਿਵੇਂ ਸਾਂਭ ਲੇਗੀ ਸਾਡੇ ਚੁੱਲੇ ਚੌਂਕੇ ਨੀ ਵਿਲੋ ਜੱਟ ਹੀ ਉਗਾਉਂਦੇ ਉਹ ਦੁੱਟੇ ਪਟੋਪ ਹੋ ਕੇ ਜਾਂਦੀ ਪੱਬ ਨੂੰ ਵੀ ਮੈਂ ਮੋਢੇ ਰੱਖ ਕੇ ਹੀ ਜਾਵਾਂ ਖੇਤਾਂ ਨੂੰ ਪੂੰਜਾ ਕੁੜਤੇ ਦੇ ਪੱਲੇ ਨਾ ਪਸੀਨਾ ਮੈਂ ਡਰਾਏ ਨਾ ਸਜਾਉਂਦੀ ਫਿਰ ਕੇਸਾਂ ਨੂੰ ਦੁੱਟੇ ਪਟੋਪ ਹੋ ਕੇ ਜਾਂਦੀ ਪੱਬ ਨੂੰ ਵੀ ਮੈਂ ਮੋਢੇ ਰੱਖ ਕੇ ਹੀ ਜਾਵਾਂ ਖੇਤਾਂ ਨੂੰ ਪੂੰਜਾ ਕੁੜਤੇ ਦੇ ਪੱਲੇ ਨਾ ਪਸੀਨਾ ਮੈਂ ਡਰਾਏ ਨਾ ਸਜਾਉਂਦੀ ਫਿਰ ਕੇਸਾਂ ਨੂੰ ਹੁਣ
ਪਰੌਂਠੇ ਗੀਤ ਸੁਣ ਰਹੇ ਸੀ ਜੀ ਤੇ ਐਕਚੁਲੀ ਇਹਦਾ ਟਾਈਟਲ ਸੀ ਜੀ ਕਣਕਾਂ ਤੇ ਕਹਿੰਦਾ ਨਾ ਕਿ ਤੂੰ ਫੋਰਕਾਂ ਦੇ ਨਾਲ ਆਮਲੇਟ ਖਾਣੀ ਆ ਤੇ ਮੈਂ ਚਾਹ ਚ ਡਬੋ ਕੇ ਬਿਸਕੁਟ ਖਾਣਾ ਤੇ ਵੈਸੇ ਇਹ ਤਾਂ ਸਾਰੇ ਹੀ ਕਰਦੇ ਨੇ ਚਾਹੇ ਜਿੰਨਾ ਮਰਜ਼ੀ ਕੋਈ ਅਮੀਰ ਹੋਵੇ ਜਿਹੜਾ ਸਵਾਦ ਮਤਲਬ ਬਿਸਕੁਟ ਦਾ ਚਾਹ ਚ ਡਬੋ ਕੇ ਆਉਂਦਾ ਉਹ ਕਿਤੇ ਨਹੀਂ ਆਉਂਦਾ ਮੈਂ ਵੈਸੇ ਤੁਹਾਨੂੰ ਇੱਕ ਗੱਲ ਦੱਸਾਂ ਕਿ ਮੈਂ ਕੁਝ ਇਹੋ ਜਿਹੇ ਬੰਦੇ ਵੀ ਦੇਖੇ ਨੇ ਜਿਹੜੇ ਬਿਸਕੁਟ ਵੀ ਫੋਰਕ ਦੇ ਨਾਲ ਖਾਂਦੇ ਨੇ ਮਤਲਬ ਇਹੋ ਜਿਹੇ ਬੰਦੇ ਵੀ ਦੇਖੇ ਨੇ ਇੰਨੇ ਕੁ ਵੀ ਮਤਲਬ ਹੱਥ ਬਿਲਕੁਲ ਹੀ ਨਹੀਂ ਲਾਉਣਾ ਚਾਹੁੰਦੇ ਪਰ ਕਈ ਵਾਰੀ ਇੱਦਾਂ ਹੁੰਦੀ ਆ ਕਿ ਬੱਚੇ ਹੁੰਦੇ ਆ ਘਰ ਦੇ ਵਿੱਚ ਲੈ ਲਓ ਚੀਜ਼ ਹੈ ਨਾ ਤੇ ਉਹ ਕਈ ਜਗ੍ਹਾ ਨਹੀਂ ਫੋਰਕ ਲਓ ਜੀ ਤੁਸੀਂ ਉਹ ਚਿਮਟਾ ਜਿਹਾ ਲਓ ਤੇ ਪਰ ਮੈਂ ਕਹਿੰਦਾ ਹੁੰਦਾ ਕਿ ਜਿਹੜਾ ਰੱਬ ਨੇ ਜਿਹੜੇ ਫੋਰਕ ਦਿੱਤੇ ਨੇ ਅਵਰ ਹੈਂਡਸ ਆਰ ਬੈਸਟ ਫੋਰਕ ਫਿੰਗਰਸ ਆਰ ਬੈਸਟ ਫੋਰਕ ਇਨ ਦਾ ਵਰਲਡ ਰੱਬ ਨੇ ਫੋਰਕਸ ਹੀ ਲਾਈਆਂ ਹੋਈਆਂ ਨੇ ਸੋ ਕੋਈ ਨੀ ਜੀ ਇਹ ਗੀਤ ਵਧੀਆ ਉਦਾਂ ਦਾ ਤੇ ਕੰਪੈਰੀਜ਼ਨ ਹੈ ਕਿ ਉਹ ਚੰਡੀਗੜ੍ਹ ਦੀ ਆ ਤੇ ਉਹ ਪਿੰਡ ਦਾ ਆ ਇਹ ਜਿਹੜੀ ਆ ਸਾਡੇ ਗੀਤਕਾਰਾਂ ਨੂੰ ਮਾੜੀ ਆਦਤ ਪੈ ਗਈ ਓ ਆ ਉਹ ਮੈਨੂੰ ਲੱਗਦਾ ਨੀ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਗੀਤ ਸੁਣ ਕੇ ਇਸ ਤਰ੍ਹਾਂ ਲੱਗਦਾ ਕਿ ਚੰਡੀਗੜ੍ਹ ਵਿਚ ਸਾਰੀਆਂ ਕੁੜੀਆਂ ਹੀ ਰਹਿੰਦੀਆਂ ਮੁੰਡਾ ਕੋਈ ਰਹਿੰਦਾ ਹੀ ਨਹੀਂ ਉੱਥੇ ਮਤਲਬ ਇਮੇਜ ਇੱਦਾਂ ਦੀ ਬਣੀ ਹੋਈ ਆ ਸੋ ਇੱਦਾਂ ਵੀ ਹੋ ਸਕਦਾ ਕਿ ਮੁੰਡਾ ਚੰਡੀਗੜ੍ਹ ਦਾ ਹੋਵੇ ਕੁੜੀ ਪਿੰਡ ਦੀ ਹੋਵੇ ਧਾਰਾਂ ਕੱਢਦੀ ਹੋਵੇ ਹੈ ਨਾ ਉਹ ਇੱਦਾਂ ਵੀ ਹੋ ਸਕਦਾ ਆ ਪਰ ਇੱਦਾਂ ਹੋਣ ਨਹੀਂ ਦਿੰਦੇ ਸਾਡੇ ਗੀਤਕਾਰ ਤੇ ਜਿਹੜੇ ਗਾਇਕ ਨੇ ਖੈਰ ਸੱਜਣ ਮਿੱਤਰ ਕਾਫੀ ਜੁੜ ਰਹੇ ਨੇ ਸਾਡੇ ਨਾਲ ਤੇ ਆਪਾਂ ਉਹਨਾਂ ਦੇ ਵੀ ਆਪਾਂ ਸਾਰੇ ਮੈਸੇਜ ਲੈਣੇ ਆ ਤੇ ਵਿਮਲ ਨੰਦਾ ਹੁਣੀ ਸਾਡੇ ਨਾਲ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਮੇਰਾ ਮਸਲਾ ਸੀ ਜੀ ਤੇ ਕਹਿੰਦੇ ਨੇ ਕਿ ਤੁਸੀਂ ਆਪਣਾ ਪਾਸਪੋਰਟ ਦੀ ਕਾਪੀ ਦਿਖਾ ਕੇ ਆਪਣੇ ਸਟੇ ਆਊਟ ਆਫ ਇੰਡੀਆ ਡਿਊਰਿੰਗ ਦੈਟ ਟਾਈਮ ਪਰੂਵ ਕਰਕੇ 31 ਮਾਰਚ ਤੱਕ ਐਕਸਚੇਂਜ ਕਰਵਾ ਸਕਦੇ ਹੋ ਮੈਂ ਤਾਂ ਜੀ ਇੰਡੀਆ ਨੂੰ 6 ਸਾਲ ਹੋ ਗਏ ਗਏ ਨੂੰ ਮੈਂ ਤਾਂ ਬਾਹਰ ਹੀ ਹਾਂ ਮੈਂ ਮਤਲਬ ਇੰਡੀਆ ਦਾ ਸਿਟੀਜ਼ਨ ਨਹੀਂ ਹੈਗਾ ਤੇ ਮੈਨੂੰ ਇਹ ਦੱਸਿਓ ਵੀ ਇਕੱਲੇ ਇੰਡੀਆ ਦੇ ਸਿਟੀਜ਼ਨ ਹੀ ਕਰਾ ਸਕਦੇ ਐਕਸਚੇਂਜ ਪੈਸੇ ਜਾਂ ਸਾਡੇ ਵਰਗੇ ਵਿਦੇਸ਼ੀ ਵੀ ਕਰਾ ਸਕਦੇ ਆ ਸੋ ਇਸ ਕਰਕੇ ਸਾਨੂੰ ਥੋੜੀ ਜਿਹੀ ਮਦਮ ਵੱਧ ਜਾਣਕਾਰੀ ਦਿਓ ਹੋਰ ਅਮਨ ਧਾਲੀਵਾਲ ਵੀ ਆ ਗਏ ਨੇ ਸਤਿ ਸ੍ਰੀ ਅਕਾਲ ਲੋਹੜੀ ਦੀਆਂ ਮੁਬਾਰਕਾਂ ਜੀ ਸਾਰਿਆਂ ਨੂੰ ਤੇ ਅੱਜ ਕਹਿੰਦੇ ਸਾਡੇ ਪਿੰਡ ਸ੍ਰੀ ਤਖਤੂਪੁਰਾ ਸਾਹਿਬ ਵੀ ਮਾਘੀ ਦਾ ਮੇਲਾ ਲੱਗਦਾ ਆ ਤੇ ਕਹਿੰਦੇ ਨੇ ਕਿ ਮੈਂ ਫਲੋਰਾ ਸਾਹਿਬ ਨਾਲ ਟੀਚਿੰਗ ਜੋਬ ਦੇ ਬਾਰੇ ਗੱਲ ਕਰਨੀ ਹੈ ਜੇ ਹੋ ਸਕੇ ਤਾਂ ਉਹਨਾਂ ਦਾ ਨੰਬਰ ਸ਼ੇਅਰ ਕਰ ਦਿਓ ਜੀ ਹਾਂਜੀ ਬਿਲਕੁਲ ਮੈਂ ਤੁਹਾਨੂੰ ਭੇਜਾਂਗਾ ਨੰਬਰ ਕਿਉਂ ਨਹੀਂ ਵਧੀਆ ਜੋਬ ਹੈ ਤੁਸੀਂ ਮਾਸਟਰ ਲੱਗਣਾ ਚਾਹੁੰਦੇ ਹੋ ਲੱਗਦਾ ਤੇ ਉਹਨਾਂ ਨੂੰ ਬਾਕੀ ਦਾ ਤੁਹਾਨੂੰ ਸਾਰਾ ਪਤਾ ਹੋਣਾ ਤੁਸੀਂ ਇਹ ਪੁੱਛਣਾ ਚਾਹੁੰਦੇ ਹੋਣੇ ਕਿ ਤੁਸੀਂ ਇੱਥੇ ਵੀ ਉਹੀ ਨਜ਼ਾਰੇ ਲੈਂਦੇ ਜਿੱਦਾਂ ਇੰਡੀਆ ਮਾਸਟਰ ਉੱਥੇ ਲੈਂਦੇ ਹੁੰਦੇ ਸੀ ਕੋਈ ਨੀ ਪੁੱਛ ਲੈਂਦੇ ਅਸੀਂ ਆਨ ਏਅਰ ਹੀ ਪੁੱਛ ਲੈਂਦੇ ਹਾਂ ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਟੀਚਿੰਗ ਲਾਈਨ ਚ ਜਾਣਾ ਚਾਹੁੰਦੇ ਹੋਣੇ ਆ ਮਾਸਟਰ ਲੱਗਣਾ ਚਾਹੁੰਦੇ ਹੋ ਉਹਨਾਂ ਨੂੰ ਪੁੱਛਦੇ ਆ ਲੈਣ ਦਿਓ ਥੋੜਾ ਜਿਹਾ ਉਹ ਥੋੜਾ ਜਿਹਾ ਲੇਟ ਚੱਲ ਰਹੇ ਨੇ ਤੇ ਸਨੀ ਸਿੰਘ ਸਾਡੇ ਨਾਲ ਆ ਗਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਕਹਿੰਦੇ ਨੇ ਕਿ ਜੀ ਰੁਪਈਏ ਚੇਂਜ ਹੋ ਹੀ ਜਾਂਦੇ ਆ ਜੀ ਤੇ ਮੈਂ ਮੰਡੇ ਨੂੰ ਹੀ ਚੇਂਜ ਕਰਾ ਕੇ ਆਇਆ ਜੀ ਇੰਡੀਆ ਤੋਂ ਇਟਲੀ ਤੇ ਆ ਕੇ ਦਿਲ ਨਹੀਂ ਲੱਗਦਾ ਦਿਲ ਕਰ ਜਾ ਵਾਪਸ ਚਲਾ ਜਾਵਾਂ ਉਹ ਤੁਸੀਂ ਸਨੀ ਸਿੰਘ ਜੀ ਇਟਲੀ ਵਾਲੇ ਹੋ ਸਾਨੂੰ ਦੱਸਿਓ ਮਾੜਾ ਜਿਹਾ ਤੁਸੀਂ ਜਾ ਕੇ ਆਏ ਆ ਤੇ ਨੋਟਾਂ ਦੀ ਕੀ ਸਿਚੁਏਸ਼ਨ ਹੈ ਗਰਾਊਂਡ ਹੁਣ ਐਨ ਅਸਲੀ ਰਿਐਲਿਟੀ ਸਾਨੂੰ ਦੱਸਿਓ ਮਾੜਾ ਜਿਹਾ ਲਿਖ ਕੇ ਭੇਜ ਦਿਓ ਨੋਟ ਐਨ ਕੋਈ ਪ੍ਰੋਬਲਮ ਤਾਂ ਨਹੀਂ ਹੁਣ ਇੰਨਾ ਦੱਸ ਦਿਓ ਮਤਲਬ ਕੀ ਕਿਹੜੇ ਕਿਹੜੇ ਕਾਗਜ਼ ਦਿਖਾ ਲੈਣੇ ਪੈਂਦੇ ਆ ਤੇ ਹਰਜਿੰਦਰ ਪਾਲ ਹੁਣੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਹਾਂਜੀ ਤੇ ਹੱਥ ਤੇ ਰੋਟੀ ਰੱਖ ਕੇ ਭਗਵੰਤ ਮਾਨ ਖਾ ਰਹੇ ਨੇ ਕਹਿੰਦੇ ਏਦਾਂ ਵੀ ਹੁੰਦਾ ਬਿਲਕੁਲ ਏਦਾਂ ਹੁੰਦਾ ਜੀ ਕੰਮਾਂ ਕਾਰਾਂ ਚ ਏਦਾਂ ਹੀ ਹੁੰਦਾ ਤੇ ਹੱਥ ਤੇ ਰਾਹ ਜਾਂਦੇ ਜਾਂਦੇ ਰੋਟੀ ਖਾਣੀ ਪੈਂਦੀ ਆ ਧਨੀ ਸਾਹਿਬ ਇਹਨਾਂ ਦਾ ਨਾਮ ਹੈ ਜੀ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਸਭ ਬੜਾ ਦਿਲ ਲਾਇਆ ਸੀ ਤੁਸੀਂ ਇੱਕ ਮਹੀਨਾ ਤੋਂ ਸੁਣ ਰਹੇ ਹਾਂ ਜੀ ਹਰਮਨ ਰੇਡੀਓ ਸਾਰੇ ਲਿਸਨਰ ਨੂੰ ਸਤਿ ਸ੍ਰੀ ਅਕਾਲ ਜੀ ਸੌਂਗ ਪਲੇ ਕਰ ਦਿਓ ਜੀ ਲੰਬੀ ਰੇਸ KS ਮੱਖਣ ਦਾ ਮੈਂ ਦੇਖਦਾ ਜੀ ਮੇਰੇ ਕੋ ਹੋਇਆ ਤਾਂ ਜ਼ਰੂਰ ਆਪਾਂ ਲਾਵਾਂਗੇ KS ਮੱਖਣ ਨੂੰ ਵੀ ਨਹੀਂ ਟਿਕਟ ਮਿਲੀ ਐਤਕੀ ਉਹ ਵੀ ਵਿਚਾਰਾ ਉਹਨੂੰ ਤਾਂ ਕੇਸ ਵੀ ਰੱਖਣੇ ਪੈ ਗਏ ਉਹਨੂੰ ਮਤਲਬ ਅੰਮ੍ਰਿਤ ਵੀ ਛਕ ਲਿਆ ਬਹੁਤ ਕੁਛ ਉਹਨੇ ਕੀਤਾ ਪਰ ਮੈਨੂੰ ਲੱਗਦਾ ਨਹੀਂ ਉਹਨੂੰ ਐਤਕੀ ਟਿਕਟ ਮਿਲੀ ਆ ਖੈਰ ਕੱਲ ਨੂੰ ਮਿੰਟੂ ਭਾਜੀ ਹੁਣਾਂ ਨੂੰ ਆਪਾਂ ਪੁੱਛਾਂਗੇ ਕਿ ਟਿਕਟਾਂ ਦਾ ਕੀ ਮਾਜਰਾ ਕਿਉਂਕਿ ਖ਼ਬਰਾਂ ਵੀ ਕੁਛ ਕਹਿ ਰਹੀਆਂ ਨੇ ਕਿ ਕਈਆਂ ਨੂੰ ਟਿਕਟਾਂ ਜਿਹੜੀਆਂ ਟਿਕਟਾਂ ਦੇ ਕੇ ਵਾਪਸ ਲੈ ਲਈਆਂ ਗਈਆਂ ਨੇ ਚਲੋ ਇਸੇ ਨੋਟ ਦੇ ਉੱਤੇ ਹੁਣ ਤੁਹਾਨੂੰ ਖ਼ਬਰਾਂ ਵੀ ਸੁਣਾ ਦਿੰਦੇ ਹਾਂ ਕਾਂਗਰਸ ਨੇ ਜਾਰੀ ਕੀਤੀ ਆਪਣੇ ਉਮੀਦਵਾਰਾਂ ਦੀ ਚੌਥੀ ਸੂਚੀ ਬਿੱਟੂ ਤੇ ਨਿੰਮੇ ਦੀ ਟਿਕਟ ਕੱਟੀ ਟਿਕਟ ਦੇ ਕੇ ਕੱਟ ਕੇ ਕੈਂਸਲ ਕੀਤੀ ਆ ਰਿੰਕੂ ਤੇ ਪੰਜ ਗ੍ਰਾਈ ਤੇ ਭਰੋਸਾ 8 ਨਵੇਂ ਉਮੀਦਵਾਰ ਐਲਾਨੇ ਗਏ ਨੇ ਸੋ ਬਿੱਟੂ ਤੇ ਨਿੰਮੇ ਨੂੰ ਟਿਕਟ ਦਿੱਤੀ ਗਈ ਸੀ ਤੇ ਉਹਦੇ ਥਾਂ ਹੁਣ ਰਿੰਕੂ ਤੇ ਪੰਜ ਗ੍ਰਾਈ ਨੂੰ ਟਿਕਟ ਦਿੱਤੀ ਗਈ ਆ ਇਹ ਖ਼ਬਰ ਹੈ ਕਾਂਗਰਸ ਦੀ ਤੇ ਦੂਸਰੇ ਪਾਸੇ ਇੱਕ ਹੋਰ ਮਾੜੀ ਖ਼ਬਰ ਆਪਾਂ ਪਿਛਲੀ ਵਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਛਾਪਾ ਮਾਰਨ ਗਈ ਪੁਲਿਸ ਤੇ ਦੁਬਾਰਾ ਹਮਲਾ ਤੇ ਕਾਰ ਚੜਾਉਣ ਦੀ ਕੋਸ਼ਿਸ਼ ਮਗਰੋਂ ਬੁਰੀ ਤਰ੍ਹਾਂ ਕੁੱਟਿਆ SHO ਪਿਸਤੌਲ ਤੇ ਮੋਬਾਈਲ ਲੁੱਟਿਆ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਇਹ ਜੀ ਖ਼ਬਰ ਹੈਗੀ ਆ ਥਾਣਾ ਮੋਤੀ ਨਗਰ ਲੁਧਿਆਣਾ ਦੇ ਮੁੱਖ ਅਫਸਰ ਉਪਰ ਪਹਿਲਾਂ ਕਾਰ ਚੜਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਬਾਅਦ ਵਿਚ ਦੜਾ ਦੜਾ ਕੇ ਉਸ ਨੂੰ ਬੁਰੀ ਤਰ੍ਹਾਂ ਉਸ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਦੌਰਾਨ ਥਾਣਾ ਮੋਤੀ ਨਗਰ ਦੇ ਇੰਸਪੈਕਟਰ ਹੁਸਨ ਲਾਲ ਦੀ ਪਿਸਤੌਲ ਤੇ ਮੋਬਾਈਲ ਫੋਨ ਵੀ ਲੁੱਟ ਲਿਆ ਗਿਆ ਇਹ ਮਾਮਲਾ ਜਿਹੜਾ ਮੋਤੀ ਨਗਰ ਦੀ ਪੁਲਿਸ ਨੇ ਕਥਿਤ ਮੁਲਜ਼ਮ ਓਮ ਮਲਿਕ ਤੇ ਰਕੇਸ਼ ਕਪੂਰ ਖਿਲਾਫ਼ ਇਰਾਦਾ ਕਤਲ ਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਤੇ ਕਥਿਤ ਮੁਲਜ਼ਮ ਤੇ ਉਹ ਜਿਹੜੇ ਸਾਰੇ ਫੜ ਲਏ ਨੇ ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਲੁੱਟ ਖੋਹ ਲੜਾਈ ਝਗੜਾ ਤੇ ਹੋਰ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮਾਮਲੇ ਕੀਤੇ ਗਏ ਨੇ ਸੋ ਇਹ ਸਾਰੇ ਹੀ ਤੁਹਾਨੂੰ ਪਤਾ ਕਿ ਦਬੰਗ ਫਿਲਮ ਆਈ ਸੀ ਨਾ ਮੈਨੂੰ ਲੱਗਦਾ ਉਸੇ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਨੇ ਸਨੀ ਦਿਓਲ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਖੈਰ ਉਧਰ ਜਿਹੜਾ ਵੱਡਾ ਸਨੀ ਦਿਓਲ ਬਣਿਆ ਹੈ ਸੁਖਬੀਰ ਬਾਦਲ ਕਹਿੰਦਾ ਸੁਖਬੀਰ ਦੀ ਸਭਾ ਚ ਘੁਬਾਇਆ ਖਿਲਾਫ਼ ਇਤਰਾਜ਼ਯੋਗ ਟਿੱਪਣੀ ਤੇ ਹੁਣ ਭੜਕੇ ਘੁਬਾਇਆ ਸਮਰਥਕ ਅਕਾਲੀ ਵਰਕਰਾਂ ਨੇ ਅਕਾਲੀ ਦਲ ਖਿਲਾਫ਼ ਕੀਤੀ ਨਾਅਰੇਬਾਜ਼ੀ ਆਪਣੀ ਹੀ ਰੈਲੀ ਦੌਰਾਨ ਮਤਲਬ ਜਿਹੜੇ ਆਪਸ ਦੇ ਵਿਚ ਖਏ ਨੇ ਹੁਣ ਗੱਲ ਕਹਿੰਦੇ ਕੀ ਹੋਈ ਕਹਿੰਦੇ ਚੋਣਾਂ ਦੇ ਮੱਦੇਨਜ਼ਰ ਰੱਖੀ ਗਈ ਇਸ ਰੈਲੀ ਚ ਉਪ ਮੁੱਖ ਮੰਤਰੀ ਤੇ ਜਲਾਲਾਬਾਦ ਤੋਂ ਅਕਾਲੀ ਪਾਰਟੀ ਦੇ ਉਮੀਦਵਾਰ ਸੁਖਬੀਰ ਬਾਦਲ ਨੇ ਖਾਸ ਤੌਰ ਤੇ ਸ਼ਾਮਲ ਹੋਣਾ ਸੀ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਮੰਚ ਤੋਂ ਕੁਝ ਅਕਾਲੀ ਲੀਡਰਾਂ ਨੇ ਸ਼ੇਰ ਸਿੰਘ ਘੁਬਾਇਆ ਖਿਲਾਫ ਮਾੜੀ ਸ਼ਬਦਾਂ ਦੀ ਵਰਤੋਂ ਕਰ ਦਿੱਤੀ। ਗੁਰਦਾਸਪੁਰ ਤੋਂ ਅਕਾਲੀ ਨੇਤਾ ਨੇ ਦੁੱਧ ਦੇ ਵੱਡੇ ਭਾਂਡੇ ਚ ਮੂੰਹ ਮਾਰਨ ਵਾਲੇ ਕੁੱਤੇ ਕੋਲੋਂ ਛੋਟਾ ਭਾਂਡਾ ਵੀ ਵਾਪਸ ਲੈ ਕੇ ਉਸ ਨੂੰ ਮਾਰ ਕੇ ਭਜਾਉਣ ਦੀ ਕਹਾਣੀ ਸੁਣਾਈ ਸੀ ਤੇ ਇਸ ਕਾਰਨ ਘੁਬਾਇਆ ਦੇ ਸਮਰਥਕ ਜਿਹੜੇ ਨੇ ਭੜਕ ਪਏ ਤੇ ਉਨ੍ਹਾਂ ਨੇ ਭਾਸ਼ਣ ਦੇਣ ਵਾਲੇ ਅਕਾਲੀ ਨੇਤਾਵਾਂ ਤੇ ਅਕਾਲੀ ਦਲ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸੋ ਇਹ ਮਾਮਲਾ ਜੀ ਉੱਥੇ ਹੋਇਆ ਕਿ ਆਪਸ ਦੇ ਵਿਚ ਖਹਿਬਾਜ਼ੀ ਸ਼ੁਰੂ ਹੋ ਗਈ ਹੈ ਤੇ ਬਾਕੀ ਇੰਡੀਆ ਦੇ ਵਿਚ ਪਤੰਗਬਾਜ਼ੀ ਦਾ ਜ਼ੋਰ ਹੁਣ ਸ਼ੁਰੂ ਹੋਣਾ ਤੇ ਸੁਪਰੀਮ ਕੋਰਟ ਨੇ ਕੱਚ ਵਾਲੀ ਡੋਰ ਤੇ ਜਿਹੜੀ ਰੋਕ ਹੈ ਉਹ ਲਾਈ ਰੱਖੀ ਹੈ। ਸੋ ਇਸ ਕਰਕੇ ਜਰਾ ਸੋਚ ਸਮਝ ਕੇ ਕਹਿੰਦੇ ਤਾਰ ਨੂੰ ਹੱਥ ਪਾਇਓ ਜੀ ਤੇ ਕਿਉਂਕਿ ਇਹ ਤਾਰ ਹੀ ਆ ਬੜੀ ਖਤਰਨਾਕ ਹੈ ਬੰਦੇ ਵੀ ਮਾਰਦੀ ਹੈ। ਸੋ ਇਹ ਸਨ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਤੇ ਨਾਲ ਥੋੜੇ ਜਿਹੇ ਹੁਣ ਆਪਾਂ ਸੁਨੇਹੇ ਲੈਣੇ ਉਸ ਤੋਂ ਬਾਅਦ ਫਿਰ ਆਪਾਂ ਅਮਰੀਕ ਸਿੰਘ ਫਲੋਰਾ ਨੂੰ ਲਵਾਂਗੇ ਗੀਤ ਤੋਂ ਬਾਅਦ। ਬਰਿੰਦਰ ਰੰਧਾਵਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਭਾਜੀ ਇੰਡੀਅਨ ਸਿਟੀਜ਼ਨ ਹੀ ਚੇਂਜ ਕਰਵਾ ਸਕਦੇ ਨੇ RBI ਦੀ ਨਵੀਂ ਗਾਈਡਲਾਈਨ। ਇਹ ਤਾਂ ਮਿੰਟ ਮਿੰਟ ਤੇ ਬਦਲੀ ਜਾਂਦੇ ਆ ਜੀ। ਪਹਿਲਾਂ ਕਹਿੰਦੇ ਸੀ ਸਾਰੇ ਕਰਵਾ ਸਕਦੇ ਆ, ਅਸੀਂ ਤਾਂ ਇਸ ਭੁਲੇਖੇ ਬੈਠੇ ਰਹੇ ਤੇ ਹੁਣ ਕਹਿੰਦੇ ਸਿਰਫ ਇੰਡੀਅਨ ਸਿਟੀਜ਼ਨ ਹੀ ਕਰਵਾ ਸਕਦੇ ਆ। ਵਾਕਿਆ ਸਹੀ ਗੱਲ ਆ ਜੀ। ਤੇ ਮਤਲਬ ਕਹਿ ਲੋ ਕਿ ਸਵੇਰ ਨੂੰ ਜਦੋਂ ਉੱਠਦੇ ਨੇ RBI ਵਾਲੇ ਜਾਂ ਅਰੁਣ ਜੇਤਲੀ ਹੋਣੀ ਸ਼ੀਸ਼ਾ ਦੇਖਦੇ ਨੇ, ਬਰੱਸ਼ ਕਰਦੇ ਨੇ, ਫੇਰ ਇਹ ਸੋਚਦੇ ਨੇ ਅੱਜ ਕਿਹੜੀ ਪਾਲਿਸੀ ਬਣਾਈ ਜਾਵੇ। ਕੱਲ ਤਾਂ ਆਹ ਬਣਾਈ ਸੀ, ਚੱਲ ਕੋਈ ਨੀ ਬਦਲ ਦਿੰਦੇ, ਸਾਡਾ ਕੀ ਲੱਗਦਾ। ਲੋਕ ਦੁਖੀ ਨੇ। ਮਤਲਬ ਮੈਂ ਇਕ ਰਿਪੋਰਟ ਪੜ ਰਿਹਾ ਸੀ ਵੀ ਜਿੰਨੇ ਪੈਸੇ ਹੁਣ ਮਰਨੇ ਆ ਨਾ ਹਜੇ ਜਿਹੜੇ ਨਹੀਂ ਐਕਸਚੇਂਜ ਹੋਏ ਓਵਰਸੀਜ਼, ਉਸ ਦੀ ਕੁੱਲ ਮਿਲਾ ਕੇ ਜਿਹੜੀ ਕੀਮਤ ਹੈ ਜੇ 1000 ਵੀ ਬੰਦੇ ਕੋਲ ਹੈਗਾ ਨਾ ਰੁਪਈਆ, ਜਿਹੜਾ ਕਿ ਹੋਏਗਾ, 1000 ਤਾਂ ਕੁਛ ਵੀ ਨੀ ਹੈਗਾ, ਵੀ ਤਾਂ ਵੀ ਕੁੱਲ ਮਿਲਾ ਕੇ $3.2 billion ਦੇ ਜਿਹੜੇ NRI ਦਾ ਪੈਸਾ ਮਰਨਾ ਆ ਇਸ ਕਰਕੇ। ਸੋ ਮਤਲਬ ਬਹੁਤ ਵੱਡਾ ਬਲੰਡਰ ਹੈ ਜੀ। ਰਾਜੀ ਭੰਗੂ ਸਿੰਘਾਪੁਰ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਕਹਿੰਦੇ ਨੇ ਕਿ ਟਾਈਮ ਮਿਲਿਆ ਤਾਂ ਵਾਰਿਸ ਬ੍ਰਦਰਸ ਦਾ ਹੌਸਲੇ ਬੁਲੰਦ ਰੱਖਿਓ ਸੁਣਾ ਦਿਓ। ਮੈਂ ਕੋਸ਼ਿਸ਼ ਕਰਾਂਗਾ ਜੀ, ਸ਼ਾਇਦ ਇਸ ਸਟੂਡੀਓ ਚ ਨਾ ਹੋਵੇ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਮੱਕਣ ਦਾ ਗੀਤ ਉਹਨਾਂ ਨੇ ਭੇਜਤਾ ਜੀ, ਮੈਂ ਉਹਨੂੰ ਹੁਣ ਲੱਭ ਕੇ ਚਲਾਉਣਾ ਪੈਣਾ ਜੀ। ਨਵੀਂ ਪੱਡਾ ਵੀ ਸਤਿ ਸ੍ਰੀ ਅਕਾਲ ਆ ਰਹੇ ਨੇ ਕਹਿੰਦੇ ਭਾਜੀ ਇੰਡੀਆ ਦੀ ਤਾਰੀਫ ਫੁੱਲ ਲੱਗਦੀ ਹੈ ਜੀ, ਬਾਕੀ ਕੰਮ ਤੇ ਸੁਣ ਰਹੇ ਆ ਜੀ ਤੁਹਾਨੂੰ। ਹਾਂ ਇੰਡੀਆ ਦੀ ਤਿਆਰੀ, ਹਾਂਜੀ ਹਾਂਜੀ ਪੂਰੀ ਤਿਆਰੀ ਆ, ਬਸ ਮੇਰੇ ਨੋਟ ਹੀ ਮਰ ਗਏ ਆ ਕਈ ਤਾਂ ਉਹਦੀ ਫਿਰ ਹੁਣ ਦੇਖਦੇ ਆ ਕਿੱਦਾਂ ਹੁੰਦੀ ਆ। ਸਨੀ ਸਿੰਘ ਕਹਿ ਰਹੇ ਨੇ ਕਿ ਕਹਿੰਦੇ ਨੇ ਕਿ ਮੇਰੇ ਡੈਡ ਕੋਲ ਵੀ ਇਟਾਲੀਅਨ ਪਾਸਪੋਰਟ ਆ ਜੀ ਪਰ ਉੱਥੇ ਕੋਈ ਪੇਪਰ ਨਹੀਂ ਪੁੱਛਦਾ ਜੀ। ਚਲੋ ਥੋੜਾ ਜਿਹਾ ਹੌਸਲਾ ਦਿੱਤਾ ਹੁਣ ਇਟਲੀ ਵਾਲਿਆਂ ਨੇ ਮੈਨੂੰ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ, ਸਭ ਕੁਝ ਆਪਾਂ ਨਜ਼ਾਰੇ ਲੈਣੇ ਆ ਪ੍ਰੋਗਰਾਮ ਦੇ ਵਿਚ, ਨਜ਼ਾਰੇ ਆਣਗੇ ਨਜ਼ਾਰੇ ਜਾਣਗੇ। ਅਮਰੀਕ ਸਿੰਘ ਫਲੋਰਾ ਬਸ ਚੰਦ ਕੁ ਮਿੰਟਾਂ ਚ ਮੇਰੇ ਨਾਲ ਜੁਆਇਨ ਕਰਨਗੇ ਪਰ ਤੁਹਾਨੂੰ ਪਹਿਲਾਂ ਇਕ ਮੈਂ ਗੀਤ ਸੁਣਾਉਣਾ। ਗੀਤ ਥੋੜਾ ਹਾਸੇ ਵਾਲਾ ਸੁਣਾ ਦਈਏ ਜੀ, ਲੈਂਬਰਗਿਨੀ ਹੈਪੀ ਮਨੀਲਾ ਦਾ।
ਪੱਟ ਕੇ ਫੜਾਂ ਤੂੰ ਲੱਡਾਂ ਹੱਥ ਵਿਚ ਤੇਰੀਆਂ, ਕਰ ਕਰ ਫੈਸ਼ਨ ਲਿਆਈ ਜਾਵੇਂ ਨੇਰੀਆਂ। ਪੱਟ ਕੇ ਫੜਾਂ ਤੂੰ ਹੱਥ ਵਿਚ ਲੱਡਾਂ ਤੇਰੀਆਂ, ਕਰ ਕਰ ਫੈਸ਼ਨ ਲਿਆਈ ਜਾਵੇਂ ਨੇਰੀਆਂ। ਨੀ ਚਾਟਾ ਤੇਰਾ ਖਿੰਡਿਆ ਪਿਆ, ਦੇਖ ਸ਼ੀਸ਼ੇ ਵਿਚ ਆਪਣਾ ਤੂੰ, ਰਿਵਾਉਂਡਿੰਗ ਕਰਾਈ ਫਿਰ
ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾਓ ਫਿਰ
ਲਿਸਟ ਬੜੀ ਲੰਮੀ ਆ ਤੇਰੀ 20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ ਓਏ ਆ ਕੀ ਇੰਨੀ ਲੰਮੀ ਲਿਸਟ ਮੇਰੇ ਕੋ ਨਹੀਂ ਪੁੱਗਦੀਆਂ ਕਬੀਲਦਾਰੀਆਂ ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ ਤੇਰਾ ਪੀਣ ਹੀ ਨਹੀਂ ਮੁੱਕਦਾ
ਕੁਛ ਤਾਂ ਲੱਗੂਗਾ ਹੀ ਨਾ
ਜੀ ਹਾਂ ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਂਦੀਆਂ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 36-30 ਵਿਕਟੋਰੀਆ ਫੋਨ ਨੰਬਰ 0415-683-482
20 ਕਿਲੋ ਬਾਸਮਤੀ ਚੌਲ $38 10 ਕਿਲੋ ਚੱਕੀ ਆਟਾ $10 ਨਾਲ 1 ਕਿਲੋ ਚੌਲ ਮੁਫ਼ਤ ਅਤੇ ਇਸੇ ਤਰ੍ਹਾਂ ਦੀ ਹੋਰ ਮਨਪਸੰਦ ਆਫਰ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸੌਦੇ ਪੱਤੇ ਨੂੰ ਸੌਖਾ ਕਬੀਲਦਾਰੀਆਂ
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-3080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-3080
CD batteries now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ ਬਲੈਟਾਊਨ ਸਿਡਨੀ
ਸਿਟੀ ਬੈਟਰੀਜ਼
ਪੰਜਾਬ ਤੋਂ ਦੂਰ ਮਾਂ ਦੇ ਹੱਥਾਂ ਨਾਲ ਪਕਾਈ ਰੋਟੀ ਵਰਗਾ ਸਵਾਦ ਹੁਣ ਆਸਟ੍ਰੇਲੀਆ ਚ ਤੁਹਾਨੂੰ ਮਿਲੇਗਾ ਆਸਟ੍ਰੇਲੀਆ ਦੇ ਹਾਈ ਕੁਆਲਿਟੀ ਗ੍ਰੇਨਸ ਤੋਂ ਬਣਿਆ ਸੈਮ ਮਿਲਸ ਵਾਲਿਆਂ ਦਾ ਰਾਇਲ ਗੋਲਡ ਆਸਟ੍ਰੇਲੀਅਨ ਮੇਡ ਆਟਾ ਮੱਕੀ ਆਟਾ ਵੇਸਣ ਮਲਟੀਗ੍ਰੇਨ ਬਾਜਰੇ ਦਾ ਆਟਾ ਹੁਣ ਸਭ ਇੰਡੀਅਨ ਸਟੋਰਸ ਤੇ ਉਪਲਬਧ ਹੈ ਪੰਜਾਬ ਤੋਂ ਦੂਰ ਪੰਜਾਬ ਦਾ ਸਵਾਦ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411-726-348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਰਿਸ਼ੀ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡਰੋਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ मेरे सीक्रेट ड्रॉप्स हन 1-2-3 डाइट ड्रॉप्स खरीदने वेले हरमन रेडियो दा रेफरेंस दियो ते दो शीशियां खरीदने ते एक मुफ्त प्राप्त करो। एह ड्रॉप्स दुनिया भर च किते भी मंगवाए जा सकते हन। 1-2-3 डाइट दा फोन नंबर है 1-300-987-193 जा वेबसाइट विजिट करो 1-2-3-diet.com.au। याद रखो ऋषि दे वजन घटाउन दे सीक्रेट ड्रॉप्स दा नाम
1-2-3 डाइट।
रोटी हजम नहीं होंदी वरतो गोल्डन ग्रेन फ्लोर मिल्स दा गरेवाल चक्की आटा ताजा घट केमिकल दी वरतों वाली कणक जेडी कि सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डुआं लई स्पेशल बेसन मल्टीग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन डॉट कॉम डॉट एयू या फोन करो
4-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-6-4-8-9-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-9-5-5-6-4-8-
ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਲ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਲ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kulalhospital.com।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਵਾਲੇ ਪ੍ਰੋਗਰਾਮ ਦੇ ਸ਼ਨਿਚਰਵਾਰ ਦੇ ਦਿਲ ਵਾਲੀ ਗੱਲ ਦੇ ਵਿਚ ਤੁਹਾਡਾ ਸਵਾਗਤ ਹੈ ਜੀ। 10:04 ਘੜੀ ਦਿਖਾ ਰਹੀ ਹੈ ਜੀ ਆਇਆਂ ਨੂੰ ਸਭ ਦਾ, ਔਰ ਮੇਰੇ ਨਾਲ ਸਿਡਨੀ ਤੋਂ ਅਮਰੀਕ ਸਿੰਘ ਫਲੋਰਾ ਵੀ ਜੁੜ ਚੁੱਕੇ ਨੇ। ਅਮਰੀਕ ਸਿੰਘ ਜੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ।
ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਅਮਨਦੀਪ ਤੇ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੂਰ ਦੁਰਾਡੇ ਇਲਾਕਿਆਂ ਦੇ ਵਿਚ ਨੇੜੇ ਤੇੜੇ ਜਾਂ ਕਿਵੇਂ ਵੀ ਸਾਨੂੰ ਸੁਣ ਰਹੇ ਆ, ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ।
ਪਹਿਲਾਂ ਤਾਂ ਇਹ ਦੱਸੋ, ਨਿਊ ਸਾਊਥ ਵੇਲਸ ਦੇ ਵਿਚ ਹੀਟ ਵੇਵ ਚੱਲ ਰਹੀ, ਸਿਡਨੀ ਦਾ ਮੌਸਮ ਕਿਹੋ ਜਿਹਾ, ਗਰਮ
ਜੀ? ਅਮਨਦੀਪ, ਕੱਲ ਸਾਰੀ ਰਾਤ ਕਾਫੀ ਗਰਮੀ ਰਹੀ, ਕਾਫੀ ਤਪਸ਼ ਰਹੀ ਸਾਰੀ ਰਾਤ ਦੇ ਵਿਚ। ਕੱਲ 3-4 ਦੇ ਕਰੀਬ ਇੱਥੇ ਟੈਂਪਰੇਚਰ ਜਿਹੜਾ ਸੀ ਉਹ ਕਾਫੀ ਉੱਚਾ ਸੀ, 42-43 ਡਿਗਰੀ ਟੈਂਪਰੇਚਰ ਹੋਊਗਾ ਕੱਲ। ਕੱਲ ਸਾਰਾ ਦਿਨ ਕਾਫੀ ਗਰਮ ਰਿਹਾ ਤੇ ਸਾਰੀ ਰਾਤ ਵੀ ਅਮਨਦੀਪ ਕੱਲ ਬਹੁਤ ਗਰਮ ਰਹੀ ਆ, ਤੇ ਸਾਰੀ ਰਾਤ ਪੱਖੇ ਚੱਲਦੇ ਰਹੇ, ਏਅਰ ਕੰਡੀਸ਼ਨ ਚੱਲਦੀ ਰਹੀ, ਤੇ ਹੀਟ ਵੇਵ ਜਿਹੜੀ ਆ ਉਹ ਪੂਰੇ ਜੋਬਨ ਤੇ ਕਹੀ ਜਾ ਸਕਦੀ ਆ ਸਿਡਨੀ ਦੇ ਵਿਚ। ਤੇ ਅੱਜ ਵੀ ਕਾਫੀ ਗਰਮ ਰਹਿਣ ਦੀ ਸੰਭਾਵਨਾ ਹੈ, 38 ਡਿਗਰੀ ਸੈਲਸੀਅਸ ਕਿਹਾ ਜਾ ਰਿਹਾ ਹੈ। ਮੇਰੇ ਖਿਆਲ ਦੇ ਵਿਚ ਅੱਜ ਵੀ 40 ਡਿਗਰੀ ਤੋਂ ਉਪਰ ਟੈਂਪਰੇਚਰ ਸਿਡਨੀ ਦੇ ਵਿਚ ਜਾ ਸਕਦਾ ਹੈ। ਕੁੱਲ ਮਿਲਾ ਕੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਇਸ ਵੇਲੇ ਜਿਹੜੀ ਗਰਮੀ ਹੈ ਜਾਂ ਹੀਟ ਵੇਵ ਹੈ ਆਪਣੇ ਪੂਰੇ ਜੋਬਨ ਤੇ ਹੈ, ਤੇ ਜਿਹੜਾ ਆਮ ਵਿਅਕਤੀ ਹੈ ਉਸਨੂੰ ਜਾਂ ਆਮ ਜਾਂ ਖਾਸ ਵਿਅਕਤੀ ਸਾਰਿਆਂ ਨੂੰ ਇਸ ਹੀਟ ਵੇਵ ਤੋਂ ਬਚਣ ਦੇ ਲਈ, ਚਾਹੇ ਦੇ ਇੰਪੈਕਟ ਨੂੰ ਘੱਟ ਕਰਨ ਦੇ ਲਈ ਜਿਹੜੇ ਪ੍ਰੀਕੋਸ਼ਨਸ ਆ ਉਹ ਜ਼ਰੂਰ ਲੈਣੇ ਚਾਹੀਦੇ ਆ। ਜਿੱਦਾਂ ਕਿ ਬਹੁਤ ਜ਼ਿਆਦਾ ਪਾਣੀ ਪੀਣਾ ਚਾਹੀਦਾ, ਪਾਣੀ ਆਪਣੇ ਕੋਲ ਰੱਖਣਾ ਚਾਹੀਦਾ, ਤੇ ਇਸ ਤੋਂ ਇਲਾਵਾ ਹੋ ਸਕੇ ਤਾਂ ਧੁੱਪੇ ਚ ਨਹੀਂ ਜਾਣਾ ਚਾਹੀਦਾ। ਜੇ ਜਾਣਾ ਪਵੇ ਤਾਂ ਆਪਣੀ ਜਿਹੜੀ ਬਾਡੀ ਆ ਉਸਨੂੰ ਪੂਰੀ ਕਵਰ ਕਰਕੇ ਤੇ ਪੂਰੀਆਂ ਬਾਹਾਂ ਦੀ ਸ਼ਰਟ ਪਾ ਕੇ, ਕਰੀਮ ਵਗੈਰਾ ਜਿਹੜੀ ਸਨਸਕ੍ਰੀਨ ਆ ਉਹ ਲਾ ਕੇ ਪ੍ਰੀਕੋਸ਼ਨ ਆ ਜਿਹੜੇ ਆ ਉਹ ਬਹੁਤ ਜ਼ਰੂਰੀ ਲੈਣੇ ਆ, ਕਿਉਂਕਿ ਅਗਰ ਹੀਟ ਵੇਵ ਇੱਕ ਵਾਰੀ ਤੁਹਾਨੂੰ ਅਸਰ ਕਰ ਗਈ ਫਿਰ ਉਸ ਤੋਂ ਰਿਕਵਰ ਕਰਨ ਦੇ ਲਈ ਉਹਦੀ ਕਾਫੀ ਸਮਾਂ ਲੱਗਦਾ ਹੈ। ਤੇ ਇੱਥੇ ਪਹਿਲੇ ਦੱਸਿਆ ਜਾਂਦਾ ਹੈ ਈਵਨ ਸਕੂਲਾਂ ਦੇ ਵਿੱਚ ਵੀ ਕਿ ਹੀਟ ਵੇਵ ਤੋਂ ਅਤੇ ਜਿਹੜੀ ਸਰਦੀ ਦੀ ਵੇਵ ਤੋਂ ਦੋਨਾਂ ਤੋਂ ਬਚਣ ਦੇ ਲਈ ਜਾਂ ਇਹਨਾਂ ਦਾ ਇੰਪੈਕਟ ਘੱਟ ਕਰਨ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਜੀ ਅਮਨਦੀਪ
ਜੀ? ਕਾਫੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਤੇ ਮੈਨੂੰ ਲੱਗਦਾ ਕਿ ਟ੍ਰੇਨਿੰਗ ਤਾਂ ਵੈਸੇ ਇੰਡੀਆ ਵੀ ਸਾਡੇ ਬਜ਼ੁਰਗ ਦਿੰਦੇ ਰਹਿੰਦੇ ਨੇ ਪਰ ਆਪਾਂ ਸੁਣਦੇ ਹੀ ਨਹੀਂ ਹਨਾ, ਤੇ ਸਕੂਲਾਂ ਦੇ ਵਿੱਚ ਵੀ ਵੈਸੇ ਉੱਥੇ ਦੱਸਿਆ ਜਾਂਦਾ ਵੀ ਆਪਣੇ ਨੂੰ ਢੱਕ ਸਵਾਰ ਕੇ ਆਓ। ਸੋ ਪਹਿਲਾਂ ਆਪਾਂ ਸੁਨੇਹੇ ਲੈਣੇ, ਉਸ ਤੋਂ ਬਾਅਦ ਫਿਰ ਹੋਰ ਗੱਲਾਂ ਕਰਾਂਗੇ। ਤਾਂ ਹਰਜਿੰਦਰਪਾਲ ਹੁਣੀ ਇੱਕ ਫੋਟੋ ਭੇਜੀ ਸੀ ਜਿੱਥੇ ਸੁਖਬੀਰ ਬਾਦਲ ਉਹਨਾਂ ਦੇ ਕਾਰਟੂਨ ਹੈ ਜੀ, ਹੈਲਮਟ ਪਾਈ ਖੜੇ ਨੇ, ਸੰਕਟ ਦਰਸ਼ਨ, ਜੁੱਤੀ ਹੈ ਕਿ ਡਲਾ ਹੈ, ਬਚਾਓ ਵਿੱਚ ਹੀ ਭਲਾ ਹੈ। ਤੇ ਇਸੇ ਹੀ ਤਰ੍ਹਾਂ ਇੱਕ ਫੋਟੋ ਭੇਜੀ ਸੀ ਸਤਨਾਮ ਸਿੰਘ ਗਿੱਲ ਹੋਣਾ ਨੇ, ਤੇ ਉਹਨਾਂ ਨੇ ਵੀ ਸਿਮਰਤ ਬਾਦਲ ਤੇ ਸੁਖਬੀਰ ਬਾਦਲ ਹੈਲਮਟ ਪਾਈ ਖੜੇ ਨੇ, ਫੋਟੋਸ਼ਾਪ ਕੀਤੀ ਹੈ, ਕਹਿੰਦੇ ਲੈ ਹੁਣ ਡਰ ਨਹੀਂ। ਸੋ ਅਮਰੀਕ ਸਿੰਘ ਜੀ, ਅਗਰ ਤੁਸੀਂ ਮਿਸ ਕਰ ਗਏ ਆ ਇੱਕ ਦੋ ਦਿਨ ਦੀਆਂ ਖਬਰਾਂ, ਤੇ ਤੁਹਾਨੂੰ ਪਤਾ ਹੈ ਕਿ ਬਾਦਲ ਸਾਹਿਬ ਦੇ ਜੁੱਤੀ ਮਾਰੀ ਆ ਜੀ, ਤੇ ਇੱਕ ਵਾਰੀ ਫੇਰ ਸ਼ੂ
ਇੰਸੀਡੈਂਟ। ਨਹੀਂ ਅਮਨਦੀਪ, ਮੈਂ ਕੋਈ ਖਬਰ ਮਿਸ ਨਹੀਂ ਕੀਤੀ, ਮੈਂ ਕਾਫੀ ਖਬਰਾਂ ਸੁਣੀਆਂ ਤੇ ਬਹੁਤ ਖਬਰਾਂ ਵੱਖ ਵੱਖ ਚੈਨਲ ਤੇ ਆ ਰਹੀਆਂ ਕਿ ਬਾਦਲ ਸਾਹਿਬ ਤੇ ਕਿਸੇ ਨੇ ਜੁੱਤੀ ਮਾਰੀ ਹੈ, ਅਮਰੀਕ ਸਿੰਘ ਜਨਾਲਾ ਦਾ ਨਾਂ ਲਿਆ ਜਾ ਰਿਹਾ ਹੈ
ਉਹਨਾਂ ਦੇ ਬ੍ਰਦਰ ਦਾ,
ਉਸ ਤੋਂ ਬਾਅਦ ਹਾਂਜੀ ਹਾਂਜੀ ਉਹਨਾਂ ਦੇ ਬ੍ਰਦਰ ਦਾ, ਤੇ ਇਸ ਤੋਂ ਇਲਾਵਾ ਜਿਹੜੀ ਸੁਖਬੀਰ ਸਿੰਘ ਬਾਦਲ ਹੈ ਉਹਨਾਂ ਦੇ ਕਾਫਲੇ ਤੇ ਵੀ ਰੋਡੇ ਸੁੱਟੇ ਗਏ ਹਨ। ਅਮਨਦੀਪ ਬਿਲਕੁਲ, ਇਹ ਵੈਸੇ ਦਾ ਸੁਣਨ ਨੂੰ ਬੜੀ ਵਧੀਆ ਖਬਰ ਲੱਗਦੀ ਹੈ, ਕਾਰਟੂਨ ਬਣਾ ਕੇ ਵੀ ਲੋਕ ਫੇਸਬੁੱਕ ਤੇ ਪਾ ਰਹੇ, ਅਖਬਾਰਾਂ ਦੇ ਵਿੱਚ ਵੀ ਇਸ ਨੂੰ ਦਿੱਤਾ ਜਾ ਰਿਹਾ ਤੇ ਚਰਚਾ ਵੀ ਬੜੀ ਹੋ ਰਹੀ ਆ। ਜੇ ਤੁਸੀਂ ਮੋਰਲ ਗਰਾਉਂਡ ਤੇ ਦੇਖੋ ਤਾਂ ਇਹ ਜਿਹੜੀਆਂ ਘਟਨਾਵਾਂ, ਇਹ ਇੱਦਾਂ ਦੇ ਜਿਹੜੇ ਕੰਮ ਆ, ਵੈਸੇ ਸ਼ੋਭਾ ਨਹੀਂ ਦਿੰਦੇ ਡੈਮੋਕਰੇਸੀ ਦੇ ਵਿੱਚ। ਹੋ ਸਕਦਾ ਤੁਹਾਡਾ ਸਮਾਜਿਕ ਤੌਰ ਤੇ ਉਹਨਾਂ ਦੇ ਨਾਲ ਵਿਰੋਧ ਹੋਵੇ, ਰਾਜਨੀਤਿਕ ਤੁਹਾਡੇ ਮੇਲ ਨਾ ਖਾਂਦਾ ਹੋਵੇ, ਜਾਂ ਉਹਨਾਂ ਨੇ ਕੰਮ ਚੰਗੇ ਨਹੀਂ ਕੀਤੇ ਜਾਂ ਜੋ ਵੀ ਉਹਨਾਂ ਨੇ ਕੀਤਾ ਆ, ਪਰ ਇਹ ਉਹਦਾ ਜਵਾਬ ਨਹੀਂ ਹੈ। ਜਵਾਬ ਤੁਹਾਡੇ ਹੱਥ ਦੇ ਵਿੱਚ ਆ, ਤੁਹਾਡੀਆਂ ਉਂਗਲੀਆਂ ਦੇ ਵਿੱਚ ਆ। 4 ਤਰੀਕ ਨੂੰ ਤੁਸੀਂ ਉਹ ਜਵਾਬ ਦੇ ਸਕਦੇ ਹੋ ਤੇ 4 ਤਰੀਕ ਨੂੰ ਤੁਸੀਂ ਜਿਹੜੇ ਕੈਂਡੀਡੇਟ ਨੂੰ ਵੋਟਾਂ ਪਾ ਕੇ ਜਿਤਾਓਗੇ ਤੇ ਉਹਦੇ ਨਾਲ ਹੀ ਬਾਦਲ ਸਰਕਾਰ ਲੈ ਸਕਦੀ ਆ ਜਾਂ ਫਿਰ ਦੁਬਾਰਾ ਆ ਸਕਦੀ ਆ। ਇਹ ਜਿਹੜੀਆਂ ਘਟਨਾਵਾਂ ਹੈ, ਕਿਸੇ ਦੇ ਇੱਕ ਬਜ਼ੁਰਗ ਵਿਅਕਤੀ ਹਨ ਸਰਦਾਰ ਪ੍ਰਕਾਸ਼ ਸਿੰਘ ਬਾਦਲ, 90 ਸਾਲ ਦੀ ਉਹਨਾਂ ਦੀ ਉਮਰ ਹੈ ਅਤੇ ਉਹਨਾਂ ਦੇ ਬਾਰੇ ਉਪ ਸ਼ਬਦ ਵਰਤਨੇ, ਉਹਨਾਂ ਨੂੰ ਗਲਤ ਗੱਲਾਂ ਕਹਿਣੀਆਂ ਜਾਂ ਉਹਨਾਂ ਨੂੰ ਬੇਇੱਜ਼ਤ ਕਰਨਾ, ਡੀਫੇਮ ਕਰਨਾ, ਇਹ ਹੁਣੇ ਸੋਹਣੀਆਂ ਗੱਲਾਂ ਲੱਗਦੀਆਂ। ਇਹ ਕੱਲ ਨੂੰ ਅਮਨਦੀਪ ਸਾਡੇ ਨਾਲ ਵੀ ਵਾਪਰ ਸਕਦੀਆਂ, ਜਿਹੜੀ ਪਾਰਟੀ ਪਾਵਰ ਦੇ ਵਿੱਚ ਆਊਗੀ ਉਹਦੇ ਨਾਲ ਵੀ ਵਾਪਰ
ਇਹ ਵਰਤਦੀਆਂ ਜੀ, ਕਈਆਂ ਪਾਰਟੀਆਂ ਵਰਤੀ ਆ ਪਿਛਲੀ ਕੈਂਪੇਨ ਦੇ ਵਿੱਚ, ਦਿੱਲੀ ਦੀ ਜਾਂ MP ਦੀਆਂ ਦੇ ਵਿੱਚ ਕੇਜਰੀਵਾਲ ਸਾਹਿਬ ਦੇ ਵੀ ਥੱਪੜ ਮਾਰੇ ਗਏ ਸਨ, ਉਹ ਵੀ ਚੰਗਾ ਨਹੀਂ ਮਨਾਇਆ ਗਿਆ ਸੀ। ਸੋ ਇਸ ਕਰਕੇ ਇਹ ਵਧੀਆ ਰੁਝਾਨ ਨਹੀਂ ਹੈਗਾ, ਪਰ ਇਸ ਦਾ ਜਸਟੀਫਿਕੇਸ਼ਨ ਇਹ ਦਿੰਦੇ ਨੇ ਕਈ, ਮੈਂ ਦੇਖਿਆ, ਮੈਂ ਆਪਣੀ ਦਿਲ ਵਾਲੀ ਗੱਲ ਕਰਨ ਲੱਗਾ ਕਿ ਦੇਖੋ ਸਰਕਾਰ ਵੀ ਜੀ ਡਾਂਗਾਂ ਨਾਲ ਕੁੱਟਦੀ ਆ, ਉਹ ਕਰਦੀ ਆ, ਖਾਸ ਕਰਕੇ ਟੀਚਰਾਂ ਨੂੰ, ਤੁਹਾਡੇ ਮਹਿਕਮੇ ਦੇ ਬੰਦਿਆਂ ਨੂੰ, ਤੇ ਫਿਰ ਇਨ੍ਹਾਂ ਨਾਲ ਕਿਉਂ ਨਾ ਹੋਵੇ, ਜੋ ਬੀਜਣਾ ਉਹੀ ਖਾਣਾ। ਸੋ ਇਸ ਤਰ੍ਹਾਂ ਦਾ ਜਸਟੀਫਿਕੇਸ਼ਨ ਤਾਂ, ਪਰ ਕੁੱਲ ਮਿਲਾ ਕੇ ਤਾਂ ਮੈਨੂੰ ਤਾਂ ਨਹੀਂ ਚੰਗਾ ਲੱਗਦਾ, ਖੈਰ ਆਪਣੀ ਆਪਣੀ ਮਰਜ਼ੀ ਆ। ਚਲੋ ਇਧਰ ਰਾਜਮਿੰਦਰ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਓ ਜੀ ਰਾਜਮਿੰਦਰ ਜੀ, ਕੀ ਹਾਲ ਚਾਲ ਹੈ? ਜੇ ਕਹਿੰਦੇ ਕੌਮ ਨੂੰ ਬਚਾਉਣਾ ਹੈ ਤਾਂ ਸਿੱਖੋ, ਉੱਠੋ, ਕਿਤਾਬਾਂ ਖਰੀਦੋ, ਜੀ ਜਾਨ ਨਾ ਪੜੋ, ਕਲਮਾ ਚੁੱਕੋ, ਗੁਰਬਾਣੀ ਦੇ ਚਾਨਣ ਵਿਚ ਲਿਖੋ, ਪੰਥ ਵਿਚੋਂ ਅਗਿਆਨਤਾ ਦਾ ਹਨੇਰਾ ਮਿਟਾਉਣ ਵਿਚ ਯੋਗਦਾਨ ਪਾਓ। ਬਹੁਤ ਵਧੀਆ ਵਿਚਾਰ ਹੈ ਜੀ, ਸ਼ੁਕਰੀਆ। ਤੇ ਰਾਜੀ ਭੰਗੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਵਧੀਆ ਚੱਲ ਰਿਹਾ ਪ੍ਰੋਗਰਾਮ, ਤੇ ਤੁਸੀਂ ਸਾਡੇ ਤੇ ਵੀ ਕਿਤੇ ਜ਼ਿਆਦਾ ਗਰਮੀ ਵਿਚ ਹੋ ਜੀ, ਇੰਨਾ ਟੈਂਪਰੇਚਰ ਤਾਂ ਸਾਡੇ ਇੱਥੇ ਕਦੇ ਨਹੀਂ ਹੋਇਆ ਸਿੰਗਾਪੁਰ। ਹਾਂਜੀ ਉੱਥੇ ਹੁੰਮ ਰਹਿੰਦਾ ਆ, ਹੁੰਮਸ ਰਹਿੰਦਾ, ਪਰ ਸਾਡੇ ਗਰਮੀ ਕਾਫੀ ਹੈ ਜੀ, 46-47 ਡਿਗਰੀ ਕੱਲ ਇੱਧਰ ਨਿਊ ਸਾਊਥ ਵੇਲਸ ਦੇ ਵਿਚ ਹੋਇਆ ਪਿਆ ਸੀ ਜੀ। ਸੋ ਇਸ ਕਰਕੇ ਥੋੜਾ ਜਿਹਾ ਪ੍ਰੋਬਲਮ ਤਾਂ ਹੈਗੀ ਆ ਜੀ। ਤੇ ਹੈਪੀ ਗਿੱਲ ਕੇਨਸ ਵਾਲੇ ਕਹਿੰਦੇ ਨੇ ਕਿ ਹਾਂਜੀ, ਉਹਨਾਂ ਨੇ ਉਹਨਾਂ ਦਾ ਮੈਸੇਜ ਪੜ੍ਹ ਲਿਆ ਸੀ, ਗੁਰਜੀਤ ਸਿੰਘ ਸੇਖੋਂ ਕਹਿ ਰਹੇ ਨੇ, ਗੁਰਜੀਤ ਸਿੰਘ ਕਹਿ ਰਹੇ ਨੇ ਕਿ ਸੇਖੋਂ ਨੀ ਜੀ, ਗੁਰਜੀਤ ਸਿੰਘ ਜੀ, ਭਾਜੀ ਨਵਜੋਤ ਸਿੱਧੂ ਦੇ ਬਾਰੇ ਵੀ ਗੱਲ ਕਰੋ, ਭਵਿੱਖਬਾਣੀ ਕਰੋ। ਅਮਰੀਕ ਜੀ, ਨਵਜੋਤ ਸਿੱਧੂ ਦਾ ਹੁਣ ਕਾਂਗਰਸ ਦੇ ਵਿਚ ਵੀ ਨੀ ਜਾ ਰਿਹਾ?
ਅਮਰੀਕ, ਜੇ ਤੁਸੀਂ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਵਿਚ ਜਾਓ ਤਾਂ ਤੁਹਾਨੂੰ ਮੌਕਾ ਪ੍ਰਸਤ ਕਿਹਾ ਜਾਂਦਾ ਹੈ, ਤੇ ਜਿੰਨਾ ਮਾਨ ਸਤਿਕਾਰ ਮੇਰੇ ਖਿਆਲ ਦੇ ਵਿਚ ਨਵਜੋਤ ਸਿੰਘ ਸਿੱਧੂ ਨੂੰ ਜਨਤਾ ਪਾਰਟੀ ਦੇ ਵਿਚ ਦਿੱਤਾ ਗਿਆ ਸ਼ਾਇਦ ਹੋਰ ਕੋਈ ਪਾਰਟੀ ਨਹੀਂ ਦੇਗੀ, ਲੇਕਿਨ ਉਹਨਾਂ ਦਾ ਜਿਹੜਾ ਵਿਵਹਾਰ ਰਿਹਾ ਹੈ, ਉਹਨਾਂ ਦਾ ਜਿਹੜਾ ਪ੍ਰਚਾਰ ਰਿਹਾ ਹੈ ਦੂਜੀਆਂ ਪਾਰਟੀਆਂ ਦੇ ਖਿਲਾਫ਼, ਉਹ ਬਹੁਤ ਘਟੀਆ ਲੈਂਗੁਏਜ ਉਹ ਯੂਜ਼ ਕਰਦੇ ਰਹੇ ਹਨ, ਜਿੱਦਾਂ ਕਾਂਗਰਸ ਦੇ ਲਈ ਉਹਨਾਂ ਨੇ ਪੱਪੂ ਪ੍ਰਧਾਨ ਮੰਤਰੀ, ਬੇਅਰਥ ਸ਼ਾਸਤਰੀ, ਮੁੰਨੀ ਬਦਨਾਮ ਹੋ ਗਈ, ਉਸ ਤੋਂ ਵੀ ਜ਼ਿਆਦਾ ਜਿਹੜੀ ਆ ਕਾਂਗਰਸ ਦੀ ਸਰਕਾਰ ਬਦਨਾਮ ਹੋ ਗਈ। ਏਦਾਂ ਦੇ ਜਿਹੜੇ ਉਪ ਸ਼ਬਦ ਨੇ, ਅਪ ਸ਼ਬਦ ਉਹਨਾਂ ਨੇ ਵਰਤੇ ਉਹਨਾਂ ਦੇ ਲਈ ਚੋਣ ਪ੍ਰਚਾਰ ਦੇ ਲਈ, ਲੋਕਾਂ ਨੂੰ ਕੁਛ ਮਿੰਟਾਂ ਲਈ ਖੁਸ਼ ਕਰਨ ਦੇ ਲਈ, ਆਪ ਵੱਡਾ ਬਣਨ ਦੇ ਲਈ। ਹੁਣ ਕਾਂਗਰਸ ਵਿਚ ਜਾ ਕੇ ਉਹ ਪ੍ਰਚਾਰ ਵੀ ਅਮਨਦੀਪ ਕਿੱਦਾਂ ਕਰਨਗੇ? ਵੈਸੇ ਵੀ ਜਿੱਦਾਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਨਾ ਮੂੰਹ ਲਾ ਕੇ, ਉਹਨਾਂ ਨੇ ਮੂੰਹ ਨੀ ਉਹਨਾਂ ਨੂੰ ਲਾਇਆ, ਉਹਨਾਂ ਨੇ ਬਹੁਤ ਚੰਗੀ ਗੱਲ ਕੀਤੀ। ਅਗਰ ਆਮ ਆਦਮੀ ਪਾਰਟੀ ਦੇ ਵਿਚ ਵੀ ਨਵਜੋਤ ਸਿੰਘ ਸਿੱਧੂ ਆ ਜਾਂਦੇ, ਮੇਰੇ ਖਿਆਲ ਦੇ ਵਿਚ ਆਮ ਆਦਮੀ ਪਾਰਟੀ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਸੀ, ਕਿਉਂਕਿ ਆਮ ਆਦਮੀ ਦੇ ਜਿੱਦਾਂ ਇਕ ਰਿਸਪੈਕਟਡ ਲੀਡਰ ਆ ਸਾਡੇ ਕੇਜਰੀਵਾਲ, ਉਹਨਾਂ ਦੇ ਬਾਰੇ ਗੱਲਾਂ ਕਰਨੀਆਂ, ਉਹਨਾਂ ਨੇ ਉਹਨਾਂ ਦੀ ਖੰਘ ਨੀ ਹਟਦੀ, ਉਹ ਖੰਘ ਨੀ ਠੀਕ ਕਰ ਸਕਦੇ, ਉਹ ਦਿੱਲੀ ਨੂੰ ਕੀ ਠੀਕ ਕਰਨਗੇ, ਤੇ ਏਦਾਂ ਦੀ ਜਿਹੜੀ ਗੱਲਾਂ ਇਹ ਛੋਟੀ ਇੱਕ ਦੇ। ਹੁਣ ਈਵਨ ਭਗਵੰਤ ਮਾਨ ਦੀ ਵੀ ਕਈ ਜਿਹੜੀਆਂ ਸਪੀਚਾਂ ਉਹ ਵੀ ਅਮਨਦੀਪ ਕਈ ਵਾਰੀ ਨਹੀਂ ਪਸੰਦ ਕੀਤੀਆਂ ਜਾ ਸਕਦੀਆਂ, ਕਿਉਂਕਿ ਉਹ ਵੀ ਕਈ ਵਾਰੀ ਲੂਜ਼ ਟਾਕ ਕਰਦੇ ਆਪਣੀ ਸਪੀਚਾਂ ਦੇ ਵਿਚ, ਜਿੱਦਾਂ ਸਾਂਗਾਂ ਲਾਣੀਆਂ ਕਿਸੇ ਦੇ ਕਿਸੇ ਤੇ, ਲੋਕਾਂ ਨੂੰ ਇਕ ਦੋ ਮਿੰਟ ਲਈ ਖੁਸ਼ ਕਰਨ ਦੇ ਲਈ
ਮੈਂ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਜ਼ਿਕਰ ਕੀਤਾ ਸੀ ਕਿ ਮੈਂ ਵੀ ਕੁਛ ਦਿਨਾਂ ਤੋਂ ਨੋਟ ਕਰ ਰਿਹਾ ਕਿ ਪਾਲਿਸੀ ਦੇ ਉੱਤੇ ਨੀ ਗੱਲ ਹੋ ਰਹੀ, ਖਾਸ ਕਰਕੇ ਮੈਂ ਆਮ ਆਦਮੀ ਪਾਰਟੀ ਦੀ ਆਬਜ਼ਰਵੇਸ਼ਨ ਕਰ ਰਿਹਾ ਕਿ ਜਿਸ ਤਰ੍ਹਾਂ ਫੂਲਕਾ ਸਾਹਿਬ ਕਿਸੇ ਪਾਲਿਸੀ ਤੇ ਗੱਲ ਨੀ ਕਰ ਰਹੇ, ਤੇ ਉਧਰ ਜਿਸ ਤਰ੍ਹਾਂ ਖਹਿਰਾ ਸਾਹਿਬ ਹੈ ਉਹਨਾਂ ਦੇ ਪਹਿਲਾਂ ਬੜੇ ਆਉਂਦੇ ਹੁੰਦੇ ਸੀ ਵੀ ਆਹ ਦੇਖੋ ਆਹ ਊਣ ਕਤਾਈ ਹੈ, ਇਹਨੂੰ ਏਦਾਂ ਦਰੁਸਤ ਕੀਤਾ ਜਾਊਗਾ, ਹੁਣ ਉਹ ਸਾਰੇ ਲੁਪਤ ਹੁੰਦੇ ਦਿਖਾਈ ਦੇ ਰਹੇ ਨੇ। ਗੁਰਪ੍ਰੀਤ ਘੁੱਗੀ ਜਿਹੜਾ ਉਹ ਬੜਾ ਮਤਲਬ ਮਿਨੀਮਮ ਐਕਸਪੋਜਰ ਉਹਦਾ ਹੋ ਰਿਹਾ, ਤੇ ਕਿਤੇ ਨਾ ਕਿਤੇ ਜੁਮਲੇਬਾਜ਼ੀ ਦੇ ਵਿਚ ਗੇਮ ਚੱਲ ਰਹੀ ਹੈ, ਅਸੀਂ ਆਹ ਕਰ ਦਾਂਗੇ, ਉਹਨੇ ਆਹ ਕਰਤਾ, ਅਸੀਂ ਆਹ ਕਰਤਾ, ਉਹਨੇ ਆਹ ਕਰ, ਇਧਰ ਨੂੰ ਚਲੇ ਗਿਆ ਕਿ ਪਾਲਿਸੀ ਲੈਵਲ ਦਾ ਡਿਬੇਟ ਜਿਹੜਾ ਹੈ ਉਹ ਕਿਤੇ ਨਾ ਕਿਤੇ ਲੁਪਤ ਹੁੰਦਾ ਜਾ, ਮਤਲਬ ਮੈਨੂੰ
ਬਿਲਕੁਲ ਦਿਖਾਈ ਦੇ ਜਿਹੜਾ ਪੋਜ਼ਿਟਿਵ ਡਿਬੇਟ ਹੈ, ਜਿਹੜਾ ਪੋਜ਼ਿਟਿਵ ਡਿਬੇਟ ਹੈ ਜਿਹੜੇ ਇੱਕ ਤਰ੍ਹਾਂ ਦੇ ਡਾਇਲੋਗ ਆ ਉਹ ਖਤਮ ਹੋ ਰਿਹਾ, ਤੇ ਇੱਕ ਤਰ੍ਹਾਂ ਚੀਪ ਜਿਹੜੀ ਚੀਪ ਜਿਹੜਾ ਪ੍ਰਚਾਰ ਆ ਉਹ ਕੀਤਾ ਜਾ ਰਿਹਾ, ਕਿਉਂਕਿ ਉਹਦਾ ਕੀ ਹੈ ਕਿ ਤੁਸੀਂ ਜਿਹੜੇ ਮੌਕੇ ਤੇ ਜਿਹੜੇ ਦਰਸ਼ਕ ਤੁਹਾਨੂੰ ਦੇਖਣ ਆਉਂਦੇ ਜਾਂ ਲੋਕ ਦੇਖਣ ਆਉਂਦੇ ਆ, ਚੋਣ ਪ੍ਰਚਾਰ ਤੁਸੀਂ ਕਰਦੇ ਆ, ਉਹਨਾਂ ਨੂੰ ਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਰਾਊਡ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਦੇਖਿਆ ਜਾਵੇ ਤਾਂ ਜਿਹੜੀ ਆਮ ਆਦਮੀ ਪਾਰਟੀ ਆ ਉਹਨੂੰ ਕਰਾਊਡ ਇਕੱਠਾ ਕਰਨ ਦੀ ਲੋੜ ਵੀ ਨਹੀਂ ਆ। ਹੁਣ ਕੇਜਰੀਵਾਲ ਸਾਹਿਬ ਆ ਦੋ ਤਿੰਨ ਦਿਨ ਤੋਂ ਪੰਜਾਬ ਦਾ ਦੌਰਾ ਕਰ ਰਹੇ ਆ, ਤੇ ਉਹਨਾਂ ਦੇ ਆਲੇ ਦੁਆਲੇ ਜਿਹੜਾ ਕਰਾਊਡ ਆਪਣੇ ਆਪ ਇਕੱਠਾ ਹੋ ਰਿਹਾ, ਚਾਹੇ ਵਿਰੋਧੀ ਵੀ ਆ ਪਿੰਡਾਂ ਦੇ ਵਿਚ, ਉਹ ਵੀ ਕੇਜਰੀਵਾਲ ਸਾਹਿਬ ਨੂੰ ਸੁਣਨਾ ਚਾਹੁੰਦੇ ਆ, ਉਹਨਾਂ ਦੇ ਵਿਚਾਰ ਜਾਣਨਾ ਚਾਹੁੰਦੇ ਆ, ਉਹ ਆਪਣੇ ਆਪ ਹੀ ਉਹਨਾਂ ਦੀਆਂ ਰੈਲੀਆਂ ਦੇ ਵਿਚ ਚਲੇ ਜਾਂਦੇ ਆ। ਇੱਕ ਬਹੁਤ ਵਧੀਆ ਇਸ ਵੇਲੇ ਆਮ ਆਦਮੀ ਪਾਰਟੀ ਨੂੰ ਫਰੰਟ ਮਿਲਿਆ ਆ ਕਿ ਆਪਣੀਆਂ ਜਿਹੜੀਆਂ ਪਾਲਿਸੀਜ਼ ਆ ਉਹਨੂੰ ਐਕਸਪੋਜ਼ ਕਰਨ, ਉਹਨਾਂ ਤੇ ਗੱਲ ਕਰਨ, ਨਾ ਕਿ ਇਹ ਜਿਹੜੀ ਆ ਹਲਕਾ ਪ੍ਰਚਾਰ ਜਿਸ ਨੂੰ ਕਹਿੰਦੇ ਆ ਕਿ ਲੋਕਾਂ ਨੂੰ ਖੁਸ਼ ਕਰਨਾ ਹਸਾਉਣਾ, ਉਹ ਇੱਕ ਦੋ ਮਿੰਟ ਤਾਂ ਚੰਗਾ ਲੱਗਦਾ, ਲੇਕਿਨ ਬਾਅਦ ਵਿਚ ਮਹਿਸੂਸ ਕਰੋ ਤੁਹਾਨੂੰ ਵੀ ਪ੍ਰੈਸ਼ਰ ਉੱਤੇ ਲੱਗੇਗਾ ਕਿ ਅੱਜ ਇਹ ਇੱਕ ਐਡੇ ਵੱਡੇ ਲੀਡਰਾਂ ਦੀਆਂ ਸਾਂਗਾਂ ਲਾ ਰਿਹਾ ਜਿਹਨਾਂ ਨੇ ਕਾਫੀ ਦੇਰ ਤੱਕ ਪੰਜਾਬ ਤੇ ਰਾਜ ਕੀਤਾ, ਕੱਲ ਨੂੰ ਸਾਡੀਆਂ ਵੀ ਸਾਂਗਾਂ ਲਾਊਗਾ। ਅਗਰ ਤੁਸੀਂ ਆਮ ਜ਼ਿੰਦਗੀ ਵਿਚ ਕੋਈ ਬੰਦਾ ਦੇਖੋ ਜਿਹੜੇ ਜਿਸ ਵੇਲੇ ਤੁਸੀਂ ਪਾਰਟੀਆਂ ਵਿਚ ਇਕੱਠੇ ਹੁੰਦੇ ਜਾਂ ਹੋਰ ਕਿਤੇ ਜਾਂਦੇ ਆ, ਜੇ ਕਿਸੇ ਹੋਰ ਦੀ ਚੁਗਲੀ ਕਰਦਾ ਤਾਂ ਤੁਹਾਡੀ ਵੀ ਚੁਗਲੀ ਉਹ ਕਰ ਸਕਦਾ ਜਾਂ ਤੁਹਾਡੇ ਵੀ ਇਮੀਟੇਟ ਕਰ ਸਕਦਾ। ਤੇ ਅਜਿਹੇ ਬੰਦੇ ਜਿਹੜੇ ਆ ਅਮਨਦੀਪ, ਇੱਕ ਜਿਹੜੇ ਲੀਡਰ ਹੁੰਦੇ ਜਿੱਦਾਂ ਸ਼ਾਂਤ ਲੀਡਰ ਹੁੰਦੇ, ਜਿਹੜਾ ਤੁਸੀਂ ਦੇਖ ਲਓ ਕਿ ਡਾਕਟਰ ਮਨਮੋਹਨ ਸਿੰਘ ਹੋਣੀ ਸੀਗੇ ਜਾਂ ਹੋਰ ਜਿਹੜੇ ਈਵਨ ਜਵਾਹਰ ਲਾਲ ਨਹਿਰੂ ਹੋਣੀ ਸੀ ਜਾਂ ਬਹੁਤ ਵੱਡੇ ਵੱਡੇ ਲੀਡਰ ਸੀ, ਉਹਨਾਂ ਦਾ ਕੰਪੋਜ਼ਰ ਜਿਹੜਾ ਪਰਸਨੈਲਿਟੀ ਕੰਪੋਜ਼ਰ ਹੁੰਦਾ ਸੀ ਉਹ ਬੜਾ ਸ਼ਾਂਤ ਸੁਭਾਅ ਵਾਲਾ ਹੁੰਦਾ ਸੀ, ਉਹਨਾਂ ਦੀ ਲੈਂਗੁਏਜ ਬਹੁਤ ਵਧੀਆ ਹੁੰਦੀ ਸੀ। ਈਵਨ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇਖ ਲਓ, ਉਹ ਕਦੇ ਵੀ ਕਿਸੇ ਦੇ ਖਿਲਾਫ਼ ਖੜਵਾ ਨੀ ਬੋਲਦੇ,
ਚਾਹੇ
ਉਹ ਕਿੰਨੇ ਵੀ ਵਿਰੋਧੀ ਹੋਣ, ਤਲਖੀ ਕਦੇ ਵੀ ਕਰਦੇ। ਹਾਲਾਂਕਿ ਸੁਖਬੀਰ ਸਿੰਘ ਬਾਦਲ ਆ ਉਹਨਾਂ ਦੇ ਵਿਚ ਤਲਖੀ ਹੈ, ਉਹਨਾਂ ਦੀ ਸਪੀਚ ਕੋਈ ਇੰਨੀ ਇੰਪ੍ਰੈਸਿਵ ਨਹੀਂ ਹੁੰਦੀ, ਗਲਤੀਆਂ ਬਹੁਤ ਕਰਦੇ ਆ, ਲੇਕਿਨ ਅਗਰ ਠੰਮੇ ਵਾਲੀ ਪਰਸਨੈਲਿਟੀ ਤੁਸੀਂ ਦੇਖੋ ਪ੍ਰਕਾਸ਼ ਸਿੰਘ ਬਾਦਲ ਦੀ, ਤੇ ਹਾਲਾਂਕਿ ਸਾਰੀ ਹਵਾ ਉਹਨਾਂ ਦੇ ਖਿਲਾਫ਼ ਹੈ, ਉਹਨਾਂ ਦੀ ਕੋਈ ਵੀ ਹੱਕ ਦੇ ਵਿਚ ਗੱਲ ਕਰਨੀ ਇਸ ਵੇਲੇ ਕਾਫੀ ਕਰਦੇ ਨੂੰ ਖਾਲੀ ਨਹੀਂ ਹੁੰਦੀ, ਵਾਪਸ ਸਿੱਧੂ ਤੇ ਆ ਰਹੇ ਅਮਨਦੀਪ। ਹੁਣ ਜੇਕਰ ਕਿਹੜੀ ਪਾਰਟੀ ਵੀ ਸਿੱਧੂ ਨੂੰ ਲਏਗੀ ਆਪਣੇ ਆਪਣੇ ਦੇ ਵਿਚ, ਮੇਰੇ ਖਿਆਲ ਦੇ ਵਿਚ ਇਸ ਵੇਲੇ ਕਿਸੇ ਵੀ ਪਾਰਟੀ ਨੂੰ ਸਿੱਧੂ ਦੀ ਜ਼ਰੂਰਤ ਨਹੀਂ ਹੈ, ਜ਼ਰੂਰਤ ਸਿੱਧੂ ਨੂੰ ਪਾਰਟੀ ਦੀ ਹੈ, ਲੇਕਿਨ ਉਹਨਾਂ ਨੇ
ਬੀਜੇਪੀ ਨੂੰ ਛੱਡ ਦਿੱਤਾ ਉਹਨਾਂ ਨੇ, ਮੇਰੇ ਹਿਸਾਬ ਨਾਲ ਤਾਂ ਨੀ ਛੱਡਿਆ, ਉਹ ਤਾਂ ਉਹ ਕੰਮ ਕਰ ਰਹੇ ਨੇ ਆਪਣਾ,
ਕਨਫਿਊਜ਼ਨ
ਕ੍ਰੀਏਟ ਕਰ ਰਹੇ ਨੇ ਪਾਰਟੀਆਂ ਦੇ ਵਿਚ, ਦੇਖ ਰਹੇ ਨੇ ਕਿ ਅੰਦਰੋਂ ਕਿੱਦਾਂ, ਅੰਦਰੋਂ ਕਿੱਦਾਂ ਡੀਲਸ ਚੱਲਦੀਆਂ ਨੇ, ਕੀ ਇਨਫੋਰਮੇਸ਼ਨ ਹੈ ਉਹ। ਜੇ ਹੁਣ ਆਮ ਆਦਮੀ ਪਾਰਟੀ ਦੇ ਵਿਚ ਉਹਨਾਂ ਨੇ ਜਾਣ ਦੀ ਗੱਲ ਕਈ ਮਹੀਨੇ ਤੋਰੀ, ਉਹ ਨੈਗੋਸ਼ੀਏਸ਼ਨ ਸ਼ੁਰੂ ਹੋਈਆਂ, ਉਹ ਤੋਂ ਇੰਟੈਲੀਜੈਂਸ ਪਤਾ ਲੱਗਦੀ ਹੈ ਕਿਹੜਾ ਬੰਦਾ ਡੀਲ ਕਰਦਾ ਆ, ਕੀ ਆਫਰ ਕਰਦੇ ਆ। ਤੇ ਫਿਰ ਕੀਤਾ ਹੋਣਾ ਕਿ ਮੈਂ ਚੀਫ ਮਿਨਿਸਟਰ ਬਣਨਾ ਆ, ਫਿਰ ਉਹਨਾਂ ਨੇ ਕਿਹਾ ਨਹੀਂ ਤੈਨੂੰ ਨੀ ਬਣਾਉਣਾ, ਸਾਡਾ ਹੋਰ ਬੰਦਾ ਆ। ਹੌਲੀ ਹੌਲੀ ਇਨਫੋਰਮੇਸ਼ਨ ਸਾਰੀ ਕਢਾਈ ਹੋਣੀ ਆ ਵੀ ਕਿਹੜਾ ਕਿਹੜਾ ਬੰਦਾ ਚੀਫ ਨੇ, ਉਹ ਕਢਾ ਕੇ ਫਿਰ ਉਹ ਸਾਰੀ ਦੇ ਰਹੇ ਨੇ। ਇੱਦਾਂ ਫਿਰ ਕਾਂਗਰਸ ਦੇ ਨਾਲ ਗੱਲ ਚੱਲੀ ਆ, ਉਹਨਾਂ ਦੀ ਸਾਰੀ ਇਨਫੋਰਮੇਸ਼ਨ ਕਢਾਈ ਹੋਣੀ ਆ, ਜਿੰਨੀ ਵੀ ਉਹ ਸਾਰੀ ਐਂਡ ਦਾ ਐਂਡ ਤਾਂ ਮਦਰ ਪਾਰਟੀ ਨੂੰ ਜਾਣੀ ਆ, ਬੀਜੇਪੀ ਨੂੰ। ਸੋ ਅੰਦਰੋਂ ਅੰਦਰ ਇਹ ਵੀ ਇੱਕ ਸਿਆਸਤ ਹੈ ਮੇਰੇ ਹਿਸਾਬ ਨਾਲ।
ਦੇਖੋ ਇਹ ਬਿਲਕੁਲ ਗੱਲ ਠੀਕ ਹੈ ਕਿ ਇਸ ਤਰ੍ਹਾਂ ਤੇ ਕੰਮ ਹੋ ਰਿਹਾ ਤੇ ਦੇਖਿਆ ਵੀ ਜਾ ਰਿਹਾ, ਇਸ ਐਂਗਲ ਤੋਂ ਵੀ ਦੇਖਿਆ ਜਾ ਰਿਹਾ। ਜੇਕਰ ਦੇਖੋ ਤਾਂ ਕੇਜਰੀਵਾਲ ਦੀ ਇੰਟੈਲੀਜੈਂਸ ਦੇਖੋ ਇਹਦੇ ਵਿੱਚ, ਜਿੰਦਾ ਅਸੀਂ ਪਰਸਨੈਲਿਟੀ ਪਰਸਪੈਕਟਿਵ ਦੀ ਗੱਲ ਕਰ ਰਹੇ ਹਾਂ, ਜਦੋਂ ਨਵਜੋਤ ਸਿੰਘ ਸਿੱਧੂ ਪਹਿਲਾਂ ਰਿਜ਼ਾਇਨ ਕੀਤਾ ਰਾਜ ਸਭਾ ਤੋਂ, ਤਾਂ ਕੇਜਰੀਵਾਲ ਨੇ ਕਿਹਾ ਜੀ ਸਾਨੂੰ ਇਹਦਾ ਅਸੀਂ ਸਵਾਗਤ ਕਰਦੇ ਹਾਂ, ਅਸੀਂ ਵੈਲਕਮ ਕਰਾਂਗੇ, ਜੇ ਸਾਡੀ ਵੀ ਪਾਰਟੀ ਵਿਚ ਆਉਂਦੇ ਆ ਤਾਂ ਉਹਦੀ ਅਸੀਂ ਉਹਨੂੰ ਅਸੀਂ ਲਵਾਂਗੇ, ਗੱਲਬਾਤ ਕਰਾਂਗੇ। ਜਦੋਂ ਉਹਨਾਂ ਦੀ ਮੁਲਾਕਾਤ ਹੋਈ ਤਾਂ ਉਹਨਾਂ ਨੇ ਸਿੱਧਾ ਕਹਿਤਾ ਕਿ ਸਿੱਧੂ ਸਾਹਿਬ ਤੁਸੀਂ ਸਾਡੇ ਪਾਰਟੀ ਵਿਚ ਆ ਜਾਓ, ਪ੍ਰਚਾਰ ਕਰੋ, ਲੇਕਿਨ ਤੁਸੀਂ ਇਲੈਕਸ਼ਨ ਨਾ ਲੜੋ। ਕਾਫੀ ਇੰਟੈਲੀਜੈਂਟ ਸੀ ਉਹਨਾਂ ਨੇ ਦਿਖਾਈ, ਉਹਨਾਂ ਨੇ ਇੱਕ ਥੰਮੇ ਵਾਲੀ ਪਰਸਨੈਲਿਟੀ ਦਾ ਐਕਸਪੋਜਰ ਕੀਤਾ। ਉਹਨਾਂ ਨੇ ਇਹ ਨੀ ਕਿਹਾ ਕਿ ਇਹ ਜੀ ਸਾਡੇ ਵਿਰੁੱਧ ਪ੍ਰਚਾਰ ਕਰ ਰਿਹਾ ਸੀ, ਸਾਡੇ ਵਿਰੁੱਧ ਉਪ ਸ਼ਬਦ ਵਰਤ ਰਿਹਾ ਸੀ, ਅਸੀਂ ਇਹਨੂੰ ਪਾਰਟੀ ਵਿਚ ਨਹੀਂ ਲੈਣਾ, ਬਹੁਤ ਖਰਾਬ ਬੰਦਾ। ਲੇਕਿਨ ਉਹਨਾਂ ਨੇ ਇੱਕ ਤਰ੍ਹਾਂ ਨਾਲ ਥੰਮੇ ਵਾਲੀ ਪਰਸਨੈਲਿਟੀ ਯੂਜ਼ ਕੀਤੀ ਅਤੇ ਆਪਣੀ ਗੱਲ ਕਹਿ ਵੀ ਗਏ ਅਤੇ ਸਿੱਧੂ ਨੂੰ ਪਾਰਟੀ ਤੋਂ ਪਰੇ ਵੀ ਰੱਖਿਆ। ਇਸੇ ਤਰ੍ਹਾਂ ਈਵਨ ਮੇਰੇ ਖਿਆਲ ਵਿਚ ਕਾਂਗਰਸ ਵੀ ਕਰ ਰਹੀ ਆ, ਤੇ ਉਹਨਾਂ ਨੂੰ ਪਤਾ ਹੈ ਕਿ ਕੀ ਕਰ ਰਹੇ ਆ, ਸਿੱਧੂ ਹੈ ਕੀ ਐਕਚੁਲੀ। ਤੇ ਬਾਕੀ ਜਿਹੜੀ ਗੱਲ ਹੈ ਰਹਿੰਦੀ ਖੁੰਦੀ ਗੱਲ ਤੁਸੀਂ ਦੱਸੇ ਦਿੱਤੀ ਆ, ਤੇ ਮੇਰੇ ਖਿਆਲ ਦੇ ਵਿਚ ਇਹ ਜਿਹੜਾ ਇੱਕ ਡਰਾਮਾ ਹੋ ਰਿਹਾ ਸਿੱਧੂ, ਉਹਦੇ ਵਿਚ ਸਿੱਧੂ ਕਾਮਯਾਬ ਨਹੀਂ ਹੋਇਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਜੁਆਇੰਟ ਪਾਰਟੀ ਬਣਾ ਲਈ ਬੈਂਸ ਭਰਾਵਾਂ ਦੇ ਨਾਲ ਰਲ ਕੇ, ਉਹ ਵੀ ਕਾਮਯਾਬ ਨਹੀਂ। ਬੈਂਸ ਭਰਾ ਪਾਰਟੀ ਮੀਟਿੰਗਾਂ ਕਰਨੀਆਂ ਚਾਹੁੰਦੇ ਸੀ ਜਲੰਧਰ ਜਾਂ ਅੰਮ੍ਰਿਤਸਰ ਜਾਂ ਚੰਡੀਗੜ੍ਹ, ਤੇ ਸਿੱਧੂ ਸਾਹਿਬ ਉਧਰ ਕਪਿਲ ਸ਼ਰਮਾ ਦੇ ਸ਼ੋਅ ਵਿਚ ਤਾੜੀਆਂ ਮਾਰ ਰਹੇ ਹੁੰਦੇ ਸੀ, ਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਸਿੱਧੂ ਇੰਨੇ ਦੂਜੇ ਇੰਟਰਸਟਿਡ ਨਹੀਂ ਹੈ ਪੋਲਿਟਿਕਸ ਦੇ ਵਿਚ ਜੀ। ਅਮਨਦੀਪ, ਮੇਰੇ ਖਿਆਲ ਦੇ ਵਿਚ ਸਿੱਧੂ ਦਾ ਹੋਰ ਕਿਸੇ ਪਾਰਟੀ ਵਿਚ ਰਾਜਨੀਤਿਕ ਜਿਹੜਾ ਲਾਭ ਕਿਸੇ ਹੋਰ ਪਾਰਟੀ ਵਿਚ ਜਾ ਕੇ ਉਹਨਾਂ ਨੂੰ ਹੋ ਨਹੀਂ ਸਕਦਾ। ਉਹਨਾਂ ਨੂੰ ਆਪਣੀ ਜਿਹੜੀ ਮਦਰ ਪਾਰਟੀ ਆ, ਜਿਨ੍ਹਾਂ ਨੇ ਉਹਨੂੰ ਇੱਜ਼ਤ ਬਖਸ਼ੀ ਕਾਫੀ ਦੇਰ ਤੋਂ ਉਸ ਪਾਰਟੀ ਵਿਚ ਆ, ਪਹਿਲਾਂ ਤੋਂ ਉਸ ਪਾਰਟੀ ਵਿਚ ਜਿੱਦਾਂ ਕਹਿੰਦੇ ਹੁੰਦੇ ਸੀਗੇ ਮੈਂ ਹਮੇਸ਼ਾ ਹੀ ਇਸ ਪਾਰਟੀ ਵਿਚ ਰਵਾਂਗਾ, ਸ਼ਾਇਦ ਉਹ ਗੱਲ ਹੋਣ ਜਾ ਰਹੀ ਹੈ
ਜੀ। ਬਿਲਕੁਲ, ਬਹੁਤ ਵਧੀਆ ਐਨਾਲਿਸਿਸ ਤੁਸੀਂ ਦੱਸੇ ਨੇ। ਤੇ ਲਓ ਜੀ, ਹੋ ਗਈ ਫਿਰ ਸਿੱਧੂ ਦੇ ਗੱਲ ਤੇ ਸਤਨਾਮ ਸਿੰਘ ਉਹਨਾਂ ਨੇ ਫੋਟੋ ਦੇ ਨਾਲ ਮੈਸੇਜ ਭੇਜਿਆ, ਭਾਜੀ ਮੈਨੂੰ ਲੱਗਦਾ ਕਿ ਸਿੱਧੂ ਨਾਲ ਧੋਬੀ ਦੇ ਕੁੱਤੇ ਵਾਲੀ ਹੋ ਗਈ। ਨਹੀਂ
ਨਹੀਂ,
ਇਹ ਲੱਗਦਾ ਹੈ ਜੀ, ਇਹ ਪੋਲੀਟਿਕਸ ਜਿਸ ਤਰ੍ਹਾਂ ਅਸੀਂ ਦੱਸਿਆ ਨਾ ਕਿ ਇਨਫੋਰਮੇਸ਼ਨ ਕਈ ਪਾਰਟੀਆਂ ਦੀ ਲੈ ਗਏ, ਕਾਂਗਰਸ ਦੀ ਵੀ ਲੈ ਗਏ, ਉਧਰੋਂ ਵੀ ਸੂਹ ਲੈ ਗਏ ਕੇਜਰੀਵਾਲ ਸਾਹਿਬ ਦੀ, ਉਧਰੋਂ ਬੈਂਸ ਬ੍ਰਦਰ ਦੀ ਪ੍ਰਗਟ, ਉਹ ਸਾਰਾ ਕੁਝ ਦੇਖ ਗਏ, ਐਨਾਲਿਸਿਸ ਕਰ ਗਏ, ਜਾ ਕੇ ਉਨ੍ਹਾਂ ਨੇ ਇਨਫੋਰਮੇਸ਼ਨ ਤਾਂ ਉੱਥੇ ਹੀ ਦੇਣੀ ਹੈ ਜਿੱਥੇ ਜਾਣੀ ਹੈ। ਖੈਰ, ਤੇ ਜਸ ਘੁੰਮਣ ਹੋਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਪ੍ਰੋਗਰਾਮ ਗੁੱਡ ਹੈ। ਫਲੋਰਾ ਸਾਹਿਬ ਜੀ ਕਹਿੰਦੇ ਜਦੋਂ ਕਹਿੰਦੇ 90 ਸਾਲ ਦੇ ਨੂੰ ਹੁਣ ਸ਼ਰਮ ਨਹੀਂ ਹੈਗੀ ਤਾਂ ਫਿਰ ਉਸ ਦਾ ਕੀ ਇਲਾਜ ਕਰ ਸਕਦੇ ਹੋ ਸਕਦਾ। ਬਾਦਲ ਸਾਹਿਬ ਦੀ ਗੱਲ ਕਰ ਰਹੇ ਨੇ, ਇਲਾਜ ਤਾਂ ਜੀ ਹੁਣ PGI ਵਾਲੇ ਕਰਨਗੇ, ਅਸੀਂ ਨਹੀਂ ਕਰ ਸਕਦੇ ਕਿਉਂਕਿ ਅਸੀਂ ਤਾਂ ਬਹੁਤ ਨਿਆਣੇ ਆ। ਤੇ ਇਧਰ ਇੱਕ ਮੈਸੇਜ ਨਾ ਤੁਹਾਡੇ ਪਹਿਲਾਂ ਆਇਆ ਸੀਗਾ ਜੀ ਆਉਣ ਤੋਂ, ਅਮਨ ਧਾਲੀਵਾਲ ਦਾ, ਤੇ ਉਹ ਕਹਿੰਦੇ ਨੇ ਕਿ ਮੈਂ ਫਲੋਰਾ ਸਾਹਿਬ ਨਾਲ ਟੀਚਿੰਗ ਜੋਬ ਬਾਰੇ ਗੱਲ ਕਰਨੀ ਸੀ, ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਟੀਚਿੰਗ ਜੋਬ ਕਰਨੀ ਆ, ਤੇ ਕਹਿੰਦੇ ਨਹੀਂ ਨਹੀਂ ਮੈਂ ਆਪਾਂ ਕਿੱਥੇ ਮਾਸਟਰ ਲੱਗਣਾ, ਕਹਿੰਦੇ ਮੇਰੀ ਵਾਈਫ ਮਾਸਟਰ ਨੂੰ ਬਣਨਾ ਚਾਹੁੰਦੀ ਆ, ਉਹ ਇੰਡੀਆ ਦੇ ਵਿੱਚ ਟੀਚਰ ਸੀ ਤੇ ਇੱਥੇ ਆਪਣੀ ਕਹਿੰਦੇ ਨੇ ਕਿ ਉਹ ਆਪਣੀ ਫੀਲਡ ਦੇ ਵਿੱਚ ਕੰਪਲੀਟ ਕਰਨਾ ਚਾਹੁੰਦੀ ਹੈ, ਤੇ ਫਲੋਰਾ ਸਾਹਿਬ ਡਾਇਰੈਕਸ਼ਨ ਮਿਲ ਜਾਵੇ ਤਾਂ ਵਧੀਆ ਆ। ਪਹਿਲਾਂ ਤਾਂ ਇਹ ਦੱਸੋ ਫਲੋਰਾ ਸਾਹਿਬ ਕਿ ਇੰਡੀਆ 'ਚ ਤਾਂ ਹੁਣ ਜੇ ਟੀਚਰ ਬਣਨਾ ਹੋਵੇ ਤਾਂ ਮਤਲਬ ਲੀਡਰਾਂ ਤੋਂ ਕੁੱਟ ਵੀ ਖਾਣੀ ਪੈਂਦੀ ਆ, ਬਾਲ ਵੀ ਪਟਾਉਣੇ ਪੈਂਦੇ ਆ, ਧਰਨੇ ਵੀ ਲਾਉਣੇ ਪੈਂਦੇ, ਟੈਂਕੀਆਂ ਤੇ ਵੀ ਚੜ੍ਹਨਾ ਪੈਂਦਾ ਆ। ਪੜ੍ਹਨਾ ਤਾਂ ਚਲੋ ਉਹ ਤਾਂ ਪੜ੍ਹਦਾ ਹਰੇਕ ਕੋਈ ਲੈਂਦਾ, ਪਰ ਇਹ ਕੰਮ ਵੀ ਨਾਲ ਕਰਨੇ ਪੈਂਦੇ ਆ, ਇਹ ਇੱਥੇ ਵੀ ਇੱਦਾਂ ਹੀ ਕਰਨਾ ਪੈਂਦਾ ਜਾਂ ਕੀ ਹਾਲਾਤ ਨੇ, ਤੁਸੀਂ ਸਾਨੂੰ ਵੀ ਦੱਸੋ, ਸ਼ਾਇਦ ਕੋਈ ਹੋਰ ਵੀ ਮਾਸਟਰ ਬਣਨਾ ਚਾਹੁੰਦਾ ਹੋਵੇ।
ਨਹੀਂ ਅਮਨਦੀਪ, ਇੱਥੇ ਹਾਲਾਤ ਬੜੇ ਵਧੀਆ ਹੈ, ਟੀਚਿੰਗ ਜੋਬ ਕਾਫੀ ਵਧੀਆ, ਇੱਥੇ ਰਿਸਪੈਕਟਿਵ ਹੈ, ਤੇ ਉਹਦੇ ਵਿੱਚ ਕਾਫੀ ਸੈਲਰੀ ਵਗੈਰਾ ਵੀ ਇਹਦੀ ਠੀਕ ਹੈ, ਲਗਭਗ ਇੰਜੀਨੀਅਰਿੰਗ ਜਿਹੜੇ ਸ਼ੁਰੂਆਤ ਦੀ ਸੈਲਰੀ ਹੁੰਦੀ ਉਨੀ ਸੈਲਰੀ ਹੈ ਟੀਚਿੰਗ ਦੀ ਵੀ, ਤੇ ਕਾਫੀ ਪ੍ਰੋਗਰੈਸਿਵ ਓਕੂਪੇਸ਼ਨ ਹੈਗਾ ਆ, ਤੇ ਇਹਦੇ ਵਿੱਚ ਫੀਲਡ ਆ, ਤੇ ਕਾਫੀ ਤਰੱਕੀ ਇਹਦੇ ਵਿੱਚ ਕੀਤੀ ਜਾ ਸਕਦੀ ਆ। ਤੇ ਇਹਨਾਂ ਨੇ ਜਿੱਦਾਂ ਪੁੱਛਿਆ ਕਿ ਟੀਚਰ ਕਿਸ ਤਰ੍ਹਾਂ ਬਣਦਾ ਹੈ, ਅਗਰ ਤੁਸੀਂ ਭਾਰਤ ਦੇ ਵਿੱਚੋਂ ਬੀ ਐਡ ਵਗੈਰਾ ਕੀਤੀ ਜਾਂ ਟੀਚਿੰਗ ਕੋਰਸਿਸ ਕੀਤੇ ਜਾਂ ਪ੍ਰਾਇਮਰੀ ਦੇ ਜਾਂ ਹਾਈ ਸਕੂਲ ਦੇ, ਇਹ ਨੀ ਪਤਾ ਵੀ ਇਹਨਾਂ ਦੀ ਵਾਈਫ ਪ੍ਰਾਇਮਰੀ ਸਕੂਲ ਬਣਨਾ ਚਾਹੁੰਦੇ ਜਾਂ ਹਾਈ ਸਕੂਲ ਦਾ ਟੀਚਰ ਬਣਨਾ ਚਾਹੁੰਦੇ ਹਨ। ਚਲੋ ਜੋ ਵੀ ਆ, ਇੱਥੇ ਇੱਕ ਪ੍ਰੋਸੈਸ ਆ ਕਿ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਆ ਨਿਊ ਸਾਊਥ ਵੇਲ ਦਾ, ਜਿਸ ਨੂੰ ਅੱਜ ਕੱਲ ਟ੍ਰੇਨਿੰਗ ਐਂਡ ਕਮਿਊਨਿਟੀ ਸਰਵਿਸਿਸ ਵੀ ਕਿਹਾ ਜਾਂਦਾ ਹੈ, ਉਹਦੇ ਵਿੱਚ ਤੁਸੀਂ ਇੱਕ ਐਪਲੀਕੇਸ਼ਨ ਉਹਦੇ ਹੈੱਡ ਆਫਿਸ ਜਾਓ, ਜਿੱਦਾਂ ਸਿਡਨੀ ਦੇ ਵਿੱਚ ਬਲੈਕ ਟਾਊਨ ਉਹਦਾ ਹੈੱਡ ਆਫਿਸ ਆ ਬਲੈਕ ਟਾਊਨ ਦੇ ਵਿੱਚ, ਤੇ ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਦੱਸੋ ਕਿ ਤੁਸੀਂ ਓਵਰਸੀਜ਼ ਤੋਂ ਆਏ ਹੋ, ਆਪਣਾ ਪਾਸਪੋਰਟ ਵਗੈਰਾ ਦਿਖਾ ਕੇ, ਵੀਜ਼ਾ ਵਗੈਰਾ ਦਿਖਾ ਕੇ, ਆਪਣੀ ਜਿਹੜੀ ਸਾਰੀ ਕੁਆਲੀਫਿਕੇਸ਼ਨ ਸਰਟੀਫਿਕੇਟ ਉੱਥੇ ਲੈ ਜਾਓ, ਤੇ ਉਹ ਤੁਹਾਨੂੰ ਉਹ ਤੁਹਾਡੇ ਤੋਂ ਫਾਰਮ ਭਰਾਂਗੇ, ਤੇ ਫਾਰਮ ਭਰ ਕੇ ਫਿਰ ਤੁਹਾਨੂੰ ਅਗਲਾ ਪ੍ਰੋਸੈਸ ਦੱਸਣਗੇ ਕਿ ਤੁਸੀਂ ਕੀ ਕਰਨਾ ਹੈ। ਜਦੋਂ ਅਸੀਂ ਆਏ ਸੀ ਤੇ ਅਗਲਾ ਪ੍ਰੋਸੈਸ ਹੁੰਦਾ ਸੀ ਕਿ ਤੁਹਾਨੂੰ ਟੈਸਟ ਦੇਣਾ ਪੈਂਦਾ ਸੀ, ਜਿਹਨੂੰ ਕਿ ਪੀਟ ਟੈਸਟ ਕਿਹਾ ਜਾਂਦਾ ਹੈ, PEAT ਪ੍ਰੋਫੈਸ਼ਨਲ ਅਸੈਸਮੈਂਟ ਆਫ ਟੀਚਰਸ, ਉਹ ਟੈਸਟ ਤੁਸੀਂ ਕਲੀਅਰ ਕਰੋ। ਉਸ ਤੋਂ ਬਾਅਦ ਹੁਣ ਥੋੜੇ ਜਿਹੇ ਪ੍ਰੋਸੈਸ ਦੇ ਵਿੱਚ ਚੇਂਜ ਹੈ, ਮੈਂ ਇਹਦੇ ਨਾਲ ਵੈਸੇ ਬਹੁਤ ਮੈਨੂੰ ਵਾਹ ਵਾਸਤਾ ਨਹੀਂ ਪੈਂਦਾ ਕਿ ਪ੍ਰੋਸੈਸ ਕੀ ਹੈ, ਲੇਕਿਨ ਬੇਸਿਕਲੀ ਜਿਹੜਾ ਪ੍ਰੋਸੈਸ ਆ ਮੋਰ ਔਰ ਲੈਸ ਸੇਮ ਆ। ਤੁਹਾਡੀ ਇੰਟਰਵਿਊ ਹੁੰਦੀ ਹੈ, ਉਸ ਤੋਂ ਬਾਅਦ ਤੁਹਾਨੂੰ ਕਲਾਸੀਫਾਈ ਕਰਦੇ ਆ ਕਿ ਕਿਹੜੇ ਕਿਹੜੇ ਸਬਜੈਕਟ ਤੁਸੀਂ ਟੀਚ ਕਰਨੇ ਆ, ਉਹ ਫਿਰ ਕਹਿੰਦੇ ਤੁਸੀਂ ਟੈਸਟ ਪਾਸ ਕਰੋ। ਟੈਸਟ ਪਾਸ ਕਰਨ ਤੋਂ ਬਾਅਦ ਇੱਕ ਤੁਹਾਨੂੰ ਨੰਬਰ ਮਿਲ ਜਾਂਦਾ, ਜਿਹਨੂੰ ਲਾਇਸੈਂਸ ਨੰਬਰ, ਤੁਸੀਂ ਆਸਟ੍ਰੇਲੀਆ ਵਿੱਚ ਟੀਚਿੰਗ ਲਾਇਸੈਂਸ ਨੰਬਰ ਮਿਲ ਜਾਂਦਾ। ਉਦੋਂ ਜਦੋਂ ਅਸੀਂ ਆਏ ਸੀ ਤਾਂ ਉਦੋਂ ਟੀਚਰ ਐਸੋਸੀਏਸ਼ਨ ਨਿਊ ਸਾਊਥ ਵੇਲਸ ਨਹੀਂ ਹੁੰਦੀ ਸੀ, ਲੇਕਿਨ ਅੱਜ ਕੱਲ੍ਹ ਤੁਹਾਨੂੰ ਟੀਚਰ ਜਿਹੜੀ ਐਸੋਸੀਏਸ਼ਨ ਆ ਉਹਦਾ ਮੈਂਬਰ ਵੀ ਬਣਨਾ ਪੈਂਦਾ, ਉਹਦੀ ਫੀਸ ਵੀ ਬਹੁਤ ਜ਼ਿਆਦਾ ਨਹੀਂ ਹੁੰਦੀ, ਉਹ ਇੱਕ ਪ੍ਰੋਸੈਸ ਦਾ ਦੇਣੀ ਪੈਂਦੀ ਆ। ਜਿਸ ਵੇਲੇ ਤੁਸੀਂ ਪ੍ਰੋਫੈਸ਼ਨਲ ਇੰਗਲਿਸ਼ ਅਸੈਸਮੈਂਟ ਫੋਰ ਟੀਚਰ ਟੈਸਟ ਪਾਸ ਕਰ ਲੈਂਦੇ ਆ, ਫਿਰ ਤੁਹਾਨੂੰ ਨੰਬਰ ਮਿਲ ਜਾਂਦਾ ਕਿ ਤੁਸੀਂ ਨਿਊ ਸਾਊਥ ਵੇਲ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਬਾਕੀ ਸਟੇਟਾਂ ਦੇ ਵਿੱਚ ਇਕੁਵਲੈਂਟ ਵੀ ਉਹ ਟੀਚਿੰਗ ਲਾਇਸੈਂਸ ਹੁੰਦਾ ਹੈ ਕਿ ਤੁਸੀਂ ਨਿਊ ਸਾਊਥ ਵੇਲ ਦੇ ਵਿੱਚ ਟੀਚਿੰਗ ਕਰ ਸਕਦੇ ਹੋ, ਤੇ ਉਸ ਜਦੋਂ ਤੁਹਾਨੂੰ ਉਹ ਨੰਬਰ ਮਿਲ ਜਾਂਦਾ ਫਿਰ ਤੁਸੀਂ ਕੈਜੂਅਲ ਟੀਚਿੰਗ ਸਟਾਰਟ ਕਰ ਸਕਦੇ ਆ। ਫਿਰ ਤੁਹਾਡਾ ਨੰਬਰ ਜਿਹੜਾ ਹੈ ਕਿਊ ਦੇ ਵਿੱਚ ਆ ਜਾਂਦਾ, ਇਹ ਇੱਕ ਤਰ੍ਹਾਂ ਦੇ ਨਾਲ ਲਾਈਨ ਲੱਗ ਜਾਂਦੀ ਹੈ। ਜਦੋਂ ਤੁਹਾਡੀ ਵਾਰੀ ਆਊਗੀ, ਜਿੱਦਾਂ ਜਿੱਦਾਂ ਤੁਸੀਂ ਇਲਾਕੇ ਆਪਣੇ ਭਰੇ ਹੋਏ ਹੁੰਦੇ ਆ ਕਿ ਤੁਸੀਂ ਬਲੈਕ ਟਾਊਨ ਜੋਬ ਕਰਨਾ ਚਾਹੁੰਦੇ ਆ ਜਾਂ ਤੁਸੀਂ ਹੋਰ ਕਿਸੇ ਡਿਸਟ੍ਰਿਕਟ ਚ ਜੋਬ ਕਰਨਾ ਚਾਹੁੰਦੇ ਜਾਂ ਤੁਸੀਂ ਰੂਰਲ ਏਰੀਆ ਵਿੱਚ ਵੀ ਜਾਣਾ ਚਾਹੁੰਦੇ ਆ ਨਿਊ ਸਾਊਥ ਵੇਲ ਦੇ ਕਿਤੇ ਵੀ, ਜੇ ਤੁਸੀਂ ਇੱਦਾਂ ਭਰ ਦੋ ਨਿਊ ਸਾਊਥ ਵੇਲ ਦੇ ਵਿੱਚ ਕਿਤੇ ਵੀ ਤੁਸੀਂ ਜਾਣਾ ਚਾਹੁੰਦੇ ਹੋ, ਮੇਰੇ ਖਿਆਲ ਚ ਦੂਜੇ ਤੀਜੇ ਦਿਨ ਹੀ ਤੁਹਾਨੂੰ ਜੋਬ ਆਫਰ ਹੋ ਜਾਂਦੀ ਹੈ ਰੀਜਨਲ ਇਲਾਕਿਆਂ ਦੇ ਵਿੱਚ, ਕਿਉਂਕਿ ਰੀਜਨਲ ਇਲਾਕਿਆਂ ਦੇ ਵਿੱਚ ਬਹੁਤ ਘੱਟ ਲੋਕ ਜਾਂਦੇ ਆ ਤੇ ਓਪਰਚੁਨਿਟੀ ਵੀ ਅਮਨਦੀਪ ਰੀਜਨਲ ਇਲਾਕਿਆਂ ਵਿੱਚ ਜ਼ਿਆਦਾ। ਇਹਦੇ ਵਾਲੇ ਥੋੜੀ ਜਿਹੀ ਗੱਲ ਮੈਨੂੰ ਪਹਿਲਾਂ ਆਪਣੀ ਗੱਲ ਵੈਸੇ ਪੂਰੀ ਕਰਨ ਦਿਓ, ਜਦੋਂ ਤੁਸੀਂ ਤੁਹਾਡੀ ਕਿਊ ਦੇ ਵਿੱਚ ਲਾਈਨ ਲੱਗ ਜਾਂਦੀ ਹੈ, ਕਿਊ ਦੇ ਵਿੱਚ ਤੁਹਾਡਾ ਨੰਬਰ ਲੱਗ ਜਾਂਦਾ ਹੈ, ਤੇ ਫਿਰ ਤੁਹਾਡਾ ਜਦੋਂ ਜਦੋਂ ਤੁਹਾਡਾ ਤੁਹਾਡੀ ਪ੍ਰਾਇਓਰਟੀ ਘੱਟਦੀ ਜਾਂਦੀ ਹੈ ਤੇ ਜਦੋਂ ਤੁਹਾਡੀ ਵਾਰੀ ਹੈ ਤੁਹਾਨੂੰ ਅਪੁਆਇੰਟ ਵੀ ਕਰ ਦਿੱਤਾ ਜਾਂਦਾ। ਲੇਕਿਨ ਅੱਜ ਕੱਲ ਅਮਨਦੀਪ ਹੋਰ ਹੋ ਰਿਹਾ ਕਿ ਤੁਸੀਂ ਡਾਇਰੈਕਟ ਵੀ ਅਪਲਾਈ ਕਰ ਸਕਦੇ, ਜਿੱਦਾਂ ਸਕੂਲਾਂ ਨੂੰ ਰਾਈਟ ਦਿੱਤੇ ਲੋਕਲ ਸਕੂਲ ਲੋਕਲ ਡਿਸੀਜਨ। ਹਾਂਜੀ ਹਾਂਜੀ ਹਾਂਜੀ, ਹੁਣ ਸਕੂਲਾਂ ਦੇ ਵਿੱਚ 50% ਤੋਂ ਜ਼ਿਆਦਾ ਡਾਇਰੈਕਟ ਹਾਇਰ ਕਰਦਾ ਹੈ ਪ੍ਰਿੰਸੀਪਲ, ਉਹਦੇ ਕੋਲ ਪਾਵਰਾਂ ਆ ਕਿ ਉਹ ਡਾਇਰੈਕਟ ਹਾਇਰ ਕਰ ਸਕਦਾ ਕਿਸੇ ਵੀ ਕੈਂਡੀਡੇਟ ਨੂੰ। ਤੁਸੀਂ ਅਪਲਾਈ ਕਰੋ ਸਕੂਲਾਂ ਦੇ ਵਿੱਚ ਜਿੱਦਾਂ ਜਿੱਦਾਂ ਪੋਜੀਸ਼ਨ ਨਿਕਲਦੀ ਆ, ਤੇ ਥੋੜਾ ਐਕਸਪੀਰੀਅੰਸ ਲੈ ਕੇ ਇੱਕ ਦੋ ਮਹੀਨੇ ਦਾ ਤਿੰਨ ਮਹੀਨੇ ਦਾ, ਤੇ ਬਹੁਤ ਵੈਕੈਂਸੀਜ਼ ਸੰਬੰਧੀ ਪਾਣੀਆਂ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਸਾਈਟ ਤੇ ਲਗਭਗ ਭਰਿਆ ਹੁੰਦਾ ਵੈਕੈਂਸੀ ਦੇ ਨਾਲ, ਤੇ ਉਹਦੇ ਵਿੱਚ ਡਾਇਰੈਕਟਲੀ ਕਈ ਵਾਰੀ ਬਹੁਤ ਛੇਤੀ ਤੁਹਾਡਾ ਨੰਬਰ ਲੱਗ ਜਾਂਦਾ, ਤੇ ਇਸ ਤਰ੍ਹਾਂ ਤੁਸੀਂ ਟੀਚਿੰਗ ਲਾਈਨ ਦੇ ਵਿੱਚ ਜਾ ਸਕਦੇ ਆ। ਬਹੁਤ ਵਧੀਆ ਲਾਈਨ ਹੈ ਅਮਨਦੀਪ, ਥੋੜੀ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ। ਅੱਜ ਕੱਲ੍ਹ ਤਾਂ ਕਿਸੇ ਵੀ ਖੇਤਰ ਦੇ ਵਿੱਚ ਅਗਰ ਤੁਸੀਂ ਜਾਣਾ ਆ ਆਸਟ੍ਰੇਲੀਆ ਦੇ ਵਿੱਚ ਨਿਊ ਸਾਊਥ ਵੇਲ ਦੇ ਵਿੱਚ ਕਿਸੇ ਹੋਰ ਟੈਰੀਟਰੀ ਵਿੱਚ, ਤਾਂ ਮਿਹਨਤ ਤਾਂ ਹਰੇਕ ਹੀ ਜਗ੍ਹਾ ਅੱਜ ਕੱਲ੍ਹ ਕਾਫ਼ੀ ਪ੍ਰੋਫੈਸ਼ਨਲ ਡਿਵੈਲਪਮੈਂਟ ਤੁਹਾਨੂੰ ਕਰਨੀ ਪੈਂਦੀ ਹੈ, ਕਿਉਂਕਿ ਸਟ੍ਰੈਟਜੀ ਚੇਂਜ ਹੁੰਦੀਆਂ ਰਹਿੰਦੀਆਂ, ਟੈਕਨੋਲੋਜੀ ਚੇਂਜ ਹੁੰਦੀ ਰਹਿੰਦੀ ਆ, ਤੇ ਇਹਦੇ ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਜਿਹੜੀ ਹੋਰ ਇਨਫੋਰਮੇਸ਼ਨ ਹੈ ਨਾ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਦੀ ਸਾਈਟ ਤੇ ਜਾ ਕੇ ਜਾਂ ਹੁਣ ਪਰਸਨਲੀ ਉਹਨਾਂ ਦੇ ਆਫਿਸ ਜਾ ਕੇ ਅਪੁਆਇੰਟਮੈਂਟ ਬਣਾ ਕੇ ਕਿਸੇ ਆਫਿਸਰ ਨਾਲ ਰਿਕਰੂਟਮੈਂਟ ਆਫਿਸਰ ਦੇ ਨਾਲ ਇਹ ਆਪਣੀ ਸਾਰੀ ਸਰਟੀਫਿਕੇਟ ਲੈ ਕੇ ਜਾਣੇ ਚਾਹੀਦੇ ਆ, ਤੇ ਉਹ ਦਿਖਾ ਕੇ ਫਿਰ ਤੁਹਾਨੂੰ ਅਗਲੀ ਪ੍ਰੋਸੈਸ ਜਿਹੜੀ ਉਹਨਾਂ ਦੀ
ਪਤਾ ਲੱਗੇਗਾ,
ਵਿੱਚ ਚੀਜ਼ ਵੀ ਹੈ ਉਹ ਤੁਹਾਨੂੰ ਪਤਾ ਲੱਗੇਗੀ।
ਅੱਛਾ ਅਮਰੀਕ ਜੀ, ਇਸ ਤਰ੍ਹਾਂ ਮੈਂ ਦੇਖਿਆ ਕਿ ਕਈ ਯੰਗ ਮੁੰਡੇ ਕੁੜੀਆਂ ਜਿਹੜੇ ਆ ਜੋਬ ਕਰਨ ਤੋਂ ਪਹਿਲਾਂ ਜਦੋਂ ਚਲੋ ਆਪਣੀ ਪੜ੍ਹਾਈ ਪੂਰੀ ਕਰਦੇ ਨੇ, ਤੁਸੀਂ ਹੁਣੇ ਦੱਸਿਆ ਕਿ ਸਕੂਲ ਸਿੱਧਾ ਵੀ ਰਿਕਰੂਟ ਕਰ ਲੈਂਦੇ ਨੇ, ਤਾਂ ਪਹਿਲਾਂ ਇਹ ਹੁੰਦਾ ਸੀਗਾ ਵੀ ਡਾਕਟਰਾਂ ਦੇ ਲਈ ਵੀ ਇਸ ਤਰ੍ਹਾਂ ਹੀ ਆ ਵੀ ਤੁਸੀਂ ਰੀਜਨਲ ਇਲਾਕੇ ਦੇ ਵਿੱਚ ਜਾ ਕੇ ਉੱਥੇ ਇੱਕ ਦੋ ਸਾਲ ਸਰਵਿਸ ਕਰੋ, ਹਨਾ, ਤੇ ਉਹ ਇਸ ਤਰ੍ਹਾਂ ਹੈਗਾ ਹੈ ਜਾਂ ਨਹੀਂ ਹੈਗਾ? ਮਤਲਬ ਇਹ ਜ਼ਰੂਰੀ ਹੈ ਇਸ ਤਰ੍ਹਾਂ ਕਰਨਾ ਇਸ ਇਹਨਾਂ ਦੋ ਤਿੰਨ ਫੀਸ?
ਇਹ ਜ਼ਰੂਰੀ ਨਹੀਂ ਅਮਨਦੀਪ ਕਿ ਤੁਸੀਂ ਰੀਜਨਲ ਇਲਾਕਿਆਂ ਵਿੱਚ ਜਾਣਾ, ਲੇਕਿਨ ਕਈ ਯੂਨੀਵਰਸਿਟੀਆਂ ਵਿੱਚ ਇੱਦਾਂ ਮੇਰੇ ਖਿਆਲ ਵਿੱਚ ਤੁਹਾਨੂੰ ਆਪਸ਼ਨ ਹੁੰਦੀ ਹੈ, ਅਗਰ ਤੁਸੀਂ ਰੀਜਨਲ ਇਲਾਕੇ ਵਿੱਚ ਜਾਣਾ ਚਾਹੁੰਦੇ ਆ ਤਾਂ ਤੁਹਾਨੂੰ ਫਿਰ ਉਹ ਜਿਹੜੀ ਗ੍ਰੈਜੂਏਟ ਰਿਕਰੂਟਮੈਂਟ ਹੁੰਦੀ ਹੈ ਨਾ, ਬਹੁਤ ਛੇਤੀ ਹੋ ਜਾਂਦੀ ਹੈ। ਯੂਨੀਵਰਸਿਟੀ ਤੁਹਾਡੀ ਮੇਰੇ ਖਿਆਲ ਦੇ ਵਿੱਚ ਇੱਦਾਂ ਕਿਹਾ ਜਾਂਦਾ, ਮੈਨੂੰ ਪੱਕਾ ਪਤਾ ਨਹੀਂ ਹੈ, ਤੁਹਾਡੀ ਰਿਕਰੂਟਮੈਂਟ ਰੀਜਨਲ ਇਲਾਕੇ ਵਿੱਚ ਕਰ ਦਿੱਤੀ ਜਾਂਦੀ ਹੈ। ਰੀਜਨਲ ਇਲਾਕੇ ਵਿੱਚ ਤੁਹਾਨੂੰ ਕੁਛ ਸਮੇਂ ਦੇ ਲਈ ਰਹਿਣਾ ਪੈਂਦਾ ਅਗਰ ਐਗਰੀਮੈਂਟ ਤੁਸੀਂ ਕੀਤਾ ਆ, ਤੇ ਉਹ ਵੈਸੇ ਤਾਂ ਰੀਜਨਲ ਜਿਹੜੇ ਇਲਾਕੇ ਆ ਬਹੁਤ ਵਧੀਆ ਹੁੰਦੇ ਆ, ਉੱਥੇ ਤੁਹਾਨੂੰ ਕਈ ਰੀਜਨਲ ਇੱਥੇ ਇਲਾਕੇ ਆ ਨਿਊ ਸਾਊਥ ਦੇ ਵਿੱਚ ਜਿੱਥੇ ਕਿ ਲਗਭਗ 90% ਸਬਸਿਡੀ ਮਿਲਦੀ ਆ ਤੁਹਾਨੂੰ ਰਹਿਣ ਦੀ, ਰੈਂਟ ਦੀ। ਜੇ ਕਿਰਾਇਆ 400 ਆ ਤਾਂ ਉਹਦਾ 90% ਸਰਕਾਰ ਦਿੰਦੀ ਆ, ਲਗਭਗ ਫ੍ਰੀ ਦੇ ਬਰਾਬਰ ਤੁਹਾਨੂੰ ਅਕੋਮੋਡੇਸ਼ਨ ਹੁੰਦੀ ਆ, ਫਰਨਿਸ਼ਡ ਅਕੋਮੋਡੇਸ਼ਨ ਹੁੰਦੀ ਆ, ਉਹਦੇ ਵਿੱਚ ਏਅਰ ਕੰਡੀਸ਼ਨ ਵਗੈਰਾ ਸਾਰਾ ਲੱਗਿਆ ਹੁੰਦਾ, ਤੇ ਉਸ ਤੋਂ ਇਲਾਵਾ ਤੁਹਾਨੂੰ ਥੋੜੀ ਤਨਖਾਹ ਵੀ ਉੱਥੇ ਜ਼ਿਆਦਾ ਦਿੱਤੀ ਜਾਂਦੀ ਆ,
ਤਨਖਾਹੀ
ਨੀ ਜ਼ਿਆਦਾ ਦਿੱਤੀ ਜਾਂਦੀ,
ਟੈਕਸ
ਵੀ ਘੱਟ ਲੱਗਦਾ, ਤਨਖਾਹੀ ਨੀ ਜ਼ਿਆਦਾ। ਹਾਂਜੀ, ਤੇ ਉਸ ਤੋਂ ਇਲਾਵਾ ਇੱਕ ਹਫਤੇ ਦੀਆਂ ਜਿਹੜੀਆਂ ਗਰਮੀ ਦੀਆਂ ਛੁੱਟੀਆਂ ਵੀ ਜ਼ਿਆਦਾ ਹੁੰਦੀਆਂ ਅਮਨਦੀਪ, ਤੇ ਇੱਕ ਦੋ ਹੋਰ ਛੁੱਟੀਆਂ ਵੀ ਤੁਹਾਨੂੰ ਜ਼ਿਆਦਾ ਹੁੰਦੀਆਂ, ਤੇ ਕਾਫੀ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ ਅਗਰ ਤੁਸੀਂ ਰੀਜਨਲ ਇਲਾਕੇ ਵਿੱਚ ਆ ਕੇ ਕੰਮ ਕਰਨਾ ਚਾਹੁੰਦੇ ਹੋ।
ਜੀ ਅਮਰੀਕ ਜੀ,
ਪ੍ਰੋਫੈਸ਼ਨਲ ਡਿਵੈਲਪਮੈਂਟ ਜ਼ਿਆਦਾ ਚਾਂਸਸ ਮਿਲਦੇ।
ਜੀ ਅਮਰੀਕ ਜੀ, ਮੈਂ ਵੀਰਪਾਲ ਹੁਣਾਂ ਨੂੰ ਜਾਣਦਾ, ਹੰਸਰਾ ਸਾਡੇ ਨਾਲ ਕਾਫੀ ਦੇਰ ਤੋਂ ਪ੍ਰੋਗਰਾਮ 'ਚ ਜੁੜੇ ਹੋਏ ਨੇ, ਤੇ ਉਹ ਵਨਤਾਗੀ 'ਚ ਦੇ ਵਿੱਚ ਨਾ ਕੰਮ ਕਰਦੇ ਨੇ। ਵਨਤਾਗੀ ਤਕਰੀਬਨ ਮੈਲਬਨ ਤੋਂ 1.5-2 ਘੰਟੇ ਦੀ ਡਰਾਈਵ ਹੈ, ਤੇ ਉਹ ਐਨ ਜਿਹੜੀ ਨੁੱਕਰ ਹੈ ਨਾ ਸਾਈਡ ਤੇ ਉੱਥੇ ਆ, ਤੇ ਉੱਥੇ ਉਹ ਆਪਣਾ ਡੀਸੈਲੀਨੇਸ਼ਨ ਪਲਾਂਟ ਵੀ ਲੱਗਾ ਹੋਇਆ, ਤੇ ਕਹਿ ਲੋ ਕਿ ਉੱਥੇ 5-10 ਹਜ਼ਾਰ ਦੀ ਪਾਪੂਲੇਸ਼ਨ ਹੋਏਗੀ। ਰੀਜਨਲ ਇਲਾਕਾ, ਪਿੰਡੂ ਇਲਾਕਾ, ਸਮੁੰਦਰ ਦੇ ਕੰਢੇ, ਉੱਥੇ ਉਹ ਐਜ਼ ਏ ਨਰਸ ਕੰਮ ਕਰ ਰਿਹਾ। ਮੁੰਡਾ ਪੱਕਾ ਵੀ ਮਤਲਬ ਨਰਸਿੰਗ ਚ ਹੋਇਆ, ਉੱਥੇ ਹੀ ਕਾਫੀ ਸਾਲਾਂ ਤੋਂ ਕੰਮ ਕਰ ਰਿਹਾ, ਤੇ ਮੈਨੂੰ ਦੱਸਦਾ ਹੁੰਦਾ ਕਿ ਉੱਥੇ ਕਾਫੀ ਛੋਟਾਂ ਉਹਨਾਂ ਨੂੰ ਮਿਲਦੀਆਂ ਨੇ ਰੈਂਟਲ ਪ੍ਰਾਪਰਟੀ ਦੇ ਵਿੱਚ, ਟੈਕਸ ਵੀ ਉਹਨਾਂ ਨੂੰ ਜਿਹੜੇ ਕੌਂਸਲ ਵੱਲੋਂ ਵੀ ਛੋਟਾਂ ਆ ਉੱਥੇ ਕੰਮ ਕਰਨ ਦੀ, ਸੋ ਉਹ ਕਾਫੀ ਇੰਜੋਏ ਕਰ ਰਿਹਾ, ਤੇ ਸ਼ਹਿਰ ਦੇ ਲਾਗੇ ਵੀ ਹੈ, ਸੋ ਇਸ ਤਰ੍ਹਾਂ ਬਾਹਰ ਨੂੰ ਕਾਫੀ ਵਧੀਆ ਰਹਿਤਾਂ ਦਿੱਤੀਆਂ ਜਾਂਦੀਆਂ ਨੇ। ਇਹ ਫੌਜੀਆਂ ਨੂੰ ਵੀ ਇੱਦਾਂ ਹੀ ਦਿੱਤੀਆਂ ਜਾਂਦੀਆਂ। ਆਸਟ੍ਰੇਲੀਆ ਦੇ ਵਿੱਚ ਜੇ ਮਿਲਟਰੀ ਚ ਕੰਮ ਕਰਨਾ ਨਾ, ਉਹ ਵੀ ਤਕਰੀਬਨ ਇਸੇ ਤਰ੍ਹਾਂ ਦੀਆਂ ਹੀ ਸਹੂਲਤਾਂ ਹੁੰਦੀਆਂ ਨੇ। ਖੈਰ, ਆਪਾਂ ਮੈਸੇਜ ਅੱਗੇ ਲੈਣੇ ਆ, ਤੇ ਰਜੀਵ ਭਗਤ ਲੁਧਿਆਣੇ ਵਾਲੇ ਵੀ ਮੈਸੇਜ ਭੇਜਦੇ ਨੇ ਇਸੇ ਲਾਈਨ ਦੇ ਉੱਤੇ, ਕਹਿੰਦੇ ਭਾਜੀ ਮੇਰੀ ਵਾਈਫ ਵੀ MA BEd ਹੈ, ਪਰ ਉਹ ਕਹਿੰਦੇ ਨੇ ਕਿ ਉਹਨਾਂ ਨੇ ਆਪਣੀ ਸਟੱਡੀ ਜਿਹੜੀ ਆ ਅਸੈਸ ਕਰਵਾਉਣੀ ਆ, ਕਰਵਾਈ, ਤੇ ਉਹ ਕਹਿੰਦੇ ਨੇ ਕਿ BEd ਦੇ ਵਿੱਚ ਉਹਨਾਂ ਨੂੰ ਹੈਡ ਓਨਲੀ 30-day ਟਰੈਕ ਕੋਰਸ, ਬਟ ਇਨ ਆਸਟ੍ਰੇਲੀਆ ਦਾ ਰਿਕੁਆਇਰਮੈਂਟ ਇਜ 45 days, ਤੇ ਕਹਿੰਦੇ ਨੇ ਕਿ ਫੇਰ ਅਸੀਂ ਸੋਚਿਆ ਕਿ 6 ਮਹੀਨੇ ਹੋਰ ਸਟੱਡੀ ਕਰ ਲਈ ਜਾਵੇ, ਸਰਟੀਫਾਈਡ ਫੋਰ ਸਪੈਸ਼ਲ ਨੀਡਸ, ਨਾਉ ਸ਼ੀ ਇਜ਼ ਵਰਕਿੰਗ ਇਨ ਐਜੂਕੇਸ਼ਨ ਅਸਿਸਟੈਂਟ। ਸੋ ਥੋੜੀ ਥੋੜੀ ਬਣ ਗਈ ਆ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇੰਡੀਆ ਦੇ ਵਿੱਚ ਜਿਹੜਾ ਆ ਉਹ 30-day ਟਰੈਕ ਕੋਰਸ ਹੈ BEd ਦੇ ਵਿੱਚ, ਪਰ ਆਸਟ੍ਰੇਲੀਆ ਦੀ ਰਿਕੁਆਇਰਮੈਂਟ 45 ਦਿਨਾਂ ਦੀ ਆ। ਸੋ ਇਹੋ ਜਿਹੀਆਂ ਜਦ ਤੁਸੀਂ ਅਸੈਸ ਕਰਾਉਂਗੇ ਆਪਣੀਆਂ ਡਿਗਰੀਆਂ, ਤਾਂ ਉਹ ਤੁਹਾਨੂੰ ਦੱਸ ਦੇਣਗੇ ਕਿ ਕੀ ਘਾਟ ਹੈ ਔਰ ਤੁਹਾਨੂੰ ਕੀ ਕਰਨਾ ਪਏਗਾ। ਸੋ ਬਹੁਤ ਵਧੀਆ ਜਾਣਕਾਰੀ ਇਹਨਾਂ ਨੇ ਸ਼ੇਅਰ ਕੀਤੀ ਆ, ਤੋ ਕਹਿੰਦੇ 6 ਮਹੀਨੇ ਦਾ
ਕੋਰਸ। ਹਾਂਜੀ ਅਮਨਦੀਪ, ਏਦਾਂ ਦੀ ਹੁੰਦੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਜਿਹੜੀ ਟੀਚਿੰਗ ਟ੍ਰੇਨਿੰਗ ਕੋਰਸਿਸ ਹੈ ਨਾ, ਇਹਦੇ ਵਿੱਚ 400 ਘੰਟੇ ਦੀ ਟੀਚਿੰਗ, 200 ਘੰਟੇ ਦੀ ਸ਼ਾਇਦ ਟੀਚਿੰਗ ਟ੍ਰੇਨਿੰਗ ਕਰਨੀ ਪੈਂਦੀ ਹੈ ਔਨ ਦਾ ਜੋਬ ਜਾ ਕੇ, ਲੇਕਿਨ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਵੀ ਇਕੁਇਵਲੈਂਟ ਹੀ ਹੁੰਦੀ ਹੈ, ਲੇਕਿਨ ਉਹਨੂੰ ਜਿਹੜਾ ਅਸੀਂ ਕਈ ਵਾਰੀ ਪੇਸ਼ ਕਰਦੇ ਆ ਨਾ, ਉਹ ਅਸੀਂ ਗਲਤ ਢੰਗ ਦੇ ਨਾਲ ਪੇਸ਼ ਕਰਦੇ ਹਾਂ। ਕਈ ਵਾਰੀ ਹੁੰਦਾ ਕਿਤੇ ਕਿ ਅਸੀਂ ਜਿਸ ਵੇਲੇ ਟੀਚਿੰਗ ਟ੍ਰੇਨਿੰਗ ਦੇ ਜਿਹੜੇ ਘੰਟੇ ਉਹ ਗਿਣਦੇ ਆ, ਉਹੀ ਗਿਣਦੇ ਆ ਜਿਹੜੇ ਤੁਸੀਂ ਕਲਾਸਰੂਮ ਸਿਚੁਏਸ਼ਨ ਵਿੱਚ ਪੜ੍ਹਾਉਂਦੇ ਆ, ਲੇਕਿਨ ਉਹ ਨਹੀਂ ਹੁੰਦੇ ਘੰਟੇ। ਘੰਟੇ ਉਹ ਹੁੰਦੇ ਆ ਜਿੱਦਾਂ ਅਸੀਂ ਸਕੂਲ ਜੁਆਇਨ ਕਰ ਲਿਆ, ਜਦੋਂ ਤੁਸੀਂ ਸਕੂਲ ਛੱਡਿਆ, 9 ਵਜੇ ਗਏ ਤੇ 3 ਵਜੇ ਉਤੋਂ ਸਕੂਲ ਤੋਂ ਵਾਪਸ ਆਏ, ਉਹ ਸਾਰੇ ਘੰਟੇ ਟੀਚਿੰਗ ਟ੍ਰੇਨਿੰਗ ਦੇ ਵਿੱਚ ਆ ਜਾਂਦੇ, ਕਿਉਂਕਿ ਜਿਸ ਵੇਲੇ ਤੁਸੀਂ ਸਕੂਲ ਵਿੱਚ ਚਲੇ ਜਾਂਦੇ ਆ ਨਾ, ਉਹ ਫਿਰ ਸਾਰਾ ਕੰਟੀਨਿਊਸਲੀ ਤੁਹਾਡੀ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਆ। ਸਿਰਫ ਕਲਾਸਰੂਮ ਸਿਚੁਏਸ਼ਨ ਜਾ ਕੇ ਪੜ੍ਹਾਉਣਾ ਹੀ ਨਹੀਂ, ਘੰਟਿਆਂ 'ਚ ਗਿਣਿਆ ਜਾਂਦਾ, ਉਹ ਸਾਰਾ ਸਮਾਂ ਜਿਹੜਾ ਤੁਸੀਂ ਸਕੂਲ ਵਿਚ ਰਹਿੰਦੇ ਆ ਉਹ ਸਾਰੇ ਉਹ ਗਿਣੇ ਜਾਂਦੇ ਆ। ਜੇ ਇਸ ਹਿਸਾਬ ਦੇ ਨਾਲ ਤੁਸੀਂ ਆਪਣੇ ਆਪ ਨੂੰ ਪੇਸ਼ ਕਰੋ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਕੋਲੋਂ, ਜਿਸ ਵਿੱਚ ਤੁਸੀਂ ਸਰਟੀਫਿਕੇਟ ਲਿਖਾ ਕੇ ਲਿਆਣੇ ਪੰਜਾਬ ਤੋਂ ਜਾਂ ਹੋਰ ਕਿਸੇ ਤੋਂ, ਅਗਰ ਤੁਸੀਂ ਯੂਨੀਵਰਸਿਟੀ ਨਾਲ ਗੱਲ ਕਰਦੇ ਆ ਤਾਂ ਉਹ ਇਸ ਤਰ੍ਹਾਂ ਲਿਖ ਵੀ ਦਿੰਦੇ ਆ। ਤੇ ਬਾਕੀ ਹੁਣ ਨਵੇਂ ਨਵੇਂ ਆ ਰਹੇ ਆ ਕਈ ਯੂਨੀਵਰਸਿਟੀਆਂ ਵਿਚ ਉਹ ਜਿਹੜੇ ਘੰਟੇ ਆਸਟ੍ਰੇਲੀਆ ਚ ਰਿਕੁਆਇਰਡ ਹੁੰਦੇ ਆ ਉਹ ਘੱਟ ਹੁੰਦੇ ਆ, ਕਈਆਂ ਚ ਬਰਾਬਰ ਹੁੰਦੇ ਆ, ਕਈਆਂ ਚ ਉਹਨਾਂ ਜ਼ਿਆਦਾ ਵੀ ਹੁੰਦੇ ਆ। ਤੇ ਇੱਕ ਅਮਨਦੀਪ ਇੱਥੇ ਮੈਂ ਹੋਰ ਵੀ ਗੱਲ ਕਰਨਾ ਚਾਹਾਂਗਾ ਕਿ ਡਿਵੀਜ਼ਨ ਦੇ ਹਿਸਾਬ ਵੀ ਤੁਹਾਨੂੰ ਇੱਥੇ ਅਸੈਸ ਕੀਤਾ ਜਾਂਦਾ, ਜੇ ਤੁਹਾਡੀ ਫਸਟ ਕਲਾਸ ਐਮ ਏ ਦੇ ਵਿਚੋਂ ਡਿਵੀਜ਼ਨ ਫਸਟ ਕਲਾਸ ਡਿਵੀਜ਼ਨ ਆ ਜਾਂ ਸੈਕਿੰਡ ਕਲਾਸ ਡਿਵੀਜ਼ਨ ਆ, ਫਿਰ ਉਹ ਸਿੱਧੇ ਆਸਟ੍ਰੇਲੀਅਨ ਜਿਹੜੀਆਂ ਡਿਗਰੀਜ਼ ਆ ਉਹਦੇ ਬਰਾਬਰ ਤੁਹਾਨੂੰ ਮੰਨ ਲੈਂਦੇ ਆ। ਤੇ ਅਗਰ ਤੁਹਾਡੀ ਡਿਗਰੀ ਦੇ ਵਿਚ ਥਰਡ ਕਲਾਸ ਆ ਘੱਟ ਨੰਬਰ ਆ ਤੇ ਫਿਰ ਉਹ ਕਹਿ ਦਿੰਦੇ ਆ ਕਿ ਇਹ ਤੁਸੀਂ ਬ੍ਰਿਜਿੰਗ ਕੋਰਸ ਕਰੋ, ਇਹਦਾ ਗੈਪ ਪੂਰਾ ਕਰੋ। ਕਈ ਮਾਪਦੰਡ ਅਪਣਾਏ ਜਾਂਦੇ ਆ ਮਨਦੀਪ, ਜਿਸ ਵੇਲੇ ਯੂਨੀਵਰਸਿਟੀ ਡਿਗਰੀ ਨੂੰ ਇਕੁਇਲੈਂਟ ਅਸੈਸ ਕੀਤਾ ਜਾਂਦਾ ਆਸਟ੍ਰੇਲੀਆ ਦੇ ਵਿਚ, ਕਈ ਵਾਰ ਤਾਂ ਸਿੱਧੀ ਤੁਹਾਡੀ ਡਿਗਰੀ ਇਕੁਇਲੈਂਟ ਅਸੈਸ ਹੋ ਜਾਂਦੀ ਆ, ਕਈ ਵਾਰੀ ਉਹ ਗੈਪ ਕਹਿੰਦੇ ਆ ਕਿ ਬ੍ਰਿਜਿੰਗ ਕੋਰਸ ਕਰੋ। ਤੇ ਅਗਰ ਬ੍ਰਿਜਿੰਗ ਕੋਰਸ ਤੁਹਾਨੂੰ ਕਹਿੰਦੇ ਆ ਤਾਂ ਬ੍ਰਿਜਿੰਗ ਕੋਰਸ ਕਰ ਲੈਣਾ ਚਾਹੀਦਾ ਤੇ ਉਸ ਤੋਂ ਬਾਅਦ ਤੁਸੀਂ ਇਕੁਇਲੈਂਟ ਹੋ ਜਾਂਦੇ ਆ। ਇਹ ਹਾਰਡ ਐਂਡ ਫਾਸਟ ਰੂਲ ਨੇ ਕਿ ਇੱਕ ਵਿਅਕਤੀ ਦੀ ਜਿਹੜੀ ਡਿਗਰੀ ਆ ਉਹ ਇਕੁਇਲੈਂਟ ਕੰਸਿਡਰ ਕੀਤੀ ਸੀ ਸੇਮ ਯੂਨੀਵਰਸਿਟੀ ਤੋਂ, ਦੂਜੇ ਦੀ ਨਹੀਂ ਕੀਤੀ ਗਈ। ਡਿਪੈਂਡ ਕਰਦਾ ਕਿ ਉਹਨਾਂ ਦੀ ਪਰਫਾਰਮੈਂਸ ਕਿੱਦਾਂ ਦੀ ਆ, ਉਹਨਾਂ ਨੇ ਕਿੰਨੇ ਮਾਰਕਸ ਲਏ ਆ, ਇੱਦਾਂ ਦੇ ਪੈਮਾਨੇ ਅਪਲਾਈ ਕੀਤੇ ਜਾਂਦੇ ਆ ਉਹਦੀ
ਜੀ। ਬਿਲਕੁਲ, ਔਰ ਮਤਲਬ ਅਸੀਂ ਕਾਫੀ ਗੱਲਬਾਤ ਕੀਤੀ ਇਸ ਫੀਲਡ ਦੇ ਉੱਤੇ, ਬਹੁਤ ਸਾਰੇ ਸੱਜਣ ਸਾਡੇ ਜਿਹੜੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਰਵਾਇਤੀ ਜੋਬਾਂ ਨੂੰ ਛੱਡ ਕੇ ਨਾ ਥੋੜਾ ਜਿਹਾ ਆਊਟ ਆਫ ਦਾ ਬਾਕਸ ਸੋਚੋ। ਬਹੁਤ ਸਾਰੇ ਇਹੋ ਜਿਹੇ ਕੈਰੀਅਰ ਪਏ ਨੇ, ਬਹੁਤ ਸਾਰੇ ਇਹੋ ਜਿਹੇ ਕੰਮ ਪਏ ਨੇ ਜਿਹੜੇ ਹਜੇ ਅਸੀਂ ਦੇਖੇ ਨਹੀਂ ਹੈਗੇ। ਅਮਰੀਕ ਜੀ, ਆਪਾਂ ਅਕਸਰ ਕਰਦੇ ਹੁੰਦੇ ਹਾਂ ਕਿ ਜ਼ਿਆਦਾਤਰ ਅਸੀਂ ਟੈਕਸੀ ਸਿਕਿਉਰਿਟੀ ਜਾਂ ਡਰਾਈਵਿੰਗ ਹੀ ਇਹਨਾਂ ਵੱਲ ਹੀ ਧਿਆਨ ਦਿੰਦੇ ਹਾਂ, ਪਰ ਜਿਸ ਤਰ੍ਹਾਂ ਹੁਣ ਕਾਰਪੈਂਟਰੀ ਹੋ ਗਈ, ਟ੍ਰੇਡ ਆਕੂਪੇਸ਼ਨ ਹੋ ਗਿਆ, ਕਾਰਪੈਂਟਰੀ, ਟਾਈਲਿੰਗ, ਮੋਟਰ ਮਕੈਨਿਕ, ਇਹ ਬਹੁਤ ਵਧੀਆ ਤੇ ਇਹਨਾਂ ਦੀ ਹਮੇਸ਼ਾ ਹੀ ਡਿਮਾਂਡ ਰਹਿਣ ਵਾਲੀ, ਕੰਕਰੀਟਿੰਗ ਵਗੈਰਾ ਵਗੈਰਾ ਜੋ ਵੀ ਹੈਗਾ ਹਨਾ, ਸ਼ੀਟ ਮੈਟਲ, ਇੱਦਾਂ ਦੇ ਟ੍ਰੇਡ ਵੀ ਸਿੱਖੋ, ਇੱਦਾਂ ਦੇ ਟ੍ਰੇਡਸ ਨੂੰ ਵੀ ਤੁਸੀਂ ਅਪਣਾਓ। ਤੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿਸੇ ਨਾ ਕਿਸੇ ਨਾਲ ਗੱਲਬਾਤ ਕਰਨ ਦੀ। ਤੇ ਹੁਣ ਇਸੇ ਹੀ ਨੋਟ ਦੇ ਉੱਤੇ ਮੈਂ ਇੱਕ ਖਬਰ ਮੰਦਭਾਗੀ ਸ਼ੇਅਰ ਕਰਨਾ ਚਾਹੁੰਦਾ ਜੀ ਆਪਣੇ ਸਰੋਤਿਆਂ ਦੇ ਨਾਲ, ਅਮਰੀਕ ਜੀ ਤੁਹਾਡੇ ਨਾਲ ਵੀ, ਕਿ ਇੱਕ ਪੰਜਾਬੀ ਡਰਾਈਵਰ ਨੂੰ ਕੱਲ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਤੇ ਚਾਰਜ ਕੀਤਾ। ਡਰਾਈਵਰ ਦਾ ਨਾਂ ਸੀ ਸਮਨਦੀਪ ਸਿੰਘ, ਤੇ ਉਸ ਨੇ ਜੀ ਉਹ ਟਰੱਕ ਚਲਾ ਰਿਹਾ ਸੀ ਤੇ ਰੈੱਡ ਲਾਈਟ ਦੇ ਉੱਤੇ ਰੁਕ ਨਹੀਂ ਸਕਿਆ ਤੇ ਜਿਸ ਕਾਰਨ ਮੋਟਰਸਾਈਕਲ ਦੇ ਵਿਚ ਦੇ ਨਾਲ ਐਕਸੀਡੈਂਟ ਹੋ ਗਿਆ। ਤੇ ਕਹਿ ਲਓ ਕਿ ਮੰਦਭਾਗੀ ਖ਼ਬਰ ਇਹ ਹੈ ਕਿ ਉਹ ਮੋਟਰਸਾਈਕਲ ਇੱਕ ਲੇਡੀ ਪੁਲਿਸ ਆਫਿਸਰ ਚਲਾ ਰਹੀ ਸੀ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ, ਤੇ ਇਸ ਦੇ ਸਬੰਧ ਵਿਚ ਡਰਾਈਵਰ ਨੂੰ ਚਾਰਜ ਕਰ ਲਿਆ ਗਿਆ ਤੇ 29 ਸਾਲਾ ਸਮਨਦੀਪ ਹੁਣ ਕੋਰਟ ਦੇ ਵਿਚ ਉਸ ਨੂੰ ਲੈ ਕੇ ਜਾਇਆ ਜਾਵੇਗਾ। ਸੋ ਅਸੀਂ ਅਕਸਰ ਕਹਿੰਦੇ ਹਾਂ ਆਪਣੇ ਸਰੋਤਿਆਂ ਨੂੰ ਕਿ ਮਿਹਰਬਾਨੀ ਕਰਕੇ ਤੁਸੀਂ ਜਦ ਡਰਾਈਵਿੰਗ ਤੇ ਹੋ, ਚਾਹੇ ਤੁਸੀਂ ਆਪਣੀ ਕਾਰ ਚਲਾ ਰਹੇ ਹੋ, ਪਰਸਨਲ ਚਲਾ ਰਹੇ ਹੋ, ਤਾਂ ਗੱਡੀ ਵੱਲ ਧਿਆਨ ਦਿਓ, ਗੱਲਾਂ ਵੱਲ ਧਿਆਨ ਨਾ ਦਿਓ। ਇੱਕ ਹੋਰ ਬੜਾ ਮਾੜਾ ਰੁਝਾਨ ਦੇਖਣ ਨੂੰ ਆ ਰਿਹਾ ਜੀ ਮੂਹਰੇ ਅਮਰੀਕ ਜੀ, ਕਿ ਅਕਸਰ ਜਦੋਂ ਅਸੀਂ ਗੱਡੀ ਚ ਬਹਿੰਦੇ ਹਾਂ ਤੇ ਬੈਠਦੇ ਸਾਰ ਹੀ ਕਿਸੇ ਨੂੰ ਫੋਨ ਲਾ ਲੈਂਦੇ ਹਾਂ, ਤੇ ਇਹ ਮੈਨੂੰ ਚੰਗਾ ਨਹੀਂ ਲੱਗਦਾ। ਤੇ ਅਸਲ ਦੇ ਵਿਚ ਕੀ ਆ ਕਿ ਮੈਂ ਬਹੁਤ ਘੱਟ ਆਪ ਫੋਨ ਕਰਦਾ ਡਰਾਈਵਿੰਗ ਕਰਨ ਵੇਲੇ, ਮੈਂ ਜ਼ਿਆਦਾਤਰ ਚਲੋ ਹੁਣ ਮੈਂ ਗੁਰਬਾਣੀ ਸੁਣਦਾ ਜਾਂ ਚਲੋ ਗੀਤ ਸੰਗੀਤ ਵੀ ਸੁਣਿਆ ਜਾ ਸਕਦਾ, ਰੇਡੀਓ ਸੁਣਿਆ ਜਾ ਸਕਦਾ। ਮੈਨੂੰ ਲੱਗਦਾ ਕਿ ਉਹ ਗੱਡੀ ਚਲਾਉਣ ਵੇਲੇ ਰੇਡੀਓ ਸੁਣਨਾ ਸਾਰਿਆਂ ਨੂੰ ਵਧੀਆ, ਮਤਲਬ ਇੱਕ ਬੈਕਗਰਾਊਂਡ ਜਿਹੜਾ ਕੰਮ ਕੀਤਾ ਜਾ ਸਕਦਾ, ਪਰ ਧਿਆਨ ਜਿਹੜਾ ਉਹ ਸੜਕ ਤੇ ਰਹਿਣਾ ਚਾਹੀਦਾ। ਸੋ ਅੱਗੇ ਵੀ ਇੱਕ ਘਟਨਾ ਵਾਪਰੀ ਸੀ ਕਿ ਜਦੋਂ ਪੰਜਾਬੀ ਮੁੰਡਾ ਹੀ ਡਰਾਈਵਿੰਗ ਕਰਦਾ ਹੋਇਆ ਫੋਨ ਤੇ ਲੱਗਾ ਹੋਇਆ ਸੀ ਤੇ ਤਿੰਨ ਇੱਕੋ ਪਰਿਵਾਰ ਦੇ ਤਿੰਨ ਜੀ ਬੱਚਿਆਂ ਸਮੇਤ ਮਾਰੇ ਗਏ ਸੀ, ਤਾਂ ਹੁਣ ਆਹੀ ਗੱਲ ਮੈਨੂੰ ਲੱਗਦਾ ਫੇਰ ਹੋਈ ਆ ਕਿ ਰੈੱਡ ਲਾਈਟ ਤੇ ਨਾ ਰੁਕਣ ਕਰਕੇ ਪੁਲਿਸ ਆਫਿਸਰ ਦੀ ਮੌਤ ਹੋਈ ਆ। ਸੋ ਅਮਰੀਕ ਜੀ, ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੇ ਹੁਣ ਜਿਦਾਂ ਫੁੱਲ ਟਾਈਮ ਡਰਾਈਵਰ ਨੇ ਆਪਣੇ ਜਿਹੜੇ ਮਤਲਬ ਟਰੱਕ ਚਲਾਉਂਦੇ ਨੇ, ਟੈਕਸੀਆਂ ਚਲਾਉਂਦੇ ਨੇ, ਉਹ ਅਕਸਰ ਰੁਝਾਨ ਦੇਖਣ ਨੂੰ ਮਿਲਿਆ ਕਿ ਉਹ ਤਕਰੀਬਨ ਫੋਨ ਦੇ ਉੱਤੇ ਆਲਮੋਸਟ ਰਹਿੰਦੇ ਨੇ, ਗੱਲਾਂ ਕਰਦੇ ਨੇ, ਕਾਨਫਰੰਸ ਕਾਲਸ ਦੇ ਵਿਚ ਰਹਿੰਦੇ ਨੇ ਤੇ ਡਿਸਕਸ਼ਨਸ ਚੱਲਦੀਆਂ ਰਹਿੰਦੀਆਂ ਉਹਨਾਂ ਦੀਆਂ ਹਰ ਤਰ੍ਹਾਂ ਦੀਆਂ, ਪਰਿਵਾਰਕ, ਪੋਲੀਟੀਕਲ ਐਂਡ। ਤੁਸੀਂ ਇਹਦੇ ਬਾਰੇ ਕੀ ਸੋਚਦਾ, ਕੀ ਉਹ ਜਿਹੜਾ ਕੰਮ ਕਰਦੇ ਹੋਏ ਉਹ ਇੱਕ ਵਧੀਆ ਕੰਮ ਹੈ ਜਾਂ ਨਹੀਂ, ਮਤਲਬ ਇਜ਼ ਇਟ ਐਂਟਰਟੇਨਮੈਂਟ ਔਰ ਨਾਟ?
ਦੇਖੋ ਅਮਨਦੀਪ, ਜਿਸ ਵੇਲੇ ਤੁਸੀਂ ਡਰਾਈਵਿੰਗ ਕਰਦੇ ਆ ਨਾ, ਚਾਹੇ ਤੁਸੀਂ ਟੈਕਸੀ ਡਰਾਈਵਰ ਹੋ ਜਾਂ ਤੁਸੀਂ ਬੱਸ ਡਰਾਈਵਰ ਹੋ ਜਾਂ ਤੁਸੀਂ ਆਮ ਡਰਾਈਵਰ ਹੋ, ਤੁਹਾਡੀ ਜਿਹੜੀ ਰਿਸਪੋਂਸੀਬਿਲਟੀ ਉਹ ਵੱਧ ਜਾਂਦੀ ਹੈ, ਕਿਉਂਕਿ ਉਸ ਵੇਲੇ ਤੁਸੀਂ ਆਪਣੇ ਆਪ ਨੂੰ ਨੀ ਸੁਰੱਖਿਅਤ ਰੱਖਣਾ ਹੁੰਦਾ, ਤੁਸੀਂ ਜਿਹੜੇ ਆਲੇ ਦੁਆਲੇ ਲੋਕ ਆ ਉਹਨਾਂ ਦੀ ਸਿਕਿਉਰਿਟੀ ਵੀ ਤੁਹਾਡੇ ਤੇ ਡਿਪੈਂਡੈਂਟ ਹੁੰਦੀ ਆ। ਤੇ ਆਮ ਰੁਝਾਨ ਜਿਹੜਾ ਅੱਜ ਕੱਲ ਮੋਬਾਈਲ ਫੋਨ ਆਉਣ ਦੇ ਨਾਲ ਜਾਂ ਇਹ ਜਿਹੜੇ ਟੱਚ ਬਟਨ ਸਕਰੀਨ ਫੋਨ ਆਏ ਆ ਜਾਂ ਸਮਾਰਟ ਫੋਨ ਆਏ ਆ, ਇਹਨਾਂ ਨੇ ਕਾਫੀ ਰੁਝਾਨ ਜਿਹੜਾ ਲੋਕਾਂ ਦਾ ਅਨਨੈਸੈਸਰੀ ਲਿਸਨਿੰਗ ਦੇ ਵੱਲ ਕਰ ਦਿੱਤਾ ਜਾਂ ਅਨਨੈਸੈਸਰੀ ਐਕਟੀਵਿਟੀ ਦੇ ਇਨਵੋਲਵ ਹੋਣ ਦੇ ਵਿੱਚ ਕਰ ਦਿੱਤਾ। ਆਮ ਤੌਰ ਤੇ ਲੜਕੇ ਲੜਕੀਆਂ ਯੰਗਸਟਰ ਖਾਸ ਤੌਰ ਤੇ ਈਵਨ ਵੱਡੇ ਆਦਮੀ ਵੀ ਬੁੜੇ ਵੀ ਟੈਲੀਫੋਨਾਂ ਤੇ ਲੱਗੇ ਰਹਿੰਦੇ ਜਿਸ ਵੇਲੇ ਉਹ ਕਾਰ ਚਲਾਉਂਦੇ ਆ, ਈਵਨ ਟੈਕਸ ਵੀ ਕਰਦੇ ਰਹਿੰਦੇ ਆ, ਜਿੱਦਾਂ ਤੁਸੀਂ ਕਿਹਾ ਕਾਨਫਰੰਸ ਦੇ ਵਿੱਚ ਵੀ ਲੱਗੇ ਰਹਿੰਦੇ ਆ। ਇਹ ਬਿਲਕੁਲ ਗਲਤ ਰੁਝਾਨ ਆ, ਇਹਦੇ ਲਈ ਕਾਫੀ ਪੈਨਲਟੀ ਵੀ ਆ। ਅਗਰ ਕੋਈ ਵੀ ਪੁਲਿਸ ਆਫਿਸਰ ਤੁਹਾਨੂੰ ਦੇਖ ਲੈਂਦਾ ਆ ਤੁਸੀਂ ਟੈਕਸ ਕਰ ਰਹੇ ਹੋ ਜਾਂ ਤੁਸੀਂ ਮੋਬਾਈਲ ਚੂਜ਼ ਕਰ ਰਹੇ ਹੋ, ਤੇ ਉਹ ਤੁਹਾਨੂੰ ਚਾਰਜ ਕਰ ਸਕਦਾ, ਕਰਦੇ ਵੀ ਆ। ਤੇ ਦੇਖੋ ਅਮਨਦੀਪ, ਕਈ ਘਟਨਾਵਾਂ ਹੋਈਆਂ ਜਿਨ੍ਹਾਂ ਵਿਚ ਪੰਜਾਬੀ ਇਨਵੋਲਵ ਆ, ਸਾਡੇ ਭਾਰਤੀ ਇਨਵੋਲਵ ਆ, ਐਕਸੀਡੈਂਟ ਦਾ ਕਾਰਨ ਵੀ ਬਣੇ ਆ, ਕਿਉਂਕਿ ਕਿਤੇ ਨਾ ਕਿਤੇ ਜਦੋਂ ਅਸੀਂ ਵੱਡੇ ਹੋ ਕੇ ਇੱਥੇ ਆਉਂਦੇ ਹਾਂ, 20-22 ਸਾਲ ਦੀ ਉਮਰ ਦੇ ਵਿਚ ਇੱਥੇ ਆਉਂਦੇ ਹਾਂ, ਤੇ ਉਥੋਂ ਅਸੀਂ ਭਾਰਤ ਦੇ ਵਿਚੋਂ ਇਕ ਬੈਡ ਡਰਾਈਵਿੰਗ ਬਿਹੇਵੀਅਰ ਲੈ ਕੇ ਆਉਂਦੇ ਹਾਂ, ਤੇ ਉਹ ਜਿਹੜਾ ਬਿਹੇਵੀਅਰ ਸਾਡਾ ਪਿੱਛਾ ਨਹੀਂ ਛੱਡਦਾ, ਕਿਤੇ ਨਾ ਕਿਤੇ ਉਹ ਸਾਡੇ ਨਾਲ ਚੱਲਦਾ ਰਹਿੰਦਾ। ਹਾਲਾਂਕਿ ਟੈਸਟ ਵਗੈਰਾ ਅਸੀਂ ਡਰਾਈਵਿੰਗ ਦੇ ਇੱਥੇ ਪਾਸ ਕਰਦੇ ਹਾਂ, ਤੇ ਉਹ ਇੱਕ ਜਿਹੜੀ ਲੱਤ ਹੁੰਦੀ, ਲੱਤ ਲੱਗੀ ਹੋਈ ਹੁੰਦੀ ਬੈਡ ਡਰਾਈਵਿੰਗ ਦੀ, ਉਹ ਸਾਡੇ ਨਾਲ ਨਾਲ ਚੱਲਦੀ ਆ, ਤੇ ਉਹਦੇ ਉੱਪਰ ਸੋਨੇ ਦਾ ਸੁਹਾਗ ਆ ਜਿਹੜਾ ਤੁਸੀਂ ਟੈਲੀਫੋਨ ਯੂਜ਼ ਕਰਨ ਲੱਗ ਜਾਂਦੇ ਆ, ਤੇ ਇਹਦੇ ਨਾਲ ਤੁਸੀਂ ਕਈ ਵੱਡੇ ਐਕਸੀਡੈਂਟਾਂ ਦਾ ਕਾਰਨ ਵੀ ਬਣਦੇ ਆ। ਇਹੀ ਨਹੀਂ ਘਟਨਾ ਹੋਈ, ਹੋਰ ਵੀ ਕਈ ਘਟਨਾ ਦੇ ਵਿਚ ਪੰਜਾਬੀ ਨੌਜਵਾਨ ਸ਼ਾਮਲ ਰਹੇ ਹਨ, ਤੇ ਇਹ ਇਕ ਬਹੁਤ ਮਾੜਾ ਰੁਝਾਨ ਹੈ। ਅਮਨਦੀਪ, ਤੁਸੀਂ ਟੈਲੀਫੋਨ ਨੂੰ ਇਕ ਪਾਸੇ ਰੱਖੋ, ਗਾਣੇ ਵਗੈਰਾ ਸੁਣੋ, ਬਲੂਟੈਕ ਤੇ ਜਾਂ ਹੋਰ ਕਈ ਡਿਵਾਈਸ ਆ ਜਿੱਥੇ ਤੁਸੀਂ ਗਾਣੇ ਸੁਣ ਸਕਦੇ ਆ, ਉਹ ਵੀ ਇਕ ਬੜੀ ਪਿਆਰੀ ਆਵਾਜ਼ ਦੇ ਵਿਚ ਹੌਲੀ ਹੌਲੀ ਸੁਣੋ। ਮੈਂ ਤਾਂ ਕਈ ਕੱਲ ਮੈਂ ਪੈਰਾਮਾਟਾ ਗਿਆ ਸੀ ਦਿਨ ਨੂੰ, ਤਾਂ ਉੱਥੇ ਦੇਖਿਆ ਪੰਜਾਬੀ ਮੁੰਡਿਆਂ ਨੇ ਗਾਣੇ ਜਿਹੜੇ ਪੰਜਾਬੀ ਇਕ ਤਰ੍ਹਾਂ ਜਿਹੜੇ ਕਿ ਮੈਰਿਜ ਪੈਲਸਾਂ ਦੇ ਵਿਚ ਵੱਜਦੇ ਆ, ਉਹਨਾਂ ਨੇ ਕਾਰ ਨੂੰ ਮੈਰਿਜ ਪੈਲਸ ਬਣਾਇਆ, ਉੱਚੀ ਉੱਚੀ ਪਾਰਕਿੰਗ ਦੇ ਵਿਚ ਸੜਕਾਂ ਦੇ ਵਿਚ ਗਾਣੇ ਲਾ ਕੇ ਜਾ ਰਹੇ। ਨਾ ਕੇਵਲ ਪੰਜਾਬੀ, ਕਈ ਮਿਡਲ ਈਸਟਰਨ ਕੰਟਰੀਆਂ ਦੇ ਬੱਚੇ ਵੀ ਜਾਂ ਲੋਕ ਵੀ ਉੱਚੀ ਉੱਚੀ ਮਿਊਜ਼ਿਕ ਲਾ ਕੇ ਇੱਥੇ ਸਾਊਂਡ ਪੋਲੂਸ਼ਨ ਕ੍ਰੀਏਟ ਕਰ ਰਹੇ ਆਸਟ੍ਰੇਲੀਆ ਦੀਆਂ ਸੜਕਾਂ ਤੇ, ਆਸਟ੍ਰੇਲੀਆ ਦੇ ਬਾਜ਼ਾਰਾਂ ਵਿਚ, ਆਸਟ੍ਰੇਲੀਆ ਦੇ ਪਾਰਕਿੰਗ ਦੇ ਵਿਚ। ਇਕ ਇਹ ਵੀ ਬੜਾ ਭੈੜਾ ਰੁਝਾਨ ਹੈ। ਕੁੱਲ ਮਿਲਾ ਕੇ ਅਮਨਦੀਪ, ਇਹ ਸਾਡੀ ਰਿਸਪੋਨਸੀਬਿਲਟੀ ਬਣਦੀ ਹੈ ਕਿ ਅਸੀਂ ਵਾਤਾਵਰਨ ਨੂੰ ਠੀਕ ਰੱਖੀਏ, ਡਰਾਈਵਿੰਗ ਚੰਗੀ ਢੰਗ ਦੇ ਨਾਲ ਕਰੀਏ, ਜਿਹੜੇ ਮੋਬਾਈਲ ਫੋਨ ਬਣੇ ਇਹਨਾਂ ਦਾ ਘਰਾਂ ਦੇ ਵਿਚ ਇਸਤੇਮਾਲ ਕਰੀਏ, ਆਫਿਸ ਦੇ ਵਿਚ ਇਸਤੇਮਾਲ ਕਰੀਏ, ਕੰਮ ਲਈ ਜ਼ਿਆਦਾ ਇਸਤੇਮਾਲ ਕਰੀਏ। ਹੁਣ ਤਾਂ ਮਨਦੀਪ, ਤੁਹਾਡੇ ਜਵਾਬ ਸਵਾਲ ਇਹ ਸੀ ਕਿ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਡਾਇਰੈਕਟ ਇਹਦਾ ਜਵਾਬ ਇਹ ਕਿ ਨਹੀਂ ਹੋਣਾ ਚਾਹੀਦਾ, ਇਸ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ, ਇਹ ਬੜੀ ਮਾੜੀ ਲੱਤ ਆ। ਅਮਨਦੀਪ, ਕੱਲ ਇਕ ਖ਼ਬਰ ਆ ਰਹੀ ਸੀ ਕਿ ਜਿਹੜੇ ਆਫਿਸ ਆ ਇਹ ਵੀ ਅੱਜ ਕੱਲ ਸੋਚ ਰਹੇ ਆ ਕਿ ਕੰਮ ਤੋਂ ਬਾਅਦ ਜਿਹੜੇ ਸਾਡੇ ਕਰਮਚਾਰੀ ਉਹਨਾਂ ਨੂੰ ਈਮੇਲ ਨਾ ਕੀਤੀ ਜਾਵੇ, ਕੰਮਾਂ ਤੋਂ ਬਾਅਦ ਜਿਹੜੇ ਸਿਸਟਮ ਆ ਆਫਿਸ ਦਾ ਉਹ ਬੰਦ ਹੋ ਜਾਊਗਾ, ਉਹਦੇ ਨਾਲ ਕੰਟੈਕਟ ਨਹੀਂ ਰਹੂਗਾ, ਕਿਉਂਕਿ ਇਹਦੇ ਨਾਲ ਕੀ ਹੋ ਰਿਹਾ ਕਿ ਲੋਕਾਂ ਦੀ ਜਿਹੜੀ ਸਿਹਤ ਆ ਉਹਦੇ ਤੇ ਬਹੁਤ ਜ਼ਿਆਦਾ ਅਸਰ ਹੋ ਰਿਹਾ। ਲੋਕ ਘਰ ਆ ਕੇ ਵੀ ਆਫਿਸ ਦਾ ਕੰਮ ਕਰ ਰਹੇ ਆ, ਰਾਤ ਭਰ ਤੱਕ ਆਫਿਸ ਦਾ ਕੰਮ ਕਰਦੇ ਰਹਿੰਦੇ ਆ, ਉਹਨਾਂ ਨੂੰ ਈਮੇਲ ਆਉਂਦੀਆਂ ਰਹਿੰਦੀਆਂ, ਤੇ ਇਹ ਦੇਖਿਆ ਜਾ ਰਿਹਾ ਕਿ ਜਿੰਨਾ ਫਾਇਦਾ ਕੰਪਨੀਆਂ ਨੂੰ ਹੋ ਰਿਹਾ ਉਹ ਤੋਂ ਜ਼ਿਆਦਾ ਉਹਨਾਂ ਨੂੰ ਕੰਪਨਸੇਸ਼ਨ ਕਈ ਵਾਰੀ ਦੇਣਾ ਪੈਂਦਾ ਹੈਲਥ ਇਸ਼ੂਜ ਤੇ। ਤੇ ਕੰਮ ਤਾਂ ਇਹਦੇ ਬਾਰੇ ਕਾਫੀ ਹੋ ਰਿਹਾ, ਲੈਜਿਸਲੇਸ਼ਨ ਵੀ ਆ ਰਹੀ ਆ ਕਿ ਜਿਹੜੀ ਟੈਕਨੋਲੋਜੀ ਹੈ ਇਹਦੀ ਯੂਜ਼ ਹੈ ਇਹ ਪ੍ਰੋਪਰ ਹੋਵੇ, ਇਹਨੂੰ ਮਿਨੀਮਾਈਜ਼ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਸਿਹਤ ਖਰਾਬ ਨਾ ਹੋਵੇ। ਜੀ ਅਮਨਦੀਪ।
ਅਮਰੀਕ ਜੀ, ਇਹ ਤਾਂ ਪਹਿਲਾਂ ਹੀ ਜਰਮਨ ਦੇ ਵਿਚ ਕਾਨੂੰਨ ਹੈ, ਯੂਰਪ ਦੇ ਕਈ ਦੇਸ਼ਾਂ ਦੇ ਵਿਚ ਕਾਨੂੰਨ ਹੈ ਕਿ ਇਹ ਕੰਮ ਤੋਂ ਬਾਅਦ ਈਮੇਲ ਦੇ ਕਰਨ ਦੇ ਨਾਲ ਜੇਲ੍ਹ ਹੋ ਸਕਦੀ ਹੈ ਜੀ, ਫਾਈਨ ਹੋ ਸਕਦਾ। ਸੋ ਉੱਥੇ ਆਲਰੇਡੀ ਇਹ ਕਾਨੂੰਨ ਲਾਗੂ ਹੋਏ ਨੇ। ਖੈਰ, ਅਸੀਂ ਆਪਣੀ ਗੱਲਬਾਤ ਜਾਰੀ ਰੱਖਾਂਗੇ, ਡਰਾਈਵਿੰਗ ਦੇ ਸਬੰਧ ਵਿਚ ਹੋਰ ਕੁਝ ਰੋਸ਼ਕ ਤੱਤ ਤੁਹਾਡੇ ਨਾਲ ਸਾਂਝੇ ਕਰਾਂਗੇ, ਤੇ ਬਹੁਤ ਸਾਰੇ ਸੱਜਣ ਜੁੜੇ ਹੋਏ ਨੇ। ਹੈਪੀ ਗਿੱਲ ਜੀ, ਤੁਹਾਡਾ ਮੈਸੇਜ ਵੀ ਪੜ੍ਹਦੇ ਆ, ਪਰ ਪਹਿਲਾਂ ਤੁਹਾਨੂੰ ਇਕ ਗੀਤ ਸੁਣਾਉਂਦੇ ਆ ਜੀ, ਕੇ ਐਸ ਮੱਖਣ ਦਾ, ਇਹ ਸਾਨੂੰ ਇਕ ਸੱਜਣ ਨੇ ਭੇਜਿਆ ਸੀ। ਸੋ ਸੁਣਦੇ ਆ ਜੀ ਇਹ ਗੀਤ, ਸੁਣਿਆ ਮੈਂ ਵੀ ਨੀ, ਉਦਾਂ ਬਲਾਇੰਡਲੀ ਲਾ ਰਿਹਾ ਵੈਸੇ ਮੈਂ ਗੀਤ।
ਸ਼ੇਰ ਜੀ ਹਰੋਂ ਵਿਅਖਵਾਜ ਵਰਗੀ ਜਿਨ੍ਹਾਂ ਨੂੰ ਆ ਦੁਨੀਆ ਸਲਾਮਾ ਕਰਦੀ ਸ਼ੇਰ ਜਿਹਾਰੋ ਵਿਅਖਵਾਜ ਵਰਗੀ ਜਿਨ੍ਹਾਂ ਨੂੰ ਆ ਦੁਨੀਆ ਸਲਾਮਾ ਕਰਦੀ ਅਸੀਂ ਉਹਨਾਂ ਥੋੜਿਆਂ ਚ ਗਿਣੇ ਜਾਂਦੇ ਆ ਥੋੜਿਆਂ ਚ ਗਿਣੇ ਜਾਂਦੇ ਆ ਲੰਬੀ ਰੇਸ ਦੇ ਆ ਲੰਬੀ ਰੇਸ ਦੇ ਆ ਘੋੜਿਆਂ ਚ ਗਿਣੇ ਜਾਂਦੇ ਆ ਲੰਬੀ ਰੇਸ ਦੇ ਆ ਲੰਬੀ ਰੇਸ ਦੇ ਆ ਘੋੜਿਆਂ ਚ ਗਿਣੇ ਜਾਂਦੇ ਆ ਲੰਬੀ ਰੇਸ ਦੇ ਆ ਹਰ ਵੇਲੇ ਰੱਖੀ ਦੀ ਕਮਾਲ ਕਰਕੇ ਪੁੱਛਦਾ ਸਵਾਲ ਕਰਕੇ ਹਰ ਵੇਲੇ ਰੱਖੀ ਦੀ ਕਮਾਲ ਕਰਕੇ ਅੜੇ ਰਹੀਏ ਪੁੱਛਦਾ ਸਵਾਲ ਕਰਕੇ ਹੱਥ ਸਾਡੇ ਵੀ ਹਥੌੜਿਆਂ ਚ ਗਿਣੇ ਜਾਂਦੇ ਆ ਸਾਡੇ ਵੀ ਹਥੌੜਿਆਂ ਚ ਗਿਣੇ ਜਾਂਦੇ ਆ ਲੰਬੀ ਰੇਸ ਦੇ ਆ ਲੰਬੀ ਰੇਸ ਦੇ ਆ ਘੋੜਿਆਂ ਚ ਗਿਣੇ ਜਾਂਦੇ ਆ ਲੰਬੀ ਰੇਸ ਦੇ ਆ ਲੰਬੀ ਰੇਸ ਦੇ ਆ ਘੋੜਿਆਂ ਚ ਗਿਣੇ ਜਾਂਦੇ ਆ ਲੰਬੀ ਰੇਸ ਸਾਡੀ ਹਰ ਗੱਲ ਇਤਿਹਾਸ ਬਣਦੀ ਤਾਂਯੋ ਤਾਂ ਯਾਰਾਂ ਦੀ ਹਿੱਕ ਰਹਿੰਦੀ ਤਣਦੀ ਮੂੰਹ ਬੈਰੀਆਂ ਦੇ ਮੋੜਿਆਂ ਚ ਗਿਣੇ ਜਾਂਦੇ ਆ ਬੈਰੀਆਂ ਦੇ ਮੋੜਿਆਂ ਚ ਗਿਣੇ ਜਾਂਦੇ ਆ ਲੰਬੀ ਰੇਸ ਦੇ ਆ ਲੰਬੀ ਰੇਸ ਦੇ ਆ ਘੋੜਿਆਂ ਚ ਗਿਣੇ ਜਾਂਦੇ ਆ ਲੰਬੀ ਮੇਰੀ ਸਮਝ ਆਉਂਦੀ ਅੱਖ ਖੜੀ ਵਾਲੇ ਨੂੰ ਸਦਾ ਰੱਬ ਦੀ ਸਪੋਰਟ ਨਾ ਘੜੀ ਵਾਲੇ ਨੂੰ ਰਿਕਾਰਡ ਵੱਡੇ ਵੱਡੇ ਤੋੜਿਆਂ ਚ ਗਿਣੇ ਜਾਂਦੇ ਆ ਸਿਰ ਕੱਢਵੇਂ ਸਿਰ ਕੱਢਵੇਂ ਰਿਕਾਰਡ ਪਹਿਲਾਂ ਕੀਤੇ ਹੋਏ ਆ ਸਿਰ ਕੱਢਵੇਂ ਰਿਕਾਰਡ ਪਹਿਲਾਂ ਕੀਤੇ ਹੋਏ ਆ ਰਿਕਾਰਡ ਵੱਡੇ ਵੱਡੇ ਤੋੜਿਆਂ ਚ ਗਿਣੇ ਜਾਂਦੇ ਆ ਵੱਡੇ ਵੱਡੇ ਤੋੜਿਆਂ ਚ ਗਿਣੇ ਜਾਂਦੇ ਆ ਲੰਬੀ ਰੇਸ ਦੇ ਆ ਲੰਬੀ ਰੇਸ ਦੇ ਆ ਤੋੜਿਆਂ ਚ ਗਿਣੇ ਜਾਂਦੇ ਆ
ਜੀ ਲੰਬੀ ਰੇਸ ਦੇ ਆ ਘੋੜਿਆਂ ਚ ਗਿਣੇ ਜਾਂਦੇ ਆ ਸੋ ਕੇ ਐਸ ਮੱਖਣ ਦੀ ਆਵਾਜ਼ ਦੇ ਵਿਚ ਗੀਤ ਸੁਣ ਰਹੇ ਸੀ ਸੋਹਣਾ ਗੀਤ ਹੈ ਜੀ ਜੋਸ਼ ਵਾਲਾ ਡਰਾਈਵਿੰਗ ਕਰਨ ਵਾਲਾ ਤੇ ਡਰਾਈਵਿੰਗ ਦੀ ਗੱਲ ਕਰਦੇ ਆ ਤੇ ਇਧਰ ਮੇਰੀ ਡਰਾਈਵਿੰਗ ਦੀ ਗੱਲ ਹੋ ਰਹੀ ਹੈ ਜੀ ਅਮਰੀਕ ਜੀ ਮੈਂ ਇੰਡੀਆ ਜਾ ਰਿਹਾ ਨਾ ਤੇ ਉਹਦੇ ਵਿਚ ਨਾ ਇੱਕ ਸਾਨੂੰ ਕੁਐਸਚਨ ਆਇਆ ਸੀਗਾ ਕਹਿੰਦੇ ਆਪਾਂ ਕਿੰਨੇ ਆਸਟ੍ਰੇਲੀਅਨ ਡਾਲਰ ਐਕਸਚੇਂਜ ਕਰਵਾ ਸਕਦੇ ਆ ਜੀ ਦਿੱਲੀ ਏਅਰਪੋਰਟ ਤੇ ਜਦੋਂ ਇਧਰੋਂ ਜਾਣਾ ਜੀ ਆਪਾਂ ਮੈਂ ਜੀ ਪੁੱਛ ਕੇ ਦੱਸਾਂਗਾ ਇਸ ਦੇ ਬਾਰੇ ਕਾਫੀ ਕਨਫਲਿਕਟਿੰਗ ਰਿਪੋਰਟਸ ਆ ਰਹੀਆਂ ਅਮਰੀਕ ਜੀ ਤੁਸੀਂ ਜਾ ਕੇ ਆਏ ਹੋ ਦੱਸੋਗੇ ਮਾੜਾ ਜਿਹਾ
ਜੀ ਅਮਨਦੀਪ ਤੁਸੀਂ ਕਿੰਨੇ ਡਾਲਰ ਐਕਸਚੇਂਜ ਕਰਾ ਸਕਦੇ ਇਹਦੇ ਵਿਚ ਉਹੀ ਲਾਅ ਲਾਗੂ ਹੁੰਦੇ ਆ ਕਿ ਬੈਂਕ ਦੇ ਵਿਚੋਂ ਤੁਸੀਂ 27,000 ਡਾਲਰ ਵੀਕ ਦਾ ਕਢਾ ਸਕਦੇ 24,000 ਡਾਲਰ
ਰੁਪਈਆ
ਲੇਕਿਨ ਏਅਰਪੋਰਟ ਤੇ ਕੋਈ ਰੁਪਈਆ ਏਅਰਪੋਰਟ ਤੇ ਕੋਈ ਖਾਸ ਇਨਫੋਰਮੇਸ਼ਨ ਨਹੀਂ ਉਹਨਾਂ ਕੋਲ ਹੁੰਦੀ ਡਿਫਰੈਂਟ ਜਿਹੜੇ ਅਦਾਰੇ ਆ ਡਿਫਰੈਂਟ ਆਰਗੇਨਾਈਜੇਸ਼ਨ ਆ ਡਿਫਰੈਂਟ ਡਿਫਰੈਂਟ ਇਨਫੋਰਮੇਸ਼ਨ ਦੇ ਰਹੀਆਂ ਆ ਕੋਈ ਪੁਖਤਾ ਇਨਫੋਰਮੇਸ਼ਨ ਕਿਤਿਓਂ ਵੀ ਨਹੀਂ ਮੰਦੀ ਮਿਲੀ ਇਹ ਤਾਂ ਇਨਫੋਰਮੇਸ਼ਨ ਤਾਂ ਇਹ ਵੀ ਨਹੀਂ ਮਿਲ ਰਹੀ ਕਿ ਤੁਸੀਂ ਲੈ ਕੇ ਇੱਥੋਂ ਕਿੰਨੇ ਜਾ ਰਹੇ ਹੋ
ਡਾਲਰ ਲੈ ਕੇ ਜਾ ਸਕਦੇ ਆ ਪਰ ਹੁਣ ਕਹਿੰਦੇ ਨੇ ਜਿਹੜੇ ਨਾਨ ਇੰਡੀਅਨ ਸਿਟੀਜ਼ਨ ਹੈ ਮਤਲਬ ਓਵਰਸੀਜ਼ ਸਿਟੀਜ਼ਨ ਹੈ ਉਹ ਤਾਂ ਐਕਸਚੇਂਜ ਨਹੀਂ ਕਰਾ ਸਕਦੇ ਖੈਰ ਕਾਫੀ ਕਨਫਲਿਕਟਿੰਗ ਰਿਪੋਰਟਸ ਹੈ ਤੇ ਆਪਾਂ ਜ਼ਰੂਰ ਇਨ੍ਹਾਂ ਤੇ ਗੱਲ ਕਰਾਂਗੇ ਤੇ ਹੁਣ ਆਪਾਂ ਥੋੜੀ ਜਿਹੀ ਡਰਾਈਵਿੰਗ ਬਾਰੇ ਹੋਰ ਰੌਚਕ ਤੱਤ ਤੁਹਾਡੇ ਨਾਲ ਅਮਰੀਕ ਜੀ ਸਾਂਝੇ ਕਰਦੇ ਕਈ ਵਾਰੀ ਅਸੀਂ ਸੋਚ ਲਈਦਾ ਵੀ ਆਹ ਜਿਹੜੀ ਚੀਜ਼ ਹੈ ਨਾ ਇਹ ਠੀਕ ਹੈ ਗੈਰ ਕਾਨੂੰਨੀ ਨਹੀਂ ਹੈਗੀ ਪਰ ਦੋ ਤਿੰਨ ਚੀਜ਼ਾਂ ਆਪਾਂ ਡਿਸਕਸ ਕਰਨੀਆਂ ਕਿ ਜਿਹੜੀਆਂ ਗੈਰ ਕਾਨੂੰਨੀ ਆ ਔਰ ਸਾਰਿਆਂ ਨਾਲ ਵੱਡੀ ਮਿੱਥ ਇਹ ਬਣੀ ਹੋਈ ਹੈ ਕਿ ਜਦੋਂ ਅਸੀਂ ਜਾਂਦੇ ਆ ਮਤਲਬ ਕਿਸੇ ਦੇ ਘਰੇ ਜਾਂਦੇ ਆ ਰਾਤ ਨੂੰ ਹਨਾ ਡਿਨਰ ਕਰਦੇ ਆ ਤਾਂ ਅਸੀਂ ਬਾਏ ਬਾਏ ਕਹਿੰਦੇ ਆ ਪਹਿਲੀ ਗੱਲ ਤਾਂ ਬਾਹਰ ਖੜ ਖੜ ਕੇ ਆਪਾਂ ਨੀ ਕਰੀ ਜਾਂਦਾ ਚੰਗਾ ਵੀ ਚੱਲਦੇ ਆ ਉਨਾ ਟਾਈਮ ਅਸੀਂ ਅੰਦਰ ਰੋਟੀ ਖਾਣ ਨੂੰ ਨੀ ਲੱਗਦਾ ਜਿੰਨੀ ਦੇਰ ਬਾਹਰ ਆਪਾਂ ਹਨਾ ਖੜ ਕੇ ਗੱਲਾਂ ਕਰੀ ਜਾਈਦੀਆਂ ਤੇ ਉਹ ਕਈ ਵਾਰੀ ਤਾਂ ਗੋਰੇ ਵੀ ਇੰਨੇ ਔਖੇ ਹੋ ਜਾਂਦੇ ਕਹਿੰਦੇ ਯਾਰ ਤੁਸੀਂ ਅੰਦਰੇ ਬਹਿ ਲਿਆ ਕਰੋ ਤਾਂ ਇੰਨਾ ਦੇਰ ਬਾਹਰ ਸਾਨੂੰ ਕਿਉਂ ਡਿਸਟਰਬ ਕਰਦੇ ਫਿਰ ਬਾਹਰ ਅਸੀਂ ਉੱਚੀ ਉੱਚੀ ਗੱਲਾਂ ਕਰਦੇ ਆ ਰੌਲਾ ਪਾਉਂਦੇ ਆ ਖੈਰ ਇਹ ਗੈਰ ਕਾਨੂੰਨੀ ਨੀ ਹੈਗਾ ਪਰ ਇਹ ਗੈਰ ਜਿੰਮੇਵਾਰਾਨਾ ਆ ਹਨਾ ਇਹ ਗੱਲਾਂ ਅਨਐਥੀਕਲ ਹੈ ਤੇ ਉਹ ਗੋਰੇ ਵੀ ਕਹਿੰਦੇ ਕਹਿੰਦੇ ਯਾਰ ਦੇ ਡੂ ਸਮਥਿੰਗ ਲਾਈਕ ਚੰਗਾ ਚੰਗਾ ਦੈਟ ਮੀਨਸ ਦੇ ਵਿਲ ਲੀਵ ਇਨ ਹਾਫ ਐਨ ਆਵਰ ਹਨਾ ਤੇ ਅੱਧੇ ਘੰਟੇ ਚ ਕਹਿੰਦੇ ਇਹ ਨੀ ਜਾਣਾ ਦੇ ਸਟਾਰਟ ਸੇਇੰਗ ਚੰਗਾ ਚੰਗਾ ਐਂਡ ਟੇਕਸ ਅਬਾਊਟ ਹਾਫ ਐਨ ਆਵਰ ਆਫਟਰ ਦੈਟ ਹਨਾ ਗੁਆਂਢੀ ਇੱਦਾਂ ਕਹਿੰਦੇ ਵੀ ਸੁਣਦੇ ਨੇ ਤੇ ਦੂਜਾ ਜਦੋਂ ਉਹ ਗੱਲ ਇੱਥੇ ਆ ਆਪਾਂ ਤਾਂ ਚਲੋ ਘੱਟ ਬਜਾਣੇ ਗੋਰੇ ਵੀ ਬਜਾਉਂਦੇ ਆ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਹੋਰਨ ਵਜਾਣਾ ਆ ਬਾਏ ਬਾਏ ਕਹਿਣ ਦੇ ਵਾਸਤੇ ਉਹ ਗੈਰ ਕਾਨੂੰਨੀ ਆ ਤੁਹਾਨੂੰ ਉਹਦਾ ਫਾਈਨ ਹੋ ਸਕਦਾ ਸੋ ਇਹ ਗੈਰ ਕਾਨੂੰਨੀ ਆ ਸੋ ਇਸ ਆਦਤ ਨੂੰ ਵੀ ਆਪਣੀ ਸੁਧਾਰ ਲਓ ਕਿ ਹੋਰਨ ਨਹੀਂ ਮਾਰਨਾ ਬਾਏ ਬਾਏ ਕਹਿਣ ਦੇ ਲਈ ਉਹ ਗੈਰ ਕਾਨੂੰਨੀ ਆ ਦੂਜਾ ਜਿਹੜਾ ਗੈਰ ਕਾਨੂੰਨੀ ਆ ਜੀ ਉਹ ਮਤਲਬ ਕਈ ਵਾਰੀ ਅਸੀਂ ਡਿੱਪਰ ਮਾਰ ਦੇਈਦਾ ਆਉਂਦੇ ਜਾਂਦੇ ਬੰਦੇ ਨੂੰ ਹਨਾ ਉਹ ਵੀ ਗੈਰ ਕਾਨੂੰਨੀ ਆ ਉਹਦੇ ਉਹਦਾ ਇਹ ਆ ਵੀ ਮੋਹਰੇ ਪੁਲਿਸ ਖੜੀ ਆ ਇੰਡੀਆ ਵਾਲਾ ਨੀ ਹੈ ਮੋਹਰੇ ਡੀ ਟੀ ਓ ਖੜਾ ਡਿੱਪਰ ਮਾਰਦੇ ਹੋ ਨਾ ਇੱਥੇ ਵੀ ਮਾਰਦੇ ਨੇ ਤੇ ਉਹਦਾ ਫਾਈਨ ਹੈ ਇਹ ਵੀ ਜਰਾ ਖਿਆਲ ਰੱਖਿਓ ਤੇ ਤੀਜੀ ਜਿਹੜੀ ਜਾਣੀ ਕਿ ਮਿਸਕਨਸੈਪਸ਼ਨ ਇਹ ਹੈ ਕਿ ਅਸੀਂ ਤਾਂ ਜੀ ਫੋਨ ਜਿਹੜਾ ਆ ਪੱਟਾਂ ਦੇ ਉੱਤੇ ਰੱਖਿਆ ਹੋਇਆ ਅਸੀਂ ਤਾਂ ਵਰਤਦੇ ਨੀ ਠੀਕ ਹੈ ਮੈਂ ਤੁਹਾਨੂੰ ਇਹ ਤੱਤ ਦੱਸਦਾ ਕਿ ਫੋਨ ਤੁਹਾਡੇ ਕਿਸੇ ਵੀ ਬਾਡੀ ਨੂੰ ਟੱਚ ਕਰ ਰਿਹਾ ਆ ਈਵਨ ਕਿ ਤੁਹਾਡੇ ਪੱਟ ਦੇ ਨਾਲ ਵੀ ਪਿਆ ਆ ਸੀਟ ਦੇ ਉੱਤੇ ਪਿਆ ਆ ਜਾਂ ਤੁਹਾਡੀਆਂ ਲੱਤਾਂ ਦੇ ਵਿਚਾਲੇ ਵੀ ਪਿਆ ਆ ਜਾਂ ਤੁਹਾਡੇ ਮੋਢੇ ਤੇ ਵੀ ਤੁਸੀਂ ਰੱਖਿਆ ਹੋਇਆ ਜਾਂ ਕਿਤੇ ਵੀ ਆ ਜਾਂ ਤੁਹਾਡਾ ਹੋਲਡਰ ਦੇ ਵਿੱਚ ਵੀ ਫੋਨ ਪਿਆ ਤੇ ਤੁਸੀਂ ਉਹਨੂੰ ਟੱਚ ਕਰ ਰਹੇ ਹੋ ਉਂਗਲੀ ਲਾ ਰਹੇ ਹੋ ਪੁਲਿਸ ਵਾਲੇ ਨੇ ਦੇਖ ਲਿਆ ਤਾਂ ਉਹ ਤੁਹਾਨੂੰ ਫਾਈਨ ਆ ਇਹ ਵੀ ਗੈਰ ਕਾਨੂੰਨੀ ਆ ਟੱਚ ਕਰਨਾ ਈਵਨ ਕੱਲਾ ਫੋਨ ਨੀ ਜੇ ਤੁਸੀਂ GPS ਦੀ ਇਕੁਪਮੈਂਟ ਜਿਹੜੀ ਆ ਉਹਤੇ ਵੀ ਐਡਰੈਸ ਭਰ ਰਹੇ ਹੋ ਚਲਦੇ ਚਲਦੇ ਗੱਡੀ ਸਟਾਰਟ ਕਰੇ ਉਹ ਵੀ ਫਾਈਨ ਆ ਤੁਸੀਂ ਰੁਕ ਕੇ ਸਾਈਡ ਤੇ GPS ਦੀ ਇਨਫੋਰਮੇਸ਼ਨ ਭਰ ਕੇ ਫੇਰ ਤੁਸੀਂ ਚਲਾ ਸਕਦੇ ਆ ਚਲਦੀ ਗੱਡੀ ਦੇ ਵਿਚ GPS ਦਾ ਡਾਟਾ ਵੀ ਨੀ ਤੁਸੀਂ ਭਰ ਸਕਦੇ ਟੱਚ ਵੀ ਨੀ ਕਰ ਸਕਦੇ ਉਹਨੂੰ ਸੋ ਇਹੋ ਜਿਹੇ ਕਾਨੂੰਨ ਨੇ ਆਪਣੇ ਆਪ ਨੂੰ ਜਾਣੂ ਕਰਵਾਓ ਇਹਨਾਂ ਤੋਂ ਆਪਣੇ ਆਪ ਨੂੰ ਬਚਾਓ ਸਾਰਿਆਂ ਨਾਲ ਵੱਡੀ ਗੱਲ ਅੱਜ ਇਹ ਕਹਿਣਾ ਚਾਹੁੰਦੇ ਆ ਕਿ ਅਗਰ ਤੁਸੀਂ ਡਰਾਈਵਿੰਗ ਬਿਜ਼ਨਸ ਦੇ ਵਿਚ ਹੋ ਤਾਂ ਮਿਹਰਬਾਨੀ ਕਰਕੇ ਕਾਲਾਂ ਲਾਣੀਆਂ ਬੰਦ ਕਰੋ ਕਾਨਫਰੰਸਾਂ ਕਰਨੀਆਂ ਬੰਦ ਕਰੋ ਕੰਮ ਵੱਲ ਧਿਆਨ ਦਈਏ ਸੜਕ ਵੱਲ ਧਿਆਨ ਦਈਏ ਆਪਣੇ ਵੱਲ ਧਿਆਨ ਦਈਏ ਉਹਦੇ ਨਾਲ ਕੀ ਇੱਕ ਆਪਣੀ ਸਿਹਤ ਠੀਕ ਰਹਿੰਦੀ ਹੈ ਦੂਜਾ ਤੁਸੀਂ ਮਤਲਬ ਗੀਤ ਸੁਣੋ ਆਨੰਦ ਸੁਣੋ ਰੇਡੀਓ ਮਤਲਬ ਸੁਣ ਕੇ ਆਨੰਦ ਮਾਣੋ ਜਾਂ ਕੋਈ ਗੁਰਬਾਣੀ ਸੁਣ ਲਓ ਆਪਣੀ ਡਿਵੈਲਪਮੈਂਟ ਕਰੋ ਆਡੀਓ ਬੁੱਕਸ ਮਿਲ ਰਹੀਆਂ ਨੇ ਤੁਸੀਂ ਉਹ ਸੁਣੋ ਰੇਡੀਓ ਸੁਣੋ ਹਨਾ ਖ਼ਬਰਾਂ ਸੁਣੋ ਸੋ ਇਸ ਦੇ ਨਾਲ ਤੁਹਾਡੀ ਜਿਹੜੀ ਪਰਸਨਲ ਡਿਵੈਲਪਮੈਂਟ ਹੋਏਗੀ ਤੇ ਤੁਸੀਂ ਟ੍ਰਬਲ ਚ ਵੀ ਨਹੀਂ ਆਉਂਗੇ ਤਾਂ ਸਾਡੇ ਨਾਲ ਗੁਰਪ੍ਰੀਤ ਸਿੰਘ ਬਰਾੜ ਜੁੜੇ ਨੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਗੋਇੰਗ ਵੈਰੀ ਗੁੱਡ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਅਮਰੀਕ ਜੀ ਮਤਲਬ ਇਹ ਥੋੜੀਆਂ ਜਾਣਕਾਰੀਆਂ ਸੀਗੀਆਂ ਜਿਹੜੀਆਂ ਅੱਜ ਅਸੀਂ ਸ਼ੇਅਰ ਕਰਨੀਆਂ ਸੀਗੀਆਂ ਆਪਣੇ ਦਿਲ ਵਾਲੀ ਗੱਲਾਂ ਤੇ ਮੈਨੂੰ ਲੱਗਦਾ ਸਾਡੇ ਸਰੋਤੇ ਨੇ ਪਸੰਦ ਵੀ ਕੀਤੀਆਂ ਹੋਗੀਆਂ ਤਾਂ ਕਿਉਂਕਿ ਜਿਹੜੇ ਜ਼ਿਆਦਾ ਐਮਫੋਸਿਸ ਅਸੀਂ ਦੇਣਾ ਚਾਹੁੰਦੇ ਹਾਂ ਕਿ ਸੇਫ ਡਰਾਈਵਿੰਗ ਵੱਲ ਤੇ ਦੂਜਾ ਦੇਣਾ ਅਸੀਂ ਐਮਫੋਸਿਸ ਇਹ ਲਾਣਾ ਹੈ ਕਿ ਜਿਹੜੀ ਰਵਾਇਤੀ ਜੋਬਸ ਨੇ ਉਹਨਾਂ ਨੂੰ ਆਪਾਂ ਉਹ ਤਾਂ ਚਲੋ ਠੀਕ ਆਪਾਂ ਕਰ ਰਹੇ ਹਾਂ ਪਰ ਆਪਣੀ ਡਿਵੈਲਪਮੈਂਟ ਦੇ ਵੱਲ ਨਾ ਬਹੁਤ ਸਾਰੇ ਫੀਲਡ ਖਾਲੀ ਪਏ ਨੇ ਜਿੱਥੇ ਮਤਲਬ ਕਾਫੀ ਸਕਿੱਲ ਸ਼ਾਰਟੇਜ ਆ ਉਹ ਸਾਨੂੰ
ਉਹਨਾਂ ਵੱਲ ਧਿਆਨ ਬਹੁਤ ਵਧੀਆ ਗੱਲ ਕਹੀ ਹੈ ਜੀ ਤੁਹਾਡੇ ਕੋਲ ਕਈ ਵਾਰੀ ਟਾਈਮ ਹੈ ਨਾ ਜੋਬ ਤੇ ਜਾਂ ਘਰ ਬੈਠੇ ਵੀ ਜਾਂ ਡਰਾਈਵਿੰਗ ਤੇ ਵੀ ਆ ਟਾਈਮ ਆ ਡਰਾਈਵਿੰਗ ਤਾਂ ਚਲੋ ਜਿੱਦੀ ਗੱਲ ਆ ਕਿ ਤੁਸੀਂ ਡਰਾਈਵਿੰਗ ਕਰਨੀ ਹੁੰਦੀ ਆ ਜੇ ਤੁਹਾਡੇ ਕੋਲ ਟਾਈਮ ਆ ਤੇ ਤੁਸੀਂ ਆਪਣੀ ਪਰਸਨਲ ਡਿਵੈਲਪਮੈਂਟ ਕਰਨੀ ਚਾਹੁੰਦੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਪਰਸਨਲ ਡਿਵੈਲਪਮੈਂਟ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿ ਤੁਹਾਨੂੰ ਇੰਗਲਿਸ਼ ਆਉਣੀ ਚਾਹੀਦੀ ਆ ਇੰਗਲਿਸ਼ ਇਹ ਨਹੀਂ ਕਿ ਤੁਹਾਨੂੰ ਇੰਗਲਿਸ਼ ਸਮਝ ਆਉਣੀ ਚਾਹੀਦੀ ਆ ਇੰਗਲਿਸ਼ ਨੂੰ ਰੀਡ ਕਰਨਾ ਉਹਨੂੰ ਸਮਝਣਾ ਤੇ ਕੰਪਰੀਹੈਂਸ਼ਨ ਨੂੰ ਜਾਂ ਜਿਸ ਵੇਲੇ ਬੋਲਦੇ ਆ ਉਹਦੇ ਨੋਟ ਲੈਣੇ ਜੇ ਇਹ ਰੇਡੀਓ ਇੱਕ ਬਹੁਤ ਸੋਹਣਾ ਇੰਗਲਿਸ਼ ਦਾ ਇੰਗਲਿਸ਼ ਰੇਡੀਓ ਬਹੁਤ ਵਧੀਆ ਸਾਧਨ ਆ ਉਸਨੂੰ ਸੁਣੋ ਜੇ ਖ਼ਬਰਾਂ ਸੁਣੋ ਤੇ ਉਸਨੂੰ ਨੋਟ ਕਰ ਲਓ ਉਹਦੀ ਮੇਨ ਮੇਨ ਤੁਸੀਂ ਗੱਲਾਂ ਕੀ ਤੁਸੀਂ ਗੱਲਾਂ ਮੇਨ ਮੇਨ ਨੋਟ ਕਰ ਸਕਦੇ ਉਹਦੇ ਨਾਲ ਤੁਹਾਡੀ ਜਿਹੜੀ ਇੰਗਲਿਸ਼ ਆ ਇਹ ਬੜੀ ਇੰਪਰੂਵ ਹੁੰਦੀ ਆ ਮਨਦੀਪ ਉਹਦੇ ਨਾਲ ਤੁਹਾਡੀ ਪਰਸਨਲ ਡਿਵੈਲਪਮੈਂਟ ਹੋ ਜਾਂਦੀ ਆ ਜਿਸ ਵੇਲੇ ਤੁਹਾਡੀ ਇੰਗਲਿਸ਼ ਲੈਂਗੁਏਜ ਇੰਪਰੂਵ ਹੋ ਗਈ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਇਹ ਕੰਟੀਨਿਊਸ ਪ੍ਰੋਸੈਸ ਆ, ਇਹ ਵੀ ਤੁਸੀਂ ਇੱਥੇ 20 ਸਾਲ ਦੇ ਰਹਿੰਦੇ ਹੋ, ਤੁਹਾਨੂੰ ਇੰਗਲਿਸ਼ ਦੀ ਮਾਸਟਰੀ ਹੋ ਗਈ ਆ, ਜਾਂ ਤੁਸੀਂ 40 ਸਾਲ ਤੋਂ ਰਹਿੰਦੇ, ਨਹੀਂ ਇਹ ਤੇ ਕੰਟੀਨਿਊਸ ਪ੍ਰੋਸੈਸ ਆ ਜਿਹਦੇ ਵਿੱਚ ਤੁਹਾਨੂੰ ਹਮੇਸ਼ਾ ਇਨਵੋਲਵ ਹੋਣਾ ਪੈਂਦਾ ਆ ਤੇ ਆਪਣੀ ਤੁਹਾਡੀ ਪਰਸਨਲ ਡਿਵੈਲਪਮੈਂਟ ਕਰਨੀ ਪੈਂਦੀ ਹੈ। ਬਹੁਤ ਵਧੀਆ ਗੱਲ ਆ, ਤੁਸੀਂ ਖਬਰ ਸੁਣੋ ਉਹਦੇ ਨੋਟ ਲਾਓ, ਜੇ ਤੁਹਾਡੇ ਕੋਲ ਪੇਪਰ ਆ ਜਾਂ ਇਲੈਕਟ੍ਰੋਨਿਕ ਕੋਈ ਡਿਵਾਈਸ ਹੈ ਉੱਤੇ ਨੋਟ ਕਰ ਲਓ ਕਿਹੜੀ ਕਿਹੜੀਆਂ ਖ਼ਬਰਾਂ ਕੀ ਕੀ ਆਈਆਂ, ਤੁਸੀਂ ਦੇਖੋਗੇ ਕਿ ਤੁਹਾਡਾ ਸ਼ੌਕ ਇੱਧਰ ਜਾਏਗਾ ਤੇ ਤੁਹਾਡੀ ਪਰਸਨਲ ਡਿਵੈਲਪਮੈਂਟ ਬਹੁਤ ਜ਼ਿਆਦਾ ਹੋਵੇਗੀ, ਤੁਹਾਨੂੰ ਕਈ ਨਵੇਂ ਵਰਡਸ ਦਾ ਪਤਾ ਚੱਲੇ, ਵਰਡਸ ਦਾ ਅੱਖਰਾਂ ਦਾ ਪਤਾ ਚੱਲੂਗਾ, ਜਿਹਨੂੰ ਕਿ ਤੁਸੀਂ ਆਪਣੀ ਕਨਵਰਸੇਸ਼ਨ ਦੇ ਵਿੱਚ ਬਾਅਦ ਵਿੱਚ ਯੂਜ਼ ਕਰ ਸਕਦੇ ਆ। ਮੈਂ ਵੀ ਕਾਫੀ ਦੇਰ ਤੋਂ ਇੱਦਾਂ ਕਰਦਾ ਰਹਿੰਦਾ, ਜੋ ਕੋਈ ਵੀ ਖ਼ਬਰਾਂ ਲੱਗਦੀਆਂ ਨੋਟ ਲੈਂਦਾ ਵੀ ਮੈਂ ਨੋਟ ਕਰ ਸਕਦਾ ਇਹਨਾਂ ਖ਼ਬਰਾਂ ਨੂੰ ਜਾਂ ਨਹੀਂ ਕਰ ਸਕਦਾ, ਅਗਰ ਟਾਈਮ ਹੁੰਦਾ ਹੈ ਤਾਂ ਇਸ ਤਰ੍ਹਾਂ ਕਰਨਾ ਚਾਹੀਦਾ। ਲੇਕਿਨ ਜਦੋਂ ਤੁਸੀਂ ਡਰਾਈਵਿੰਗ ਕਰਦੇ ਆ ਤੁਸੀਂ ਸੰਗੀਤ ਸੁਣੋ, ਲੇਕਿਨ ਉਹਦੇ ਵਿੱਚ ਕੋਈ ਵੀ ਸਟੇਅਰਿੰਗ ਤੋਂ ਤੁਹਾਡਾ ਹੱਥ ਹੋਰ ਕਿਤੇ ਜਾਂਦਾ ਤਾਂ ਪਨਿਸ਼ ਚਾਰਜੇਬਲ ਆ,
ਚਾਰਜੇਬਲ ਬਿਲਕੁਲ ਚਾਰਜੇਬਲ ਹੈ, ਤੇ ਜਰਾ ਖਿਆਲ ਰੱਖਿਓ ਜੀ ਇਹਦਾ। ਸੋ ਅਮਰੀਕ ਜੀ ਹੁਣ ਸਮਾਂ ਹੋ ਰਿਹਾ ਤੇ ਮੈਨੂੰ ਲੱਗਦਾ ਕਿ ਆਪਾਂ ਇਜਾਜ਼ਤ ਲਈਏ, ਤੇ ਇੱਕ ਨਾ ਜਾਣ ਤੋਂ ਪਹਿਲਾਂ ਮੈਂ
ਸਮਝ ਨਹੀਂ, ਹਲੇ ਤਾਂ 10 ਮਿੰਟ ਪਏ ਆ,
10 ਮਿੰਟ ਪਏ, ਚਲੋ ਤੁਹਾਨੂੰ ਇੱਕ ਸਕੂਲ ਵਾਲੀ ਗੱਲ ਸੁਣਾਈਏ, ਫਿਰ ਸਕੂਲ ਵਾਲੀ ਗੱਲ ਸੁਣਾਉਂਦੇ ਆ ਪਹਿਲਾਂ।
ਹਾਂਜੀ,
ਕਾਮੇਡੀ ਸੁਣਾਉਣੀ ਆ ਤੁਹਾਨੂੰ ਸਕੂਲਾਂ ਦੇ ਵਿੱਚ ਕਿੱਦਾਂ ਚੱਲਦਾ, ਆ ਸੁਣੋ ਜੀ ਫਿਰ।
ਉਹ ਕੀ ਤਾਈਓ, ਮੇਰਾ ਮਤਲਬ ਕੱਲਾ ਹੀ ਬੋਲੀ ਜਾਂਦਾ, ਉਹ ਵੀ ਫੁੱਲ ਸਪੀਡ ਤੇ, ਥੋੜਾ ਟਾਈਮ ਮੈਨੂੰ ਵੀ ਦੇ ਯਾਰ।
ਬਾਗਰੂ ਬਾਗਰੂ ਆ ਜਮਾਨਾ ਹੋ ਗਿਆ, ਹੁਣ ਲੋਕਾਂ ਨੂੰ ਆਪਣੀ ਬੇਇੱਜ਼ਤੀ ਕਰਾਉਣ ਵਾਸਤੇ ਵੀ ਟਾਈਮ ਮੰਗਣਾ ਪੈਂਦਾ।
ਮੇਰਾ ਮਤਲਬ ਬੋਲੋ ਰਾਂਝਾ ਜੀ, ਤੁਸੀਂ ਵੀ ਬੋਲੋ।
ਮੈਂ ਤੈਨੂੰ ਇਹ ਪੁੱਛਣਾ ਸੀ ਵੀ ਇਹ ਗੱਲ ਤਾਂ ਹੋ ਗਈ ਸੀ ਕਲੀਅਰ ਵੀ ਤੇਰਾ ਪਿੰਡ ਵਾਲੇ ਸਕੂਲ ਚੋਂ ਨਾ ਕੱਟਦਾ ਸੀ।
ਹਾਂ ਹਾਂ,
ਇਹ ਦੱਸੇਗਾ ਵੀ ਉਸ ਤੋਂ ਬਾਅਦ ਆਪ ਜੀ ਦੀ ਵਿਦਿਆ ਵਿਚਾਰੀ ਪਰਉਪਕਾਰੀ ਦਾ ਕੀ ਬਣਿਆ?
ਉਹ ਇਹੀ ਤਾਂ ਫਿਰ ਪਿੰਡਾਂ ਦੇ ਬੱਚਿਆਂ ਨੂੰ ਫਾਇਦਾ ਹੁੰਦਾ
ਕੀ,
ਜੇ ਬਾਪੂ ਵਾਲਾ ਨੀ ਤਾਂ ਬੇਬੇ ਵਾਲਾ ਤਾਂ ਪੱਕਾ ਹੀ ਹੁੰਦਾ।
ਬਾਪੂ ਵਾਲਾ ਬੇਬੇ ਵਾਲਾ, ਮੈਂ ਸਮਝਿਆ ਨੀ ਬਈ।
ਮੈਂ ਸਮਝਾਉਣਾ, ਮੇਰਾ ਮਤਲਬ ਇਹ ਹੈ ਕਿ ਜੇ ਪਿੰਡ ਵਾਲੇ ਸਕੂਲ ਚ 19-21 ਗੱਲ ਹੋ ਜੇ, ਨਾਂ ਵਗੈਰਾ ਕੱਟਿਆ ਜਾਵੇ, ਤਾਂ ਨਾਨਕਿਆਂ ਵਾਲੇ ਸਕੂਲ ਤਾਂ ਦਾਖਲਾ ਵੱਟ ਤੇ ਹੀ ਪਿਆ ਹੁੰਦਾ।
ਅੱਛਾ ਅੱਛਾ, ਇਹਦਾ ਮਤਲਬ ਆਪ ਜੀ ਉਚੇਰੀ ਸਿੱਖਿਆ ਦੇ ਲਈ ਫਿਰ ਨਾਨਕੇ ਸਕੂਲ ਦੇ ਵਿੱਚ ਚਲੇ ਗਏ?
ਬਿਲਕੁਲ ਬਿਲਕੁਲ।
ਆਪ ਜੀ ਇਹ ਦੱਸੋਗੇ ਕਿ ਉੱਥੇ ਨਾਨਕੇ ਸਕੂਲ ਦੇ ਵਿੱਚ ਕਿਹੜੇ ਕਿਹੜੇ ਵਜ਼ੀਫੇ ਲਏ?
ਇੱਕ ਵਜ਼ੀਫਾ? ਉਹ ਮੈਨੂੰ ਤਾਂ ਹਰੇਕ ਪੀਰੀਅਡ ਦੇ ਵਿੱਚ ਵਜ਼ੀਫਾ ਲੱਗਦਾ ਸੀ।
ਕਿਵੇਂ?
ਪਹਿਲੀ ਘੰਟੀ ਸਾਇੰਸ ਦੀ।
ਹਾਂ ਵੀ ਬੱਚੋ, ਕਾਪੀਆਂ ਕਰ ਦੋ ਬੰਦ ਤੇ ਮੇਰੇ ਕੁਝ ਸਵਾਲਾਂ ਦੇ ਜਵਾਬ ਦਿਓ। ਤੂੰ ਖੜਾ ਹੋ ਵੀ ਜਗਨੂ, ਨਵਾਂ ਆਇਆ ਹੈ?
ਹਾਂਜੀ।
ਇਹ ਦੱਸ ਵੀ ਆਪਣੇ ਲਈ ਸੂਰਜ ਵੱਧ ਫਾਇਦੇਮੰਦ ਹੈ ਜਾਂ ਚੰਦ?
ਮਾੜੀ, ਮੇਰੇ ਖਿਆਲ ਚ ਜੀ ਚੰਦ ਫਾਇਦੇਮੰਦ ਹੈ ਜੀ।
ਉਹ ਬਦਤਮੀਜ਼, ਚੰਦ ਕਿਵੇਂ ਫਾਇਦੇਮੰਦ ਹੈ? ਸੂਰਜ ਆਪਾਂ ਨੂੰ ਰੋਸ਼ਨੀ ਦਿੰਦਾ ਹੈ ਤੇ ਕਈ ਤਰ੍ਹਾਂ ਦੇ ਤੱਤ ਦਿੰਦਾ।
ਮਾਡਰ ਜੀ ਇਸੇ ਕਰਕੇ ਹੀ ਚੰਦ ਫਾਇਦੇਮੰਦ ਹੈ ਜੀ। ਇਹ ਜਿਹੜਾ ਸੂਰਜ ਹੈ ਨਾ ਮਾਡਰ ਜੀ, ਇਹ ਬਹੁਤ ਚਲਾਕ ਹੈ ਜੀ। ਇਹ ਦਿਨੇ ਚਾਨਣ ਕਰਦਾ ਜੀ, ਦਿਨੇ ਤਾਂ ਪਹਿਲੀ ਚਾਨਣ ਬਥੇਰਾ ਹੁੰਦਾ ਜੀ, ਸਵਾਦ ਤਾਂ ਜੀ ਇਹ ਚੰਦ ਵਾਂਗੂ ਰਾਤ ਨੂੰ ਚਾਨਣ ਕਰਕੇ ਦਿਖਾਓ ਜੀ। ਪਹਿਲੇ ਪਹਿਰ ਨੂੰ ਚੰਦ ਚੜ ਜਾਂਦਾ, ਪਿਛਲੇ ਪਹਿਰ ਨੂੰ ਮਾਡਰ ਜੀ ਤਾਰੇ।
ਮੈਂ ਦਿਖਾਉਂਦਾ ਤੈਨੂੰ ਪੁੱਤ ਤਾਰੇ।
ਲਵੀ ਸਾਇੰਸ ਵਾਲੇ ਮਾਸਟਰ ਨੇ ਜਿਹੜੇ ਮੈਨੂੰ ਤਾਰੇ ਦਿਖਾਏ, ਉਹ ਹਜੇ ਮੈਂ ਗਿਣ ਕੇ ਹਟਿਆ ਸੀ। ਅਗਲਾ ਪੀਰੀਅਡ ਹਿੰਦੀ ਦਾ, ਤੇ ਹਿੰਦੀ ਨਾਲ ਮੇਰੀ ਬਚਪਨ ਤੋਂ ਦਫਾ 144 ਲੱਗੀ ਹੋਈ ਹੈ।
ਦਫਾ 144?
ਉਹ ਦਫਾ 144 ਉਸ ਇਲਾਕੇ ਚ ਲਾਈ ਜਾਂਦੀ ਹੈ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਵੇ। ਉੱਥੇ ਦਫਾ 144 ਲਾ ਕੇ ਇਹ ਲਾਗੂ ਕਰ ਦਿੱਤਾ ਜਾਂਦਾ ਵੀ ਇਸ ਇਲਾਕੇ ਚ 5 ਜਾਂ 5 ਤੋਂ ਵੱਧ ਬੰਦੇ ਇਕੱਠੇ ਨਹੀਂ ਹੋ ਸਕਦੇ ਤੇ ਨਾ ਰੈਲੀ ਕਰ ਸਕਦੇ ਨੇ।
ਫਿਰ ਹਿੰਦੀ ਦੇ ਪੀਰੀਅਡ ਨਾਲ ਆ ਦਫਾ 144 ਦਾ ਕੀ ਸੰਬੰਧ ਹੋਇਆ ਯਾਰ?
ਮੈਂ ਸਮਝਾਉਣਾ, ਮੇਰੀ 3ਜੀ ਕਲਾਸ ਚ ਹਿੰਦੀ ਸੁਣ ਕੇ ਹਿੰਦੀ ਵਾਲੀ ਭੈਣ ਜੀ ਨੇ ਕਹਿਤਾ ਸੀ ਕਿ ਬੇਟਾ ਜਿੰਨਾ ਮਰਜ਼ੀ ਪੜ ਲਈ ਤੈਨੂੰ ਸਾਰੀ ਉਮਰ ਹਿੰਦੀ ਚੋਂ 5 ਜਾਂ 5 ਤੋਂ ਵੱਧ ਨੰਬਰ ਇਕੱਠੇ ਨਹੀਂ ਹੋ ਸਕਦੇ। ਹੋ ਗਈ ਨਾ ਫਿਰ ਦਫਾ 144। ਉਹ ਤੋਂ ਅਗਲੀ ਘੰਟੀ ਸਾਡੀ ਮਾਂ ਬੋਲੀ ਜਾਨੀ ਕਿ ਪੰਜਾਬੀ ਦੀ।
ਹਾਏ, ਆ ਗਏ ਸਾਰੇ, ਆਏ ਕਰੋ ਸਟੋਜ ਵਾਲਿਆ, ਤੂੰ ਖੜਾ ਹੋ
ਜੀ,
ਨਵਾਂ ਆਇਆ ਹੈ?
ਹਾਂਜੀ।
ਆ ਮੈਨੂੰ ਤੂੰ ਫੀਸ ਮਾਫੀ ਦੀ ਅਰਜੀ ਸੁਣਾ।
ਮਾੜੀ, ਅੱਧੀ ਫੀਸ ਦੀ ਜਾਂ ਪੂਰੀ ਦੀ?
ਉਹ ਜਿਹੜੀ ਮਰਜ਼ੀ ਸੁਣਾ ਪਰ ਅਰਜੀ ਸੁਣਾ।
ਸੇਵਾ ਵਿਖੇ ਕੌਮਾ।
ਸ਼ਾਬਾਸ਼।
ਥੱਲੇ ਵਾਲੀ ਲਾਈਨ ਚ ਫੇਰ ਕੌਮਾ ਜੀ, ਉਦੋਂ ਥੱਲੇ ਵਾਲੀ ਚ ਫੇਰ ਕੌਮਾ, ਉਦੋਂ ਥੱਲੇ ਵਾਲੀ ਚ ਡੰਡੀ, ਫੇਰ ਇੱਕ ਕੌਮਾ ਜੀ, ਫਿਰ ਦੋ ਡੰਡੀਆਂ ਇਕੱਠੀਆਂ ਜੀ, ਫਿਰ ਦੋ ਕੌਮੇ ਇੱਕ ਡੰਡੀ ਜੀ, ਫਿਰ ਦੋ ਡੰਡੀਆਂ ਇੱਕ ਕੌਮਾ ਜੀ, ਫਿਰ ਇੱਕ ਕੌਮਾ ਇੱਕ ਡੰਡੀ ਜੀ, ਤੁਹਾਡਾ ਆਗਿਆਕਾਰ ਕੌਮਾ ਜੀ, ਰੋਲ ਨੰਬਰ 15 ਡੰਡੀ।
ਓ ਜਾਣਦਿਆ ਦੁਸ਼ਮਣਾ, ਓਏ ਆ ਸੇਵਾ ਵਿਖੇ ਤੋਂ ਬਾਅਦ ਕੌਮੇ ਡੰਡੀਆਂ ਲਾਈ ਜਾਂਦਾ, ਓ ਬਚਾ ਲਾ ਮੜੀ ਨੂੰ, ਕਿੱਥੇ ਗਿਆ ਓਏ?
ਮਾਡਰ ਜੀ ਹਜੇ ਪਰਸੋਂ ਹੀ ਯਾਦ ਕਰਨ ਲੱਗਿਆ ਜੀ, ਹਜੇ ਕੌਮੇ ਡੰਡੀਆਂ ਯਾਦ ਹੋਏ ਨੇ, ਵਿਚੋਂ ਹਜੇ ਇਹ ਭਰਨੀ ਹੈ ਜੀ।
ਆਇਆ ਕਰ ਪੁੱਤ, ਇਹਨੂੰ ਛੇਤੀ ਛੇਤੀ ਭਰ ਲੈ, ਮੇਰੇ ਗੁੱਸੇ ਨੂੰ ਤੂੰ ਜਾਣਦਾ ਨੀ, ਤੂੰ ਨਵਾਂ ਆਇਆ ਮੈਂ ਤੈਨੂੰ ਛੱਡ ਦਿੰਦਾ।
ਠੀਕ ਹੈ ਜੀ ਫਿਰ
ਬਹੁਤ ਵਧੀਆ
ਇਸ ਤਰ੍ਹਾਂ ਦੀ ਦੇਖੋ ਜੀ ਸਟੂਡੈਂਟ ਵੀ ਇੱਦਾਂ ਦੇ ਹੋਣ ਤੇ ਟੀਚਰ ਵੀ ਇੱਦਾਂ ਦੇ ਫਿਰ ਤਾਂ ਕਿਆ ਬਾਤ ਹੈ ਜੀ ਸੋ ਅਮਰੀਕ ਜੀ ਤੇ ਏਦਾਂ ਕਿ ਹੁਣ ਆਪਾਂ ਲਈਏ ਇਜਾਜ਼ਤ ਕਿਉਂਕਿ ਜਾਂਦੇ ਜਾਂਦੇ ਇੱਕ ਗੀਤ ਸੁਣਨਾ ਤੇ ਕੱਲ ਨੂੰ ਫੇਰ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਵਾਂਗੇ ਤੇ ਉਮੀਦ ਰੱਖਦੇ ਹਾਂ ਸਾਰੇ ਸਰੋਤਿਆਂ ਨੂੰ ਪਸੰਦ ਆਇਆ ਹੋਵੇਗਾ ਅੱਜ ਦਾ ਪ੍ਰੋਗਰਾਮ ਤੇ ਲਈਏ ਜੀ ਇਜਾਜ਼ਤ
ਜੀ ਅਮਦੀਪ ਸਰੋਤਿਆਂ ਤੋਂ ਇਜਾਜ਼ਤ ਲੈਣੇ ਤੇ ਅਗਲੇ ਫਿਰ ਅਗਲੇ ਪ੍ਰੋਗਰਾਮ ਵਿਚ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਤੇ ਇਜਾਜ਼ਤ
ਸਤਿ ਸ੍ਰੀ ਅਕਾਲ
ਸੁਣ ਮੇਰੇ ਆਵੇ ਜੱਟਾ ਸੱਤ ਰੰਗ ਦਾ ਦੁਪੱਟਾ ਸੁਣ ਮੇਰੇ ਆਵੇ ਜੱਟਾ ਸੱਤ ਰੰਗ ਦਾ ਦੁਪੱਟਾ ਲੈ ਕੇ ਫਿਰਦੀ ਗਲੀ ਚ ਗੇੜੇ ਮਾਰਦੀ ਹੋ ਚੱਕਵੀਆਂ ਮੂਰੀ ਸਲਵਾਰਦੀ ਹੋ ਤੇਰੇ ਕਰਕੇ ਗੱਭਰੂਆ ਹੋ ਲੱਗਦੀ ਨਾ ਅੱਖ ਮੁਟਿਆਰਦੀ ਹੋ ਤੇਰੇ ਕਰਕੇ ਗੱਭਰੂਆ ਪੱਗ ਬੰਨ ਕੇ ਤੂੰ ਆ ਜਾ ਲੜ ਛੱਡਵੀ ਤੌਰ ਕੱਢ ਕੇ ਆਈਆਂ ਮੈਂ ਵੀ ਕੱਢਵੀ ਪੱਗ ਬੰਨ ਕੇ ਤੂੰ ਆ ਜਾ ਲੜ ਛੱਡਵੀ ਤੌਰ ਕੱਢ ਕੇ ਆਈਆਂ ਮੈਂ ਵੀ ਕੱਢਵੀ ਉਹ ਤੇਰੀ ਦੇਖਣੀ ਆ ਠੁੱਕ ਸਿਰਦਾਰ ਦੀ ਉਹ ਗੱਲ ਅੜੀ ਉੱਤੇ ਆ ਗਈ ਹੁਣ ਨਾਰ ਦੀ ਉਹ ਤੇਰੇ ਕਰਕੇ ਗੱਭਰੂਆ ਹੋ ਲੱਗਦੀ ਨਾ ਅੱਖ ਮੁਟਿਆਰ ਦੀ ਹੋ ਤੇਰੇ ਕਰਕੇ ਗੱਭਰੂਆ ਹੋ ਲੱਗਦੀ ਨਾ ਅੱਖ ਮੁਟਿਆਰ ਦੀ ਹੋ ਤੇਰੇ ਕਰਕੇ ਗੱਭਰੂਆ ਤਿੱਲੇਦਾਰ ਜੁੱਤੀ ਵਾਲੇ ਕਹਿਣ ਘੁੰਗਰੂ ਮੈਥੋਂ ਪਹਿਲਾਂ ਆਪੇ ਬੋਲ ਪੈਣ ਘੁੰਗਰੂ ਹੋ ਤਿੱਲੇਦਾਰ ਜੁੱਤੀ ਵਾਲੇ ਕਹਿਣ ਘੁੰਗਰੂ ਮੈਥੋਂ ਪਹਿਲਾਂ ਆਪੇ ਬੋਲ ਪੈਣ ਘੁੰਗਰੂ ਉਹਦੇ ਦੀ ਤੈਨੂੰ ਵੀ ਪਿੜਕ ਛਿਣਕਾਰਦੀ ਹੋਵਾਂਗ ਛਣਕੇ ਬਿਨਾਂ ਹੀ ਮੇਣੇ ਮਾਰਦੀ ਹੋ ਤੇਰੇ ਕਰਕੇ ਗੱਭਰੂਆ ਹੋ ਲੱਗਦੀ ਨਾ ਅੱਖ ਮੁਟਿਆਰ ਦੀ ਹੋ ਤੇਰੇ ਕਰਕੇ ਗੱਭਰੂਆ ਹੋ ਲੱਗਦੀ ਨਾ ਅੱਖ ਮੁਟਿਆਰ ਦੀ ਹੋ ਤੇਰੇ ਕਰਕੇ ਗੱਭਰੂਆ ਪੱਚੀਆਂ ਪਿੰਡਾਂ ਚ ਹੋਣ ਗੱਲਾਂ ਤੇਰੀਆਂ ਦੱਸੇ ਬਿਦ ਰੱਖੀਆਂ ਗੀਤਾਂ ਚ ਜਿਹੜੀਆਂ ਪੱਚੀਆਂ ਪਿੰਡਾਂ ਚ ਹੋਣ ਗੱਲਾਂ ਤੇਰੀਆਂ ਦੱਸੇ ਬਿਦ ਰੱਖੀਆਂ ਗੀਤਾਂ ਚ ਜਿਹੜੀਆਂ ਪਹੁੰਚੇ ਨਿਕ ਤਾਂ ਬੈਂਸ ਬੈਂਸ ਯਾਰ ਦੀ ਹੁੱਟ ਚ ਜਾਣਾ ਥਾਣੇਦਾਰੀ ਥਾਣੇਦਾਰ ਦੀ ਹੋ ਤੇਰੇ ਕਰਕੇ ਗੱਭਰੂਆ ਹੋ ਲੱਗਦੀ ਨਾ ਅੱਖ ਮੁਟਿਆਰ ਦੀ ਹੋ ਤੇਰੇ ਕਰਕੇ ਗੱਭਰੂਆ